ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਸੂਰਜਾਂ ਨੇ ਚੜਨਾ ਨਿਤ ਸੂਰਜਾਂ ਨੇ ਲੈਣਾ ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ ਇਕ ਦੂਜੇ ਮਗਰ ਘੁੰਮਣਾ ਰੁੱਤਾਂ ਨੇ ਮੌਸਮਾਂ ਨੇ ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ ਰੁਕਣੀ ਨਹੀਂ ਕਹਾਣੀ ਬੱਜੇ ਨਾ ਰਹਿਣ ਪਾਣੀ ਰੂਹੋਂ ਬਗੈਰ ਸੱਖਣੇ ਬੁੱਤ ਨਾ ਬਣਾ ਕੇ ਰੱਖਣੇ ਪਾਣੀ ਨੇ ਰੋਜ਼ ਤੁਰਨਾ ਕੰਡੀਆਂ ਨੇ ਰੋਜ਼ ਖੁਰਨਾ ਖੁਰਦੇ ਨੂੰ ਦੇ ਦਿਲਾਸਾ ਤੁਰਦੇ ਦੇ ਨਾਲ ਰਹਿਣਾ ਇਨ੍ਹਾਂ ਦੀਵਿਆਂ ਨੂੰ ਦੱਸ ਦੇ ਇਨ੍ਹਾਂ ਤਾਰਿਆਂ ਨੂੰ ਕਹਿ ਦੇ ਇਨ੍ਹਾਂ ਦੀਵਿਆਂ ਨੂੰ ਦੱਸ ਦੇ ਇਨ੍ਹਾਂ ਤਾਰਿਆਂ ਨੂੰ ਕਹਿ ਦੇ ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ ਅਸੀਂ ਜਾਨ ਵੱਲੋਂ ਦੀਵੇ ਇਮਾਨ ਵੱਲੋਂ ਤਾਰੇ ਅਸੀਂ ਦੀਵੇ ਵਾਂਗ ਬੁੱਝਣਾ ਅਸੀਂ ਤਾਰੇ ਵਾਂਗ ਰਹਿਣਾ ਸੁਣ ਹੇ ਚਨਾ ਦੇ ਪਾਣੀ ਤੂੰ ਡੁੱਬ ਗਏ ਨਾ ਜਾਣੀ ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ ਹੈ ਝੂਠ ਮਰ ਗਏ ਉਹ ਡੁੱਬ ਕੇ ਤਾਂ ਤਰ ਗਏ ਉਹ ਨਿੱਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ ਨਿਤ ਸੂਰਜਾਂ ਨੇ ਚੜਨਾ ਨਿਤ ਸੂਰਜਾਂ ਨੇ ਲੈਣਾ ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ ਇਕ ਦੂਜੇ ਮਗਰ ਘੁੰਮਣਾ ਰੁੱਤਾਂ ਨੇ ਮੌਸਮਾਂ ਨੇ ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ ਸੋਲੋ ਜੀ ਸੁਰਜੀਤ ਪਾਤਰ ਹੋਰਾਂ ਦੀਆਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅਮਰਦੀਪ ਕੌਰ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਆਂ ਦੋਸਤੋ ਤੁਹਾਡਾ ਅੱਜ ਦਿਨ ਸੁਹਾਵਣਾ ਚੜਿਆ ਹੋਣਾ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋ ਨਿਬੜੇ ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਆਂ ਔਰ ਅੱਜ ਦੇ ਦਿਨ ਦੀ ਗੱਲ ਕਰੀਏ ਦਿਨ ਹੈਗਾ ਹਮੇਸ਼ਾ ਵਾਂਗ ਮੰਗਲਵਾਰ ਦਾ ਮੰਗਲਵਾਰ ਅਸੀਂ ਬਹਿਨੇ ਹੁੰਨੇ ਆਂ ਯਾਨੀ ਕਿ ਜੁੜ ਬਹਿਨੇ ਹੁੰਨੇ ਆਂ ਤੁਹਾਡੇ ਤੇ ਸਾਡੇ ਸਾਥ ਸੰਗ ਪ੍ਰੋਗਰਾਮ ਲਹਿਰਾਂ ਦੇ ਵਿਚ ਮੈਲਬਨ ਸਟੂਡੀਓ ਤੋਂ ਸੋ ਮੈਲਬਨ ਸਟੂਡੀਓ ਤੋਂ ਅੱਜ ਦਾ ਲਹਿਰਾਂ ਪ੍ਰੋਗਰਾਮ ਪੂਰੇ 2 ਘੰਟੇ ਤੁਹਾਡੇ ਸਾਥ ਦੇ ਨਾਲ ਅਸੀਂ ਲੈ ਕੇ ਹਾਜ਼ਰ ਹੋਏ ਆਂ ਤੇ ਦਿਨ ਦੀ ਗੱਲ ਕਰਾਂ ਤਾਂ ਦਿਨ ਦੇਖੋ ਜੀ ਅੱਜ ਮੰਗਲਵਾਰ ਦਾ ਤਾਂ ਦੱਸ ਹੀ ਦਿੱਤਾ ਆ ਔਰ ਸਾਲ 2021 ਦੇ ਜੁਲਾਈ ਮਹੀਨੇ ਦੀ 27 ਤਰੀਕ ਹੋ ਗਈ ਹੈ ਨਾਨਕ ਸ਼ਾਹੀ ਸੰਵਤ 553 ਦੇ ਸਾਵਣ ਮਹੀਨੇ ਦੀ 12 ਤਰੀਕ ਹੋ ਚੁੱਕੀ ਹੈ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਸਮਾਂ ਹੋ ਚੁੱਕਿਆ 8:04 ਦਾ ਜਦਕਿ ਇਧਰ ਪਰਥ ਦੇ ਵਿਚ ਸਮਾਂ 6:04 ਦਾ ਤੇ ਐਡੀਲੇਡ ਦੇ ਵਿਚ ਸਮਾਂ 7:34 ਦਾ ਹੋਇਆ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ 10:04 ਇਸ ਵੇਲੇ ਹੋ ਚੁੱਕੇ ਨੇ ਤੇ ਹੋਰ ਮੁਲਕਾਂ ਦੇ ਵਿਚ ਜਿੱਥੇ ਜਿੱਥੇ ਵੀ ਮੰਗਲਵਾਰ ਦਾ ਦਿਨ ਚੜਿਆ ਹੋਇਆ ਉੱਥੇ ਦਾ ਸਮਾਂ ਦੇਖੀਏ ਤਾਂ ਹਾਂਗਕਾਂਗ ਦੇ ਵਿਚ 6:05 ਇਸ ਵੇਲੇ ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਜਿਹੜਾ ਦਿਨ ਹੈ ਜੀ ਇਟਲੀ ਦੇ ਵਿਚ ਚੜ ਗਿਆ ਮੰਗਲਵਾਰ ਦਾ 12:05 ਹੋਇਆ ਹਲੇ ਹੁਣੇ ਹੁਣੇ 5 ਮਿੰਟ ਪਹਿਲਾਂ ਹੀ ਚੜਿਆ ਤੇ ਇਟਲੀ ਦੇ ਵਿਚ ਰੋਮ ਸ਼ਹਿਰ ਦੇ ਵਿਚ ਇਸ ਵੇਲੇ ਸਮਾਂ 12:05 ਦਾ ਤੇ ਡੁਬਈ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ 2:05 ਅੱਧੀ ਰਾਤ ਦਾ ਤੜਕਾ ਤੇ ਉਧਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਵੀ ਇਸ ਵੇਲੇ ਤੜਕਸਾਰ ਦਾ ਸਮਾਂ 3:35 ਹੋ ਚੁੱਕੇ ਨੇ ਮੰਗਲਵਾਰ ਦੀ ਸਵੇਰ ਦੇ ਬਹੁਤ ਸਾਰੇ ਮੁਲਕਾਂ ਚ ਅਜੇ ਵੀ ਚੱਲ ਰਿਹਾ ਸੋਮਵਾਰ ਤੋਂ ਜਿਹੜਾ ਸਮਾਂ ਦੇਖੀਏ ਤਾਂ ਵੱਖ ਵੱਖ ਮੁਲਕਾਂ ਦੇ ਵਿਚ ਵੱਖੋ ਵੱਖਰਾ ਤੇ ਸੋਮਵਾਰ ਦੀ ਦੁਪਹਿਰ ਕਿਤੇ ਪਈ ਹੋਈ ਹੈ ਤੇ ਕਿਤੇ ਪਈ ਹੋਈ ਹੈ ਰਾਤ ਤੇ ਕਿਤੇ ਪਈ ਹੋਈ ਹੈ ਸ਼ਾਮ ਸ਼ੁਰੂ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਇਸ ਵੇਲੇ ਸੋਮਵਾਰ ਦੀ ਸ਼ਾਮ ਪਈ ਹੋਈ ਹੈ 5:05 ਦਾ ਸਮਾਂ ਜਦਕਿ ਵੈਨਕੂਵਰ ਦੇ ਵਿਚ ਦੁਪਹਿਰ ਪਈ ਹੋਈ ਹੈ ਜੀ 3:06 ਇਸ ਵੇਲੇ ਹੋਏ ਨੇ ਟੋਰਾਂਟੋ ਦੇ ਵਿਚ ਸ਼ਾਮ ਪਈ ਹੋਈ ਹੈ 6:06 ਇਸ ਵੇਲੇ ਹੋ ਚੁੱਕੇ ਨੇ ਤੇ ਉਧਰ ਜੇ US ਚਲੀਏ ਤਾਂ ਦੋਸਤੋ US ਦੇ ਸਿਆਟਲ ਸ਼ਹਿਰ ਦੇ ਵਿਚ 3:06 ਦਾ ਸਮਾਂ ਯਾਨੀ ਵੈਨਕੂਵਰ ਵਾਲਾ ਸਮਾਂ ਉੱਥੇ ਤੇ ਇਧਰ ਮਿਆਮੀ ਦੇ ਵਿਚ 6:06 ਹੋਇਆ, ਐਲਏ ਦੇ ਵਿਚ ਵੀ ਦੁਪਹਿਰ ਹੀ ਹੈ 3:06, ਜਦਕਿ ਨਿਊਯਾਰਕ ਦੇ ਵਿਚ ਵੀ ਸ਼ਾਮ ਪੈ ਚੁੱਕੀ ਹੈ, 6:06 ਹੋ ਚੁੱਕੇ ਨੇ ਤੇ ਰਾਤ ਵੀ ਸੋਮਵਾਰ ਦੀ ਪੈ ਚੁੱਕੀ ਹੈ ਇੱਕ ਦੇਸ਼ ਦੇ ਵਿਚ। ਸੋ ਲੰਡਨ ਦੇ ਵਿਚ ਇਸ ਵੇਲੇ 11:06 ਸੋਮਵਾਰ ਦੀ ਰਾਤ ਦੇ ਹੋ ਚੁੱਕੇ ਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਵਿਚ, ਸਾਡੇ ਅੱਜ ਦੇ ਮਾਰਨਿੰਗ ਸ਼ੋਅ ਦੇ ਵਿਚ। ਤੇ ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਤੁਹਾਡੇ ਨਾਲ ਰੂਪਰੇਖਾ ਸਾਂਝੀ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਮੌਸਮ ਤੇ ਮਾਰਾਂਗੇ ਝਾਤ, ਸਾਂਝਾ ਕਰਾਂਗੇ ਅੱਜ ਦਾ ਵਿਚਾਰ ਤੇ ਅੱਜ ਦੇ ਦਿਨ ਦੀ ਕੀ ਖਾਸੀਅਤ ਆ, ਜਾਂ ਫਿਰ ਆਉਣ ਵਾਲੇ ਦਿਨ ਜਾਂ ਬੀਤੇ ਦਿਨ ਦੀ ਕੀ ਖਾਸੀਅਤ ਸੀ ਉਹਦੇ ਬਾਰੇ ਗੱਲ ਕਰਾਂਗੇ। ਔਰ ਨਾਲੋ ਨਾਲ ਪ੍ਰੋਗਰਾਮ ਦੇ ਵਿਚ ਜਿਹੜੇ ਰਵਾਇਤੀ ਸਿਲਸਿਲੇ ਆ ਉਹਨਾਂ ਦੇ ਨਾਲ ਵੀ ਸਾਂਝ ਪਾਵਾਂਗੇ। ਸੋ ਰਵਾਇਤੀ ਸਿਲਸਿਲਿਆਂ ਤੋਂ ਮੇਰਾ ਜਿਹੜਾ ਮਤਲਬ ਹੈ ਉਹ ਹੈ ਕਿ ਵਿਰਸਾ ਤੇ ਇਤਿਹਾਸ ਸਿਲਸਿਲਾ ਜਿਹੜਾ ਕਿ ਅਸੀਂ ਰਵਾਇਤੀ ਤੌਰ ਤੇ ਉੱਤੇ ਸ਼ਾਮਲ ਕਰਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਵਿਚ, ਉਸ ਸਿਲਸਿਲੇ ਦੌਰਾਨ ਸਾਡੇ ਨਾਲ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ ਰਹਿਣਗੇ ਹਾਜ਼ਰ। ਤੇ ਇਸੇ ਤਰ੍ਹਾਂ ਅਗਲਾ ਸਿਲਸਿਲਾ ਜਿਹੜਾ ਹੋਏਗਾ ਗੱਲਾਂ ਬਾਤਾਂ ਦਾ, ਗੱਲਾਂ ਬਾਤਾਂ ਸਿਲਸਿਲੇ ਦੇ ਵਿਚ ਅੱਜ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰਨੀਆਂ ਉਹ ਅਸੀਂ ਕਰਨੀਆਂ ਜੀ ਪਿਆਰੇ ਪਿਆਰੇ ਬੱਚਿਆਂ ਦੇ ਨਾਲ। ਸੋ ਪਿਆਰੇ ਪਿਆਰੇ ਬੱਚੇ ਜਿਹੜੇ ਕੋਈ ਆਮ ਬੱਚੇ ਨਹੀਂ ਆ, ਅਸੀਂ ਅੱਜ ਕੱਲ ਜਿਵੇਂ ਓਲੰਪਿਕ ਖੇਡਾਂ ਦਾ ਆਨੰਦ ਮਾਣ ਰਹੇ ਹਾਂ ਤੇ ਓਲੰਪਿਕ ਤੱਕ ਤਾਂ ਨਹੀਂ ਅਜੇ ਪਹੁੰਚੇ ਪਰ ਕਿਸੇ ਨਾ ਕਿਸੇ ਦਿਨ ਜ਼ਰੂਰ ਪਹੁੰਚਣਗੇ, ਇਹ ਅਸੀਂ ਉਮੀਦ ਕਰਦੇ ਹਾਂ ਉਹਨਾਂ ਤੋਂ। ਔਰ ਹਾਕੀ ਚੈਂਪੀਅਨਸ਼ਿਪ ਜਿਹੜੀ ਕਿ ਪਿਛਲੇ ਦਿਨੀ ਹੋਈ ਸੀ, ਯਾਨੀ ਕਿ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਵਿਚ ਸਾਡੇ ਪੰਜਾਬੀ ਭਾਈਚਾਰੇ ਦੀ ਇਨ੍ਹਾਂ ਬੱਚਿਆਂ ਨੇ ਪ੍ਰਤੀਨਿਧਤਾ ਕੀਤੀ। ਅੱਜ ਜਿਹੜੀਆਂ ਗੱਲਾਂ ਬਾਤਾਂ ਸਿਲਸਿਲੇ ਦੇ ਵਿਚ ਅਸੀਂ ਗੱਲਾਂ ਕਰਨੀਆਂ ਉਹ ਉਨ੍ਹਾਂ ਦੇ ਨਾਲ ਕਰਨੀਆਂ, ਉਨ੍ਹਾਂ ਦੇ ਤਜ਼ਰਬੇ ਅਸੀਂ ਜਾਣਾਂਗੇ ਉਸ ਸਿਲਸਿਲੇ ਦੇ ਵਿਚ। ਸਾਡੇ ਨਾਲ ਹਾਜ਼ਰ ਰਹਿਣਗੇ ਤਿੰਨ ਪਿਆਰੇ ਪਿਆਰੇ ਬੱਚੇ, ਜਸ਼ਨਦੀਪ ਸਿੰਘ, ਪਰਮਦੀਪ ਸਿੰਘ ਤੇ ਨੌਨਿਹਾਲ ਸਿੰਘ। ਤੇ ਇਸ ਤੋਂ ਇਲਾਵਾ ਖਬਰਾਂ ਦਾ ਸਿਲਸਿਲਾ ਬਿਲਕੁਲ ਲੈ ਕੇ ਆਵਾਂਗੇ ਔਰ ਖਬਰਾਂ ਦੇ ਸਿਲਸਿਲੇ ਚ ਕੋਸ਼ਿਸ਼ ਰਹੇਗੀ ਕਿ ਸਰਦਾਰ ਜਸਵਿੰਦਰ ਸਿੰਘ ਬਿੱਟਾ ਹੋਰੀ ਸਾਡੇ ਨਾਲ ਹਾਜ਼ਰ ਹਨ ਉਸ ਸਿਲਸਿਲੇ ਦੇ ਵਿਚ। ਪਰ ਥੋੜੀ ਜਿਹੀ ਕੁਤਾਹੀ ਜਿਹੜੀ ਮੇਰੇ ਕੋਲੋਂ ਇਹ ਹੋਈ ਹੈ ਕਿ ਰਾਤ ਉਨ੍ਹਾਂ ਨੂੰ ਮੈਂ ਇਨਫੋਰਮ ਨਹੀਂ ਕਰ ਸਕੀ, ਪਰ ਅੱਜ ਪ੍ਰੋਗਰਾਮ ਦੌਰਾਨ ਕੋਸ਼ਿਸ਼ ਕਰਾਂਗੇ ਕਿ ਜੇਕਰ ਉਹ ਫੋਨ ਚੁੱਕ ਲੈਂਦੇ ਆ ਤੇ ਫਿਰ ਉਨ੍ਹਾਂ ਦੇ ਨਾਲ ਉਹ ਸਿਲਸਿਲਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਇਸ ਤੋਂ ਇਲਾਵਾ ਕੀ ਹੁੰਦਾ ਜੀ, ਇਸ ਤੋਂ ਇਲਾਵਾ ਹੁੰਦੇ ਹੈ ਗੀਤ ਪਿਆਰੇ ਪਿਆਰੇ ਤੁਹਾਡੀ ਪਸੰਦ ਦੇ, ਸਾਡੀ ਪਸੰਦ ਦੇ, ਤੇ ਉਹ ਗੀਤ ਵੀ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ ਤੇ ਗੀਤ ਸੰਗੀਤ ਦਾ ਸਿਲਸਿਲਾ ਚੱਲਦਾ ਰੱਖਾਂਗੇ। ਪਰ ਉਸ ਦੇ ਲਈ ਵੀ ਸਭ ਤੋਂ ਵੱਧ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ, ਤੁਹਾਡੇ ਪਿਆਰੇ ਪਿਆਰੇ ਸੁਨੇਹੇ। ਜਦੋਂ ਸਾਡੇ ਤੱਕ ਪਹੁੰਚਦੇ ਆ ਤੇ ਫੇਰ ਮਜ਼ਾ ਆ ਜਾਂਦਾ, ਯਾਨੀ ਕਿ ਬਹੁਤ ਖੁਸ਼ੀ ਹੁੰਦੀ ਹੈ, ਰੂਹ ਨੂੰ ਖੇੜਾ ਮਿਲਦਾ। ਤੇ ਇਸ ਕਰਕੇ ਤੁਹਾਡੇ ਸੁਨੇਹਿਆਂ ਦੀ ਉਡੀਕ, ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਹਮੇਸ਼ਾ ਰਹਿੰਦਾ। ਸੋ ਤੁਸੀਂ ਆਪਣੇ ਸੁਨੇਹੇ ਜਿਹੜੇ ਸਾਨੂੰ ਭੇਜਣੇ ਨੇ ਉਹ ਭੇਜਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਵੀ ਪ੍ਰੋਗਰਾਮ ਤੁਸੀਂ ਆਉਣਾ ਕਰ ਸਕਦੇ ਹੋ। ਪ੍ਰੋਗਰਾਮ ਚ ਥੋੜਾ ਜਿਹਾ ਕਈ ਵਾਰ ਜਿਹੜਾ ਸਮਾਂ ਹੈ ਉਹ ਘੱਟ ਜਾਂਦਾ, ਘੁੱਟਵਾਂ ਸਮਾਂ ਹੁੰਦਾ। ਸੋ ਇਸ ਕਰਕੇ ਕਾਲ ਜਿਹੜੀ ਹੈ ਕਈ ਵਾਰ ਨਹੀਂ ਅਸੀਂ ਇਸ ਵਿੱਚ ਐਡ ਕਰ ਪਾਉਂਦੇ, ਪਰ ਤੁਹਾਡੇ ਸੁਨੇਹੇ ਸਾਡੇ ਤੱਕ ਈਮੇਲ ਦੇ ਜ਼ਰੀਏ ਪਹੁੰਚਦੇ ਨੇ। request@harmanradio.com ਸਾਡਾ ਈਮੇਲ ਪਤਾ ਹੈ, ਜਾਂ ਫਿਰ ਤੁਸੀਂ ਸਾਨੂੰ ਸੁਨੇਹਾ ਜਿਹੜਾ ਹੈ ਉਹ ਟੈਲੀਗ੍ਰਾਮ ਦੇ ਰਾਹੀਂ ਵੀ ਪਹੁੰਚਾਉਂਦੇ ਹੋ। ਸੋ ਇਹੀ ਮਾਧਿਅਮ ਨੇ, ਸੋ ਇਹਨਾਂ ਮਾਧਿਅਮਾਂ ਰਾਹੀਂ ਤੁਹਾਡੀ ਉਡੀਕ ਬਣੀ ਰਹੇ ਕਿ ਪ੍ਰੋਗਰਾਮ ਦੇ ਵਿੱਚ ਆਪਣੇ ਸੁਨੇਹਿਆਂ ਦੇ ਨਾਲ ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਹੈ। ਚਲੋ ਫਿਰ ਪ੍ਰੋਗਰਾਮ ਦੇ ਵਿਚ ਅੱਜ ਦੇ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹੋਏ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਜੀ। ਲਾਲ ਚੰਦ ਵਡਾਲੀ, ਲਾਲ ਚੰਦ ਯਮਲਾ ਹੋਰਾਂ ਦੀ ਆਵਾਜ਼ ਦੇ ਵਿਚ। ਲਓ ਜੀ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਆਉਂਦੇ ਹਾਂ ਬਹੁਤ ਜਲਦ ਵਾਪਸ, ਬਣੇ ਰਹੋ ਜੁੜੇ ਰਹੋ।
ਦੁੱਖ ਵੇਦਨਾ ਤਨ ਮੇਰੇ ਨੂੰ ਚੈਨ ਦੀ ਕਦ ਕਰੀ ਇੱਕ ਆਏਗੀ ਅਰਜ ਮੇਰੀ ਅਰਜ ਮੇਰੀ ਦਾਤ ਕਦੋਂ ਕਬੂਲੀ ਜਾਏਗੀ ਅਰਜ ਮੇਰੀ ਅਰਜ ਮੇਰੀ
ਲੋ ਜੀ ਦੋਸਤੋ, ਲਾਲ ਚੰਦ ਯਮਲਾ ਹੋਰਾਂ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ। ਗੀਤ ਤੋਂ ਬਾਅਦ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਸਾਡਾ ਮਾਰਨਿੰਗ ਸ਼ੋ, ਤੇ ਇਸ ਮਾਰਨਿੰਗ ਸ਼ੋ ਦੇ ਵਿਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਸਾਡੇ ਨਾਲ ਕੁਝ ਦੋਸਤ ਇਸ ਵੇਲੇ ਜੁੜ ਰਹੇ ਨੇ ਆਪਣੇ ਸੁਨੇਹਿਆਂ ਦੇ ਜ਼ਰੀਏ, ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਨਰਿੰਦਰ ਰਠੌਰ ਹੋਰੀ ਪ੍ਰੋਗਰਾਮ ਚ ਪਹੁੰਚ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਪਰਿਵਾਰ ਨੂੰ ਫਤਿਹ ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਰਿੰਦਰ ਰਠੌਰ ਸਾਹਿਬ, ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਤੇ ਸਾਰੇ ਪਰਿਵਾਰ ਤੱਕ ਫਤਿਹ ਦੀ ਸਾਂਝ ਜਿਹੜੀ ਉਹ ਪੈ ਗਈ ਹੈ। ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਦਿਨ ਹੈ ਉਹ ਬੜਾ ਸੁਹਾਵਣਾ ਚੜਿਆ ਹੋਣਾ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਖੁਸ਼ੀਆਂ ਖੇੜਿਆਂ ਭਰਪੂਰ ਰਹੇ, ਇਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਹੁਣ ਵਕਤ ਹੋ ਗਿਆ ਅੱਜ ਦੇ ਮੌਸਮ ਦੇ ਉੱਤੇ ਝਾਤ ਮਾਰਨ ਦਾ, ਤੇ ਤੁਸੀਂ ਕਿਹੜੇ ਤਰ੍ਹਾਂ ਦਾ, ਕਿਸ ਤਰ੍ਹਾਂ ਦਾ ਮੌਸਮ ਜਿਹੜਾ ਉਹ ਮਾਣ ਰਹੇ ਹੋ ਆਪਣੇ ਆਪਣੇ ਸ਼ਹਿਰਾਂ ਦੇ ਵਿਚ, ਤੁਸੀਂ ਵੀ ਜ਼ਰੂਰ ਸਾਨੂੰ ਦੱਸਿਆ ਕਰੋ, ਪਰ ਮੈਂ ਜ਼ਰੂਰ ਮੌਸਮ ਦੀ ਸਾਂਝ ਤੁਹਾਡੇ ਨਾਲ ਪਾ ਦਿੰਨੀ ਆ। ਸੋ ਮੌਸਮ ਅੱਜ ਮੈਲਬਰਨ ਦੇ ਵਿਚ ਜਿਹੜਾ ਨਾ ਉਹ ਗਿੱਲਾ ਗਿੱਲਾ ਹੀ ਦੱਸਿਆ ਗਿਆ, 9 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ, ਤੇ ਤੇਜ਼ ਹਵਾਵਾਂ ਵੀ ਦੱਸੀਆਂ ਗਈਆਂ, ਤੇ ਮੀਂਹ ਦੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਹੈ, ਬੱਦਲਬਾਜ਼ੀ ਜਿਹੜੀ ਉਹ ਬਣੀ ਰਹਿਣ ਦੀ ਸੰਭਾਵਨਾ ਹੈ। ਸਿਡਨੀ ਦੇ ਵਿਚ ਵੀ 9 ਡਿਗਰੀ ਘੱਟ ਤੋਂ ਘੱਟ ਹੈ ਅੱਜ, ਤੇ ਵੱਧ ਤੋਂ ਵੱਧ 22 ਡਿਗਰੀ ਤੱਕ ਚਲੇ ਜਾਣਾ, ਪਰ ਇੱਥੇ ਧੁੱਪ ਬਣੀ ਰਹਿਣੀ ਹੈ। ਸੋਹਣਾ ਮੌਸਮ ਹੈ ਜੀ ਸਿਡਨੀ ਦੇ ਵਿਚ ਅੱਜ। ਬ੍ਰਿਸਬੇਨ ਦੇ ਵਿਚ 9 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ, ਤੇ ਬ੍ਰਿਸਬੇਨ ਦੇ ਵਿਚ ਵੀ ਧੁੱਪ ਬਣੀ ਰਹਿਣੀ ਹੈ। ਸੋ ਸਿਡਨੀ ਦਾ ਤੇ ਬ੍ਰਿਸਬੇਨ ਦਾ ਤਕਰੀਬਨ ਇੱਕੋ ਜਿਹਾ ਹੀ ਮੌਸਮ। ਪਰਥ ਦੇ ਵਿਚ 11 ਤੋਂ ਲੈ ਕੇ 18 ਡਿਗਰੀ ਤੱਕ ਜਿਹੜਾ ਤਾਪਮਾਨ ਚਲੇ ਜਾਣਾ ਆ। ਇੱਥੇ ਮੀਂਹ ਜਿਹੜਾ ਆ ਉਹ ਅੱਜ ਸਾਰਾ ਦਿਨ ਦੱਸਿਆ ਗਿਆ। ਐਡੀਲੇਡ ਦੇ ਵਿਚ 9 ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਤੇ ਇੱਥੇ ਵੀ ਲਗਭਗ ਮੈਲਬਰਨ ਵਰਗਾ ਮੌਸਮ, ਤੇਜ਼ ਹਵਾਵਾਂ ਦੇ ਨਾਲ ਮੀਂਹ ਹੈ ਜੀ। ਔਰ ਕੈਨਬਰਾ ਦੇ ਵਿਚ ਅੱਜ 4 ਡਿਗਰੀ ਘੱਟ ਤੋਂ ਘੱਟ ਤੇ 15 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਹੈ, ਔਰ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਹੋਬਰਟ 8 ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਅੱਜ ਬੱਦਲਬਾਜ਼ੀ ਜਿਹੜੀ ਹੈ ਉਹ ਸਾਫ਼ ਹੋਏਗੀ, ਔਰ ਸੋਹਣਾ ਦਿਨ ਜਿਹੜਾ ਉਹ ਨਿਕਲੇਗਾ। ਡਾਰਵਿਨ ਦੇ ਵਿਚ 21 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਆ, ਇੱਥੇ ਹਮੇਸ਼ਾ ਹੀ ਮੌਸਮ ਜਿਹੜਾ ਗਰਮ ਰਹਿੰਦਾ। ਤੇ ਕੇਨਸ ਦੇ ਵਿਚ 19 ਤੋਂ ਲੈ ਕੇ 27 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਦਿਨ ਜਿਹੜਾ ਉਹ ਤਿੱਖਾ ਲੱਗਣ ਦੀ ਸੰਭਾਵਨਾ ਦੱਸੀ ਗਈ ਹੈ। ਕਿਤੇ ਕਿਤੇ ਬੱਦਲਬਾਜ਼ੀ ਜਿਹੜੀ ਅਸਮਾਨ ਚ ਦਿਖਾਈ ਦੇ ਸਕਦੀ ਹੈ। ਤੇ ਲਓ ਜੀ, ਇਹ ਸੀ ਮੌਸਮ, ਤੇ ਮੌਸਮ ਤੋਂ ਬਾਅਦ ਅਗਲਾ ਸਿਲਸਿਲਾ ਅੱਜ ਦੇ ਵਿਚਾਰ ਦਾ। ਚਲੋ ਜੀ, ਅੱਜ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅੱਜ ਦਾ ਵਿਚਾਰ ਹੈ ਕਿ ਸੱਚਾ ਅਮੀਰ ਆਪਣੀ ਅਮੀਰੀ ਨੂੰ ਲੁਕਾਉਣ ਦਾ ਯਤਨ ਕਰਦਾ ਹੈ, ਜਦਕਿ ਆਮ ਲੋਕ ਸਾਰੀ ਉਮਰ ਅਮੀਰੀ ਦਿਖਾਉਣ ਵਿਚ ਲੱਗੇ ਰਹਿੰਦੇ ਹਨ। ਸੋ ਵਿਚਾਰ ਹੈ ਕਿ ਸੱਚਾ ਅਮੀਰ ਆਪਣੀ ਅਮੀਰੀ ਨੂੰ ਲੁਕਾਉਣ ਦਾ ਯਤਨ ਕਰਦਾ ਹੈ, ਜਦਕਿ ਆਮ ਲੋਕ ਸਾਰੀ ਉਮਰ ਆਪਣੀ ਅਮੀਰੀ ਦਿਖਾਉਣ ਲੱਗੇ ਰਹਿੰਦੇ ਹਨ। ਇਹ ਹੈ ਜੀ ਅੱਜ ਦਾ ਵਿਚਾਰ। ਸੋ ਇਸ ਵਿਚਾਰ ਤੋਂ ਪਤਾ ਕੀ ਲੱਗਦਾ? ਪਤਾ ਇਹੀ ਲੱਗਦਾ ਕਿ ਜੇਕਰ ਸਾਡੇ ਕੋਲ ਧਨ ਦੌਲਤ ਹੈ, ਜੇਕਰ ਸਾਡੇ ਕੋਲ ਸ਼ੋਹਰਤ ਹੈ, ਹਨਾ, ਤਾਂ ਉਸ ਨੂੰ ਦਿਖਾਉਣ ਦੀ ਬਜਾਏ ਵਡੱਪਣ ਇਸ ਗੱਲ ਦੇ ਵਿੱਚ ਹੀ ਹੁੰਦਾ ਕਿ ਉਸ ਦੇ ਅੱਗੇ ਕਿਸੇ ਨੂੰ ਛੋਟਾ ਨਾ ਸਮਝਿਆ ਜਾਵੇ, ਹਨਾ। ਕਹਿੰਦੇ ਹੁੰਦੇ ਆ ਕਿ ਤੁਹਾਡਾ ਵਡੱਪਣ ਇਸ ਗੱਲ ਦੇ ਵਿੱਚ ਹੈ ਕਿ ਤੁਹਾਡੇ ਅੱਗੇ ਬੈਠਾ ਕੋਈ ਛੋਟਾ ਨਾ ਮਹਿਸੂਸ ਕਰੇ, ਹਨਾ। ਪਰ ਸਾਡੀ ਜਿਹੜੀ ਤਰਾਸਦੀ ਕੀ ਹੈ, ਆਮ ਤੌਰ ਦੇ ਉੱਤੇ ਫਿਤਰਤ ਕੀ ਹੈ, ਮਨੁੱਖ ਦੀ ਫਿਤਰਤ ਇਹ ਹੈ ਕਿ ਸਾਰੀ ਉਮਰ ਉਹ ਆਪਣੇ ਛੋਟੇ ਛੋਟੇ ਜਿਹੜੀਆਂ ਪ੍ਰਾਪਤੀਆਂ ਜਾਂ ਫਿਰ ਛੋਟਾ ਛੋਟਾ ਵੀ ਜੋ ਧਨ ਦੌਲਤ ਸ਼ੋਹਰਤ ਜੋ ਵੀ ਆ ਉਹ ਵੀ ਦਿਖਾਉਣ ਦੇ ਉੱਤੇ ਲੱਗਾ ਰਹਿੰਦਾ। ਆਮ ਤੌਰ ਤੇ ਦੇਖਿਆ ਜਾਂਦਾ ਹੈ ਨਾ, ਮੈਂ ਕਈ ਵਾਰ ਆਪਣੇ ਆਲੇ ਦੁਆਲੇ ਵੀ ਇਹ ਦੇਖਦੀ ਹੁੰਨੀ ਆ ਕਿ ਸਾਡੀਆਂ ਜਿਹੜੀਆਂ ਭੈਣਾਂ ਨੇ ਜਾਂ ਸਾਡੇ ਜਿਹੜੇ ਵੀਰ ਨੇ, ਹਨਾ, ਉਹ ਸਿਰਫ ਜਿਹੜੀਆਂ ਪਦਾਰਥਕ ਚੀਜ਼ਾਂ ਆ ਉਹਨਾਂ ਦਾ ਹੀ ਬਹੁਤ ਵੱਡਾ ਦਿਖਾਵਾ ਕਰਦੇ ਆ। ਕਈ ਵਾਰ ਕੀ ਹੁੰਦਾ ਕਿ ਜਦੋਂ ਤੁਸੀਂ ਇੱਕ ਸਰਕਲ ਦੇ ਵਿੱਚ ਬੈਠੇ ਹੁੰਨੇ ਆ ਤਾਂ ਉਸ ਸਰਕਲ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਲੋਕ ਆ, ਕਿਸੇ ਦੇ ਜਿਹੜੇ ਆਰਥਿਕ ਸਾਧਨ ਘੱਟ ਹੁੰਦੇ ਆ, ਕਿਸੇ ਦੇ ਆਰਥਿਕ ਸਾਧਨ ਵੱਧ ਹੁੰਦੇ ਆ, ਹਨਾ, ਕੋਈ ਆਰਥਿਕ ਪੱਖੋਂ ਬਹੁਤ ਮਜ਼ਬੂਤ ਹੁੰਦਾ, ਕੋਈ ਆਰਥਿਕ ਪੱਖ ਤੋਂ ਬਹੁਤ ਕਮਜ਼ੋਰ ਹੁੰਦਾ। ਪਰ ਉੱਥੇ ਕਈ ਵਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਦਕੀਆਂ ਨੂਸੀ ਗੱਲਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ, ਕੁਛ ਲੋਕ ਜਿਹੜਾ ਉਹ ਦਿਖਾਵੇ ਤੇ ਉੱਤਰ ਆਉਂਦੇ ਆ, ਹਨਾ, ਜਿਵੇਂ ਜੇ ਕਿਸੇ ਨੇ ਘੜੀ ਲੈ ਲਈ ਆ ਐਪਲ ਦੀ, ਹਨਾ, ਉਹ ਘੜੀ ਦਾ ਹੀ ਦਿਖਾਵਾ ਕਰੀ ਜਾਂਦਾ ਕਿ ਇਹਦੇ ਚ ਤਾਂ ਆ ਆ ਇੰਨੇ ਦੀ ਆਈ ਹੈ, ਹਨਾ। ਔਰ ਦੂਸਰਾ ਬੰਦਾ ਜਿਹਨੇ ਨਹੀਂ ਲਈ ਹੁੰਦੀ ਉਹ ਵਿਚਾਰਾ ਆਪਣੇ ਆਪ ਨੂੰ ਬੇਬਸ ਜਿਹਾ ਮਹਿਸੂਸ ਕਰਦਾ ਉਸ ਵੇਲੇ, ਹਨਾ, ਵੀ ਪਤਾ ਨੀ ਮੈਨੂੰ ਦਿਖਾ ਰਹੇ ਆ। ਹੋ ਸਕਦਾ ਕਈ ਵਾਰ ਸਾਡੀ ਆਦਤ ਚ ਹੀ ਸ਼ਾਮਲ ਹੁੰਦਾ, ਪਰ ਅਸਲ ਦੇ ਵਿੱਚ ਜਿੰਨਾ ਅਸੀਂ ਦਿਖਾਵਾ ਘੱਟ ਕਰ ਸਕੀਏ ਓਨੀ ਹੀ ਜਿਹੜੀ ਮਨੁੱਖਤਾ ਵਾਲੀ, ਮਾਨਵਤਾ ਵਾਲੀ, ਇਨਸਾਨੀਅਤ ਹੋਣ ਦੀ ਜਿਹੜੀ ਅਸੀਂ ਗਵਾਹੀ ਭਰਦੇ ਜ਼ਿਆਦਾ ਨਜ਼ਰ ਆਉਂਦੇ ਹਾਂ। ਸੋ ਸਾਰੀ ਉਮਰ ਅਸੀਂ ਅਮੀਰੀ ਦਿਖਾਉਣ ਤੇ ਲੱਗੇ ਰਹਿੰਦੇ ਹਾਂ। ਬਹੁਤ ਵਾਰ ਭੈਣਾਂ ਕੀ ਕਰਦੀਆਂ, ਕੋਈ ਡਾਇਮੰਡ ਰਿੰਗ ਲੈ ਲਈ, ਕੋਈ ਡਾਇਮੰਡ ਦਾ, ਹਨਾ, ਕੋਈ ਲੋਕਟ ਲੈ ਲਿਆ, ਹਨਾ, ਉਸ ਚੀਜ਼ ਨੂੰ ਹੀ ਜਿਹੜਾ ਨਹੀਂ ਵੀ ਉਹਦੇ ਵਿੱਚ ਇੰਟਰਸਟਡ ਹੁੰਦਾ ਉਹਨੂੰ ਵੀ ਉਹ ਬਾਰ ਬਾਰ ਜਿਵੇਂ ਉਹਦੀ ਕੀਮਤ ਦੱਸਣਗੀਆਂ ਵੀ ਇਸ ਵਾਰ ਤਾਂ ਐ। ਸੋ ਇਹ ਇਹ ਜਿਹੜਾ ਦਿਖਾਵਾ ਆ ਇਹ ਦੂਸਰੇ ਦੇ ਲਈ ਜਾਂ ਫਿਰ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਦੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ ਹੁੰਦਾ। ਇਹ ਸਿਰਫ ਆਪਣੇ ਮਨ ਨੂੰ ਤਸੱਲੀ ਦੇਣ ਦੀ ਗੱਲ ਹੁੰਦੀ ਹੈ ਕਿ ਸ਼ਾਇਦ ਇਸ ਦਿਖਾਵੇ ਦੇ ਨਾਲ ਕਿ ਅਸੀਂ ਦੂਸਰਿਆਂ ਨੂੰ ਪ੍ਰਭਾਵਿਤ ਕਰ ਰਹੇ ਹਾਂ। ਦੂਸਰਿਆਂ ਨੂੰ ਪ੍ਰਭਾਵਿਤ ਤੁਸੀਂ ਸਿਰਫ ਤੇ ਸਿਰਫ ਗੁਣਾਂ ਦੇ ਨਾਲ ਕਰ ਸਕਦੇ ਹਾਂ। ਸੋ ਇਸ ਕਰਕੇ ਇੱਕ ਸੱਚਾ ਅਮੀਰ ਜਾਂ ਗੁਣਵਾਨ ਜਿਹੜਾ ਬੰਦਾ ਹੁੰਦਾ ਉਹ ਹਮੇਸ਼ਾ ਆਪਣੀ ਉਸ ਅਮੀਰੀ ਨੂੰ ਲੁਕਾਉਣ ਦਾ ਯਤਨ ਕਰਦਾ, ਯਾਨੀ ਕਿ ਉਹਦੇ ਅੰਦਰ ਜੇ ਗੁਣ ਵੀ ਹੈਗੇ ਤੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰੂਗਾ। ਜੇ ਉਹਦੇ ਅੰਦਰ ਜੇ ਉਹਦੇ ਕੋਲ ਦੌਲਤ ਵੀ ਹੈ, ਜੇ ਉਹਦੇ ਕੋਲ ਸ਼ੋਹਰਤ ਵੀ ਹੈ, ਉਹਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕਰੂਗਾ। ਪਰ ਜਿਹੜੇ ਲੋਕ ਸਿਰਫ ਦਿਖਾਵੇਬਾਜ਼ ਹੁੰਦੇ ਆ, ਉਹਨਾਂ ਦੇ ਕੋਲ ਥੋੜੀ ਵੀ ਧਨ ਦੌਲਤ ਹੋਵੇ, ਇੱਕ ਗੱਡੀ ਵੀ ਮਤਲਬ ਇੱਕ ਬ੍ਰਾਂਡਡ ਲੈ ਲੈਂਦੇ ਆ ਤੇ ਆਪਾਂ ਉਹਦਾ ਵੀ ਦਿਖਾਵਾ ਕਰਦੇ ਰਹਿੰਦੇ ਆ, ਹਨਾ, ਕਿ ਇਹ ਹੋ ਸਕਦਾ ਸਾਡੀ ਫਿਤਰਤ ਬਣ ਜਾਂਦੀ ਹੈ ਕਈ ਵਾਰ। ਪਰ ਇਹਦੀ ਸਮਝ ਜਿਹੜੀ ਆ ਉਹ ਸਾਨੂੰ ਕਈ ਵਾਰ ਉਮਰ ਦੇ ਪੜਾਅ ਤੋਂ ਪਾਰ ਕਰਨ ਤੋਂ ਬਾਅਦ ਆਉਂਦੀ ਹੈ। ਤੇ ਇਹ ਇੱਕ ਵਿਚਾਰ ਸੀਗਾ। ਖੈਰ, ਇਸ ਵਿਚਾਰ ਦੇ ਨਾਲ ਤੁਹਾਡਾ ਸਹਿਮਤ ਹੋਣਾ ਜਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਹੋ ਸਕਦਾ ਤੁਸੀਂ ਇਸ ਵਿਚਾਰ ਦੇ ਨਾਲ ਸਹਿਮਤ ਵੀ ਹੋਵੋ ਤੇ ਹੋ ਸਕਦਾ ਤੁਸੀਂ ਇਸ ਵਿਚਾਰ ਦੇ ਨਾਲ ਸਹਿਮਤ ਨਾ ਵੀ ਹੋਵੋ। ਪਰ ਕਹਿੰਦੇ ਹੁੰਦੇ ਆ ਕਿ ਵਡੱਪਣ ਇਹੀ ਹੁੰਦਾ ਹੈ ਕਿ ਤੁਹਾਡੇ ਅੱਗੇ ਬੈਠਾ ਕੋਈ ਆਪਣੇ ਆਪ ਨੂੰ ਛੋਟਾ ਨਾ ਮਹਿਸੂਸ ਕਰੇ। ਸੋ ਇਸ ਕਰਕੇ ਦਿਖਾਵੇ ਦੇ ਨਾਲ ਕਿਸੇ ਨੂੰ ਛੋਟਾ ਦਿਖਾਉਣਾ, ਕਿਸੇ ਨੂੰ ਤੁੱਛ ਦਿਖਾਉਣਾ ਜਾਂ ਉਹਨੂੰ ਮਹਿਸੂਸ ਕਰਾਉਣਾ ਜਿਹੜਾ ਆ, ਇਹ ਇੱਕ ਮਾੜੀ ਜਿਹੜੀ ਸਾਡੀ ਆਦਤ ਹੋ ਸਕਦੀ ਹੈ, ਮਾੜਾ ਰੁਝਾਨ ਹੋ ਸਕਦਾ। ਚਲੋ ਜੀ, ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਜਿਹੜਾ ਉਹ ਆਪਾਂ ਬਹੁਤ ਜਲਦ ਲੈ ਕੇ ਆਵਾਂਗੇ, ਕਿਉਂਕਿ ਅੱਜ ਦੇ ਦਿਨ ਦੇ ਉੱਤੇ ਗੱਲ ਕਰਾਂਗੇ ਤੇ ਨਾਲ ਨਾਲ ਕੱਲ ਜਾਂ ਪਰਸੋਂ ਕੀ ਖਾਸ ਸੀਗਾ ਉਹਦੇ ਉੱਤੇ ਵੀ ਗੱਲ ਕਰ ਲਾਂਗੇ ਥੋੜੀ ਬਹੁਤੀ, ਹਨਾ। ਸੋ ਉਸ ਤੋਂ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਮਾਰਨਿੰਗ ਸ਼ੋਅ ਲਹਿਰਾਂ ਦੇ ਵਿੱਚ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਬਣੇ ਰਹੋ, ਜੁੜੇ ਰਹੋ ਤੇ ਆਉਂਦੇ ਹਾਂ ਫਿਰ ਇਸ ਗੀਤ ਤੋਂ ਬਾਅਦ। ਕੋਠੀ ਪੈਂਦੀ
ਨੱਚਣ ਠੱਗ ਯਾਰਾਂ
ਲੋ ਜੀ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੀਆਂ ਨੂੰ ਕਹਿੰਦੇ ਹਾਂ ਦੋਸਤੋ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ 'ਚ ਤੁਹਾਡੀ ਉਡੀਕ ਲਗਾਤਾਰ ਬਣੀ ਹੋਈ ਹੈ। ਆਏ ਨੀ ਤੁਸੀਂ, ਅਜੇ ਪਹੁੰਚੇ ਨੀ ਤੁਸੀਂ, ਹੋ ਸਕਦਾ ਤੁਸੀਂ ਸੁਣ ਰਹੇ ਹੋਵੋ ਹਨਾ, ਪਰ ਹੁੰਗਾਰਾ ਭਰਨਾ ਵੀ ਜ਼ਰੂਰੀ ਹੁੰਦਾ ਕਦੇ ਕਦੇ, ਸੋ ਹੁੰਗਾਰਾ ਭਰਦੇ ਰਿਹਾ ਕਰੋ। ਤੇ ਲੋ ਜੀ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਅਗਲਾ ਸਿਲਸਿਲਾ ਉਹ ਹੈਗਾ ਕਿ ਅੱਜ ਦੇ ਦਿਨ ਦੇ ਉੱਤੇ ਗੱਲ ਕਰਦੇ ਹਾਂ। ਅੱਜ ਦਾ ਦਿਨ ਜੇ ਸਿੱਖ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਤਾਂ 27 ਜੁਲਾਈ 1925 ਈਸਵੀ ਨੂੰ ਜੈਤੋ ਦਾ ਮੋਰਚਾ ਜਿਹੜਾ ਆ ਉਹ ਫਤਿਹ ਹੋਣ ਉਪਰੰਤ ਸਾਰੇ ਅਕਾਲੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ 27 ਜੁਲਾਈ ਵਾਲੇ ਦਿਨ 1925 ਦੇ ਵਿੱਚ। ਤੇ 27 ਜੁਲਾਈ 1947 ਈਸਵੀ ਦੇ ਵਿੱਚ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਨਨਕਾਣਾ ਸਾਹਿਬ ਦਾ ਦਿਨ ਮਨਾਉਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ। ਸੋ 1947 ਈਸਵੀ ਦੇ ਵਿੱਚ 27 ਜੁਲਾਈ ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਨਨਕਾਣਾ ਸਾਹਿਬ ਦਾ ਦਿਨ ਮਨਾਉਣ ਦੇ ਉੱਤੇ ਪਾਬੰਦੀ ਲਗਾਈ ਸੀ। ਤੇ ਅੱਜ ਦੇ ਦਿਨ ਦੇ ਵਿੱਚ ਕੀ ਖਾਸ ਹੈ, ਅੱਜ ਦਾ ਦਿਨ ਤਾਂ ਨਹੀਂ ਪਰ ਕੱਲ ਆਉਣ ਵਾਲਾ ਜਿਹੜਾ 28 ਜੁਲਾਈ ਦਾ ਦਿਨ ਹੈ ਉਹਦੇ ਉੱਤੇ ਜੇ ਗੱਲ ਕਰੀਏ ਤਾਂ 28 ਜੁਲਾਈ ਨੂੰ ਵਰਲਡ ਹੈਪੇਟਾਈਟਸ ਡੇ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ। ਸੋ ਵਰਲਡ ਹੈਪੇਟਾਈਟਸ ਡੇ ਦੀ ਜੇ ਗੱਲ ਕਰੀਏ ਤਾਂ ਇਹ ਜਿਹੜਾ ਦਿਨ ਆ, ਹੈਪੇਟਾਈਟਸ ਨਾਮ ਦੀ ਜਿਹੜੀ ਬਿਮਾਰੀ ਆ ਜਾਂ ਜਿਹੜਾ ਇਹ ਵਾਇਰਲ ਆ ਉਸ ਨੂੰ ਖਤਮ ਕਰਨ ਦੇ ਲਈ ਜਾਂ ਉਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਕੀਤੇ ਜਾਣ ਵਾਲੇ ਜਿਹੜੇ ਕੰਮ ਨੇ ਉਹਦੇ ਲਈ ਯਾਦ ਕੀਤਾ ਜਾਂਦਾ, ਯਾਦ ਹੀ ਨਹੀਂ ਕੀਤਾ ਜਾਂਦਾ ਸਗੋਂ ਇਸ ਦਿਨ ਇਸ ਬਿਮਾਰੀ ਤੋਂ ਸੁਚੇਤ ਕਰਨ ਦੇ ਲਈ, ਲੋਕਾਂ ਨੂੰ ਅਵੇਅਰ ਕਰਨ ਦੇ ਲਈ ਜਾਂ ਫਿਰ ਇਸ ਦੀ ਰੋਕਥਾਮ ਸੰਬੰਧੀ ਵੱਖ ਵੱਖ ਦੇਸ਼ਾਂ ਦੇ ਵੱਲੋਂ ਜਿਹੜੇ ਵੀ ਪ੍ਰਬੰਧ ਜਿਹੜੇ ਆ ਉਹ ਕੀਤੇ ਜਾਣੇ ਆ ਉਹਦੇ ਬਾਰੇ ਚ ਵਿਸ਼ੇਸ਼ ਜਿਹੜੇ ਪ੍ਰੋਗਰਾਮ ਆ ਉਹ ਉਲੀਕੇ ਜਾਂਦੇ ਆ। ਤੇ ਹੈਪੇਟਾਈਟਸ ਦਿਨ, ਹੈਪੇਟਾਈਟਸ ਡੇ ਜਿਹੜਾ ਆ 28 ਜੁਲਾਈ ਨੂੰ ਕਿਉਂ ਮਨਾਇਆ ਜਾਂਦਾ, ਕਿਉਂਕਿ ਇਸ ਦਿਨ ਜਿਹੜੇ ਸਾਇੰਟਿਸਟ ਡਾਕਟਰ ਬੈਰੂਟ ਬਲੂਮਬਰਗ ਸੀਗੇ, ਬਲੂਮਬਰਗ ਕਹਿੰਦੇ ਉਨ੍ਹਾਂ ਨੂੰ, ਡਾਕਟਰ ਬਲੂਮਬਰਗ ਨੋਬਲ ਪ੍ਰਾਈਜ਼ ਉਨ੍ਹਾਂ ਨੂੰ ਮਿਲਿਆ ਸੀਗਾ, ਉਨ੍ਹਾਂ ਦਾ ਜਨਮ ਦਿਨ ਐਕਚੁਲੀ 28 ਜੁਲਾਈ ਨੂੰ ਹੁੰਦਾ ਆ ਤੇ ਉਨ੍ਹਾਂ ਨੇ ਹੀ ਅਸਲ ਦੇ ਵਿੱਚ ਹੈਪੇਟਾਈਟਸ ਬੀ ਵਾਇਰਸ ਜਿਹੜਾ ਸੀ ਉਹ ਲੱਭਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਵੈਕਸੀਨ ਆ ਉਹ ਤਿਆਰ ਕੀਤੀ ਸੀ। ਸੋ ਇਸ ਕਰਕੇ ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ ਆ ਵਰਲਡ ਹੈਪੇਟਾਈਟਸ ਡੇ ਦੇ ਵਜੋਂ। ਤੇ ਹੈਪੇਟਾਈਟਸ ਡੇ ਜਿਹੜਾ ਆ 2021 ਉਹ ਖਾਸ ਤੌਰ ਦੇ ਉੱਤੇ ਇੱਕ ਖਾਸ ਉਦੇਸ਼ ਨੂੰ ਸਾਹਮਣੇ ਰੱਖ ਕੇ ਇਸ ਵਾਰ ਉਲੀਕਿਆ ਗਿਆ ਆ ਔਰ ਉਹਦਾ ਜਿਹੜਾ ਸਲੋਗਨ ਆ, ਥੀਮ ਆ ਜਿਹੜਾ ਉਹ ਦਿੱਤਾ ਗਿਆ ਕਿ ਹੈਪੇਟਾਈਟਸ ਕਾਂਟ ਵੇਟ, ਕਿਉਂਕਿ ਦੱਸਿਆ ਜਾ ਰਿਹਾ ਕਿ ਜਿਹੜਾ ਹੈਪੇਟਾਈਟਸ ਆ ਇਹ ਵੀ ਬਹੁਤ ਤੇਜ਼ੀ ਦੇ ਨਾਲ ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਫੈਲਿਆ ਆ ਕਿਉਂਕਿ ਬਹੁਤ ਗੰਭੀਰ ਅਸਲ ਦੇ ਵਿੱਚ ਇਹ ਜਿਗਰ ਦਾ ਰੋਗ ਆ ਔਰ ਬਹੁਤ ਸਾਰੇ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉਨ੍ਹਾਂ ਦੇ ਵਿੱਚ ਜਿਹੜੀ ਮੌਤ ਦਰ ਆ ਉਹ ਹੈਪੇਟਾਈਟਸ ਦੀ ਬਿਮਾਰੀ ਦੇ ਨਾਲ ਵੀ ਵੱਧਦੀ ਆ। ਸੋ ਇਸ ਕਰਕੇ ਇਹ ਆਮ ਤੌਰ ਦੇ ਉੱਤੇ ਕਈ ਵਾਰ ਅਣਗੌਲਿਆ ਵੀ ਜਾਂਦਾ ਆ ਕਿ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਆ ਉਹਨਾਂ ਦੇ ਇਲਾਜ ਦੇ ਲਈ ਜਿਹੜੇ ਇੱਕ ਜ਼ਰੂਰੀ ਪ੍ਰਬੰਧ ਆ ਉਹ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਹੋਣੇ ਜ਼ਰੂਰੀ ਆ। ਸੋ ਇਸ ਕਰਕੇ ਜਿਹੜਾ 2021 ਦਾ 28 ਜੁਲਾਈ ਦਾ ਜਿਹੜਾ ਦਿਨ ਆ ਉਹ ਹੈਪੇਟਾਈਟਸ ਡੇ ਦੇ ਵਜੋਂ ਤਾਂ ਮਨਾਇਆ ਜਾਣਾ, ਪਰ ਇਸ ਨੂੰ ਖਾਸ ਥੀਮ ਦੇ ਅਧੀਨ ਹੈਪੇਟਾਈਟਸ ਕਾਂਟ ਵੇਟ ਦੇ ਅਧੀਨ ਮਨਾਇਆ ਜਾਣਾ ਆ। ਇਹਦੇ ਅਧੀਨ ਜਿਹੜੇ ਜ਼ਰੂਰੀ ਯਤਨ ਨੇ ਇਸ ਨੂੰ ਖਤਮ ਕਰਨ ਦੇ ਲਈ, ਇਸ ਬਿਮਾਰੀ ਨੂੰ ਖਤਮ ਕਰਨ ਦੇ ਲਈ 2030 ਤੱਕ ਜਿਹੜੇ ਵੱਡੇ ਖਤਰੇ ਇਸ ਬਿਮਾਰੀ ਦੇ ਨਾਲ ਪੈਦਾ ਹੁੰਦੇ ਆ ਉਹਨਾਂ ਨੂੰ ਖਤਮ ਕਰਨ ਦੇ ਲਈ ਜਿਹੜੇ ਕੰਮ ਆ ਉਹ ਕੀਤੇ ਜਾਣੇ ਆ। ਸੋ ਸਿਹਤ ਸਹੂਲਤਾਂ ਦੇ ਰੂਪ ਦੇ ਵਿੱਚ ਇਸ ਬਿਮਾਰੀ ਨੂੰ ਖਤਮ ਕਰਨ ਦੇ ਰੂਪ ਦੇ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚ ਜਿਹੜੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਉਹ ਉਲੀਕੇ ਜਾਣਗੇ ਸਿਹਤ ਵਿਭਾਗਾਂ ਵੱਲੋਂ, ਤੇ ਇਹ ਖਾਸ ਤੌਰ ਦੇ ਉੱਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜੀਆਂ ਹਦਾਇਤਾਂ ਆ ਉਹ ਇਹਦੇ ਲਈ ਦਿੱਤੀਆਂ ਗਈਆਂ ਆ। ਅੱਛਾ, ਜੇ ਆਪਾਂ ਹੈਪੇਟਾਈਟਸ ਦੀ ਗੱਲ ਕਰੀਏ ਤਾਂ ਦੋਸਤੋ ਹੈਪੇਟਾਈਟਸ ਅਸਲ ਦੇ ਵਿੱਚ ਜਿਗਰ ਦੇ ਵਿੱਚ ਸੋਜ ਵਾਲਾ ਰੋਗ ਹੈ, ਹਨਾ। ਤੇ ਜ਼ਿਆਦਾਤਰ ਕੀ ਹੁੰਦਾ ਕਿ ਜਦੋਂ ਤੁਹਾਨੂੰ ਪੀਲੀਆ ਜੌਂਡਿਸ ਜਿਹਨੂੰ ਅਸੀਂ ਕਹਿੰਦੇ ਹਾਂ, ਹਨਾ, ਉਹਦੇ ਲੱਛਣ ਜਦੋਂ ਤੁਹਾਡੇ ਸਰੀਰ ਦੇ ਵਿੱਚ ਆਉਂਦੇ ਆ ਤਾਂ ਉਸ ਤੋਂ ਬਾਅਦ ਹੈਪੇਟਾਈਟਸ ਹੋਣ ਦੇ ਜਿਹੜੇ ਕਾਰਨ ਆ ਉਹ ਵੱਧ ਜਾਂਦੇ ਆ। ਹੈਪੇਟਾਈਟਸ ਜਿਹੜਾ ਆ ਹੋਣ ਦਾ ਖਦਸ਼ਾ ਜਿਹੜਾ ਆ ਉਹ ਵੱਧ ਜਾਂਦਾ ਆ। ਸੋ ਇਹ ਜਿਗਰ ਦਾ ਇੱਕ ਰੋਗ ਆ, ਜਦੋਂ ਸੋਜ ਜਿਹੜੀ ਆ ਜਿਗਰ ਦੇ ਵਿੱਚ ਵੱਧਦੀ ਆ ਤੇ ਇਹਦੇ ਹਮਲੇ ਦੇ ਨਾਲ ਜਿਹੜਾ ਵਾਇਰਲ ਜਿਹੜਾ ਹੈਪੇਟਾਈਟਸ ਨਾਮ ਦਾ ਵਾਇਰਲ ਆ ਉਹਦੇ ਹਮਲੇ ਦੇ ਨਾਲ ਬਹੁਤ ਜਿਹੜੀ ਇੱਕ ਖਤਰਨਾਕ ਸਥਿਤੀ ਜਾਂ ਭਿਆਨਕ ਬਿਮਾਰੀ ਜਿਹੜੀ ਹੈ ਉਹ ਤੁਹਾਨੂੰ ਘੇਰ ਲੈਂਦੀ ਹੈ। ਤੇ ਜਿਹੜੇ ਮੁੱਢਲੇ ਲੱਛਣ ਆ ਉਹ ਇਹੀ ਹੁੰਦੇ ਆ ਕਿ ਤੁਹਾਨੂੰ ਪਹਿਲਾਂ ਤਾਂ ਪੀਲੀਆ ਜਿਹੜਾ ਆ ਉਹ ਹੁੰਦਾ ਆ, ਯਾਨੀ ਕਿ ਤੁਹਾਡੇ ਚਮੜੀ ਜਿਹੜੀ ਆ ਉਹਦੇ ਵਿੱਚ ਪੀਲਾਪਨ ਵੱਧ ਜਾਂਦਾ, ਤੁਹਾਡੀਆਂ ਅੱਖਾਂ ਜਿਹੜੀਆਂ ਪੀਲੀਆਂ ਪੈ ਜਾਂਦੀਆਂ, ਤੁਹਾਨੂੰ ਭੁੱਖ ਲੱਗਣੀ ਘੱਟ ਜਾਂਦੀ ਆ, ਹਨਾ। ਤੇ ਇਹਦੇ ਨਾਲ ਹੀ ਕਮਜ਼ੋਰੀ ਜਿਹੜੀ ਉਹ ਸਰੀਰ ਦੇ ਵਿੱਚ ਆ ਜਾਂਦੀ ਆ ਤੇ ਹੋਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਆ। ਤੇ ਜਦੋਂ ਫਿਰ ਹੈਪੇਟਾਈਟਸ ਹੋ ਜਾਂਦਾ ਆ ਤੇ ਹੈਪੇਟਾਈਟਸ ਜਿਹੜਾ ਆ ਇਹ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ 6 ਮਹੀਨਿਆਂ ਦੇ ਲਈ ਰਹਿੰਦਾ ਆ ਤੇ ਇੱਕ ਹੁੰਦਾ ਕ੍ਰੋਨਿਕ ਹੈਪੇਟਾਈਟਸ, ਇਹ ਬਹੁਤ ਲੰਮੇ ਸਮੇਂ ਤੱਕ ਵੀ ਰਹਿੰਦਾ ਆ ਕਿਉਂਕਿ ਬਹੁਤ ਸਾਰੇ ਵਾਇਰਸ ਦਾ ਜਿਹੜਾ ਸਮੂਹ ਹੁੰਦਾ ਆ ਜਦੋਂ ਜਿਆਦਾ ਲੰਮੇ ਸਮੇਂ ਤੱਕ ਹੈਪੇਟਾਈਟਸ ਜਿਹੜਾ ਆ ਉਹ ਰਹਿੰਦਾ ਆ। ਸੋ ਹੈਪੇਟਾਈਟਸ ਏ ਜਿਹੜਾ ਆ ਉਹ ਜ਼ਿਆਦਾਤਰ ਪਾਇਆ ਜਾਂਦਾ ਆ ਆਮ ਲੋਕਾਂ ਨੂੰ ਜਦੋਂ ਜੌਂਡਿਸ ਤੋਂ ਬਾਅਦ, ਯਾਨੀ ਕਿ ਪੀਲੀਏ ਤੋਂ ਬਾਅਦ ਇਹਦਾ ਹਮਲਾ ਹੁੰਦਾ ਆ। ਸੋ ਹੈਪੇਟਾਈਟਸ ਵਾਇਰਲ ਦਾ ਇੱਕ ਸਧਾਰਨ ਰੂਪ ਹੀ ਆ, ਪਰ ਕਹਿੰਦੇ ਵੀ ਇਹ ਉਹਨਾਂ ਖੇਤਰਾਂ ਦੇ ਵਿੱਚ ਜਾਂ ਉਹਨਾਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿੱਚ ਪਾਇਆ ਜਾਂਦਾ ਆ ਜਿੱਥੇ ਗੰਦਗੀ ਹੁੰਦੀ ਆ, ਸੀਵਰੇਜ ਦਾ ਪ੍ਰਬੰਧ ਠੀਕ ਨਹੀਂ ਹੁੰਦਾ। ਤੇ ਇਹ ਜਿਹੜੀ ਬਿਮਾਰੀ ਹੈ ਨਾ ਇਹ ਮੂੰਹ ਦੇ ਨਾਲ ਹੀ ਗੰਦਗੀ ਦੇ ਮਾਧਿਅਮ ਦੇ ਨਾਲ ਹੀ ਫੈਲਦੀ ਰਹਿੰਦੀ ਆ। ਤੇ ਇਹ ਹੁੰਦਾ ਤਾਂ ਭਾਵੇਂ ਘੱਟ ਸਮੇਂ ਵਾਲਾ ਹੀ ਆ ਪਰ ਬਹੁਤ ਤੇਜ਼ ਹੁੰਦਾ ਆ ਕਿਉਂਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਤੁਹਾਡੇ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਆ। ਤੇ ਇਹਦੇ ਜਿਹੜੇ ਲੱਛਣ ਆ ਉਹ 3 ਮਹੀਨਿਆਂ ਦੇ ਵਿੱਚ ਖਤਮ ਹੋ ਜਾਂਦੇ ਆ ਜਦੋਂ ਤੁਸੀਂ ਦਵਾਈਆਂ ਦੀ ਜਿਹੜੀ ਸਹੀ ਵਰਤੋਂ ਕਰਦੇ ਆ ਜਾਂ ਫਿਰ ਜਦੋਂ ਇਹਦਾ ਇਲਾਜ ਜਿਹੜਾ ਸਹੀ ਰੂਪ ਦੇ ਵਿੱਚ ਹੁੰਦਾ ਆ। ਪਰ ਇਹ ਦੇਖਣ ਦੇ ਵਿੱਚ ਆਇਆ ਆ ਕਿ ਹੈਪੇਟਾਈਟਸ ਦੇ ਨਾਲ ਵੀ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਕਾਫੀ ਜ਼ਿਆਦਾ ਆ ਤੇ ਬਹੁਤ ਸਾਰੇ ਇਹੋ ਜਿਹੇ ਦੇਸ਼ ਆ ਜਿੱਥੇ ਹੈਪੇਟਾਈਟਸ ਏ ਦਾ ਜਿਹੜਾ ਰੋਗ ਆ ਉਹ ਬਹੁਤ ਹਮਲਾਵਰ ਰੋਗ ਆ। ਹੈਪੇਟਾਈਟਸ ਬੀ ਜਿਹੜਾ ਆ ਇਹ ਵੀ ਇੱਕ ਅਲੱਗ ਤਰ੍ਹਾਂ ਦਾ ਹੈਗਾ, ਇਹ ਹੈਪੇਟਾਈਟਸ ਵਾਇਰਸ ਹੀ ਹੁੰਦਾ ਆ ਪਰ ਇਹ ਜਿਹੜੇ ਸਰੀਰ ਦੇ ਵਿੱਚੋਂ ਨਿਕਲਣ ਵਾਲੇ ਤਰਲ ਪਦਾਰਥ ਆ ਜਾਂ ਭਾਵੇਂ ਖੂਨ ਹੋ ਗਿਆ ਜਾਂ ਜਿਹੜੇ ਹੋਰ ਤਰਲ ਪਦਾਰਥ ਹੁੰਦੇ ਆ ਉਹਨਾਂ ਦੇ ਰਾਹੀਂ ਇਹ ਹੁੰਦਾ ਆ। ਤੇ ਜ਼ਿਆਦਾਤਰ ਸੂਈਆਂ ਦੇ ਪ੍ਰਯੋਗ ਦੇ ਨਾਲ ਇਹ ਫੈਲਦਾ ਆ, ਜਿਵੇਂ ਜਿਹੜੇ ਲੋਕ ਨਸ਼ਾ ਕਰਦੇ ਆ ਉਹਨਾਂ ਨੂੰ ਇਹ ਜਿਹੜੀ ਬਿਮਾਰੀ ਆ ਉਹ ਜ਼ਿਆਦਾ ਘੇਰਦੀ ਆ। ਤੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਭਾਰਤ ਦੇ ਵਿੱਚ ਵੀ ਹੈਪੇਟਾਈਟਸ ਬੀ ਦੇ ਜਿਹੜੇ ਮਰੀਜ਼ ਆ ਕਾਫੀ ਜ਼ਿਆਦਾ ਪਾਏ ਜਾਂਦੇ ਆ, ਚੀਨ ਦੇ ਵਿੱਚ ਵੀ ਆ, ਮੱਧ ਤੇ ਦੱਖਣ ਪੂਰਬ ਏਸ਼ੀਆ ਦੇ ਤੇ ਉਪ ਸਹਾਰਾ ਅਫਰੀਕੀ ਦੇਸ਼ਾਂ ਦੇ ਵਿੱਚ ਇਹ ਖਾਸ ਤੌਰ ਦੇ ਉੱਤੇ ਪਾਇਆ ਜਾਂਦਾ ਆ। ਤੇ ਇਹਨਾਂ ਇਹ ਵਾਲੀ ਜਿਹੜੀ ਬਿਮਾਰੀ ਹੈ ਹੈਪੇਟਾਈਟਸ ਬੀ ਇਹਦੇ ਤੋਂ ਠੀਕ ਹੋਣ ਨੂੰ ਵੀ ਕਾਫੀ ਸਮਾਂ ਲੱਗਦਾ ਆ ਤੇ ਇਹਦੇ ਨਾਲ ਕਾਫੀ ਮੁਸ਼ਕਲਾਂ ਹੋ ਸਕਦੀਆਂ ਆ ਔਰ ਇਹਦੇ ਨਾਲ ਨੁਕਸਾਨ ਜਿਹੜਾ ਆ ਉਹ ਜਿਹੜਾ ਸਰੀਰ ਨੂੰ ਤਾਂ ਹੁੰਦਾ ਹੀ ਹੁੰਦਾ ਆ ਪਰ ਤੁਹਾਡੀ ਜਿਹੜੀ ਜਾਨ ਆ ਉਹਨੂੰ ਵੀ ਖਤਰਾ ਹੋ ਜਾਂਦਾ ਆ। ਪਰ ਇਹਦਾ ਇਲਾਜ ਜਿਹੜਾ ਹੈ ਇਸ ਵਾਸਤੇ ਟੀਕਾ ਜਿਹੜਾ ਆ ਉਪਲਬਧ ਆ ਹੁਣ ਔਰ ਇਸ ਕਰਕੇ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਵੀ ਇਸ ਬਿਮਾਰੀ ਨੂੰ ਰੋਕਣ ਦੇ ਲਈ ਖਾਸ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਉਲੀਕੇ ਜਾਂਦੇ ਆ। ਸੋ ਹੈਪੇਟਾਈਟਸ ਦੀਆਂ ਬਹੁਤ ਸਾਰੀਆਂ ਕਿਸਮਾਂ ਤਾਂ ਹੈਗੀਆਂ, ਪਰ ਮੁੱਖ ਕਿਸਮਾਂ ਜਿਨ੍ਹਾਂ ਦੀ ਮੈਂ ਗੱਲ ਕੀਤੀ ਆ ਉਹ ਇਹੀ ਆ, ਤੇ ਇਹ ਬਹੁਤ ਜ਼ਰੂਰੀ ਆ ਧਿਆਨ ਦੇ ਵਿੱਚ ਰੱਖਿਆ ਜਾਣਾ ਜ਼ਰੂਰੀ ਹੁੰਦਾ ਕਿ ਜਦੋਂ ਤੁਹਾਨੂੰ ਜੌਂਡਿਸ ਜਾਂ ਪੀਲੀਆ ਜਿਹੜਾ ਆ ਉਹਦੇ ਲੱਛਣ ਜਦੋਂ ਦਿਖਾਈ ਦਿੰਦੇ ਆ ਤਾਂ ਉਸ ਤੋਂ ਬਾਅਦ ਤੁਰੰਤ ਹੈਪੇਟਾਈਟਸ ਦੇ ਨਾਲ ਉਹ ਕਿਤੇ ਨਾ ਰਿਲੇਟ ਕਰਦੇ ਹੋਣ, ਇਹ ਧਿਆਨ ਰੱਖਣਾ ਜਿਹੜਾ ਆ ਬਹੁਤ ਜ਼ਰੂਰੀ ਹੁੰਦਾ ਆ। ਬਹੁਤ ਤੇਜ਼ ਬੁਖਾਰ ਵੀ ਹੁੰਦਾ ਆ, ਜੋੜਾਂ ਦਾ ਦਰਦ ਵੀ ਹੁੰਦਾ ਆ, ਸਿਰ ਦਰਦ ਰਹਿੰਦਾ ਆ, ਚਮੜੀ ਦਾ ਜਿਹੜਾ ਪੀਲਾਪਨ ਆ ਉਹ ਤਾਂ ਹੋ ਹੀ ਜਾਂਦਾ ਆ, ਤੇ ਹਰ ਵੇਲੇ ਥਕਾਵਟ ਜਿਹੜੀ ਉਹ ਵੀ ਰਹਿੰਦੀ ਆ, ਤੇ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਇਹੋ ਜਿਹੇ ਕੋਈ ਲੱਛਣ ਦਿਖਾਈ ਦੇਣ ਤਾਂ ਤੁਹਾਨੂੰ ਆਪਣੇ ਇਲਾਜ ਦੇ ਲਈ ਡਾਕਟਰ ਕੋਲ ਜਾਣਾ ਚਾਹੀਦਾ। ਪਰ ਜਦੋਂ ਅਸੀਂ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਵਰਗੇ ਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਦੇਸ਼ਾਂ ਦੇ ਵਿੱਚ ਪਹਿਲਾਂ ਤੋਂ ਹੀ ਇਹੋ ਜਿਹੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਬੜੇ ਉਸਾਰੂ ਤੇ ਬਹੁਤ ਹੀ ਵਧੀਆ ਪ੍ਰਬੰਧ ਜਿਹੜੇ ਆ ਉਹ ਮਿਲਦੇ ਆ। ਪਰ ਜਦੋਂ ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਬਹੁਤ ਵਾਰ ਇਹੋ ਜਿਹੀਆਂ ਬਿਮਾਰੀਆਂ ਦੇ ਨਾਲ ਲੋਕਾਂ ਨੂੰ ਜੂਝਣਾ ਪੈਂਦਾ ਆ, ਕਿਉਂਕਿ ਜਦੋਂ ਅਸੀਂ ਭਾਰਤ ਦੀ ਵੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵਰਗ ਵੰਡੀ ਇਹੋ ਜਿਹੀ ਆ ਕਿ ਜਿਹੜੇ ਵਿਚਾਰੇ ਗਰੀਬ ਲੋਕ ਨੇ ਜਾਂ ਜਿਹੜੇ ਮੱਧ ਵਰਗੀ ਲੋਕ ਨੇ ਹਨਾ, ਉਹਨਾਂ ਦੇ ਲਈ ਇਲਾਜ ਜਿਹੜੇ ਆ ਬਹੁਤ ਮਹਿੰਗੇ ਆ। ਸੋ ਇਨ੍ਹਾਂ ਇਲਾਜਾਂ ਨੂੰ ਲੋਕਾਂ ਤੱਕ, ਲੋਕਾਂ ਦੀ ਪਹੁੰਚ ਦੇ ਵਿੱਚ ਕਰਨ ਦੇ ਲਈ ਜਿਹੜੇ ਪ੍ਰਬੰਧ ਆ ਉਹ ਹੋਣੇ ਅਸਲ ਦੇ ਵਿੱਚ ਬਹੁਤ ਹੀ ਜ਼ਰੂਰੀ ਹੁੰਦੇ ਆ। ਤੇ ਲਓ ਜੀ, ਇਹ ਸੀ 28 ਜੁਲਾਈ ਦੇ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ, ਤੇ 27 ਜੁਲਾਈ ਦਾ ਕੀ ਸੰਬੰਧ ਆ ਸਾਡੇ ਨਾਲ, ਯਾਨੀ ਕਿ 27 ਜੁਲਾਈ ਨੂੰ ਸਿੱਖ ਇਤਿਹਾਸ ਦੇ ਵਿੱਚ ਕੀ ਖਾਸ ਵਾਪਰ ਰਿਹਾ ਸੀ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ। ਤੇ ਇਹ ਹੁਣ ਆਪਾਂ ਸਿਲਸਿਲਾ ਜਿਹੜਾ ਹੁਣ ਇੱਥੇ ਹੀ ਰੋਕਦੇ ਹਾਂ, ਤੇ ਕੁਛ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ, ਮੈਂ ਉਹਨਾਂ ਨੂੰ ਜ਼ਰੂਰ ਸ਼ਾਮਲ ਕਰਦੀ ਜਾਂਦੀ ਹਾਂ। ਤੇ ਇਸ ਸਿਲਸਿਲੇ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਹੈ ਉਹ ਹੈਗਾ ਵਿਰਸਾ ਤੇ ਇਤਿਹਾਸ ਦਾ, ਬਹੁਤ ਜਲਦ ਲੈ ਕੇ ਹਾਜ਼ਰ ਹੋਵਾਂਗੇ। ਪਰ ਫਿਲਹਾਲ ਸਾਡੇ ਨਾਲ ਜਿਹੜੇ ਦੋਸਤ ਬਣੇ ਨੇ ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ। ਹਰੀਸ਼ ਅਰੋੜਾ ਸਾਹਿਬ, ਕਿਆ ਬਾਤ ਹੈ, ਕਿਆ ਬਾਤ ਹੈ, ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ, ਸ਼ਿਰਕਤ ਕਰ ਚੁੱਕੇ ਨੇ, ਮੈਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ, ਸਤਿ ਸ੍ਰੀ ਅਕਾਲ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਕਹਿੰਦੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਤੇ ਅਮਰਦੀਪ ਭੈਣ ਜੀ, ਅੱਜ ਸਿਡਨੀ ਵਿੱਚ ਲਾਕਡਾਊਨ ਹੋਣ ਕਰਕੇ ਲਾਈਵ ਸੁਣਾਂਗਾ, ਕਿਆ ਬਾਤ ਹੈ, ਚਲੋ ਲਾਕਡਾਊਨ ਦੇ ਬਹਾਨੇ ਹੀ ਸਹੀ। ਅਰੋੜਾ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਤਾਂ ਕੀਤਾ, ਸੋ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਸ਼ਾਮ ਦੀ, ਤੁਸੀਂ ਪ੍ਰੋਗਰਾਮ ਦੇ ਵਿੱਚ ਬੜੇ ਦਿਨਾਂ ਬਾਅਦ ਆਏ ਹੋ, ਬੜਾ ਚੰਗਾ ਲੱਗਦਾ, ਰੌਣਕ ਵੀ ਲੱਗ ਜਾਂਦੀ ਹੈ ਤੁਹਾਡੇ ਆਉਣ ਦੇ ਨਾਲ ਹਨਾ, ਕਿਉਂਕਿ ਤੁਹਾਡੇ ਆਉਣ ਦੇ ਨਾਲ ਕਹਿੰਦੇ ਹੁੰਦੇ ਨਾ ਵੀ ਤੁਹਾਡੀ ਆਮਦ, ਤੁਹਾਡੀ ਸਾਰਿਆਂ ਦੀ ਆਮਦ ਜਿਹੜੀ ਆ ਉਹ ਪ੍ਰੋਗਰਾਮ ਨੂੰ ਖੁਸ਼ਗਵਾਰ ਬਣਾਉਂਦੀ ਹੈ, ਤੇ ਸਾਨੂੰ ਵੀ ਬੜਾ ਚੰਗਾ ਚੰਗਾ ਲੱਗਦਾ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ। ਤੇ ਬਾਕੀ ਜੀ, ਸਿਡਨੀ ਦੇ ਵਿੱਚ ਲਾਕਡਾਊਨ ਲੱਗ ਗਿਆ ਆ, ਲੱਗਿਆ ਹੋਇਆ ਆ, ਔਰ ਕੇਸ ਵੀ ਕਾਫੀ ਜ਼ਿਆਦਾ ਕੋਰੋਨਾ ਵਾਇਰਸ ਦੇ ਜਿਹੜੇ ਸਿਡਨੀ ਦੇ ਵਿੱਚ ਲਗਾਤਾਰ ਆ ਰਹੇ ਆ, ਜਿਹੜੇ ਚਿੰਤਾ ਦਾ ਵਿਸ਼ਾ ਵੀ ਬਣੇ ਹੋਏ ਆ, ਕਿਉਂਕਿ ਡੈਲਟਾ ਜਿਹੜਾ ਆ ਉਹ ਕਾਫੀ ਤੇਜ਼ੀ ਦੇ ਨਾਲ ਫੈਲ ਰਿਹਾ ਆ। ਜੇ ਮੈਲਬਨ ਦੀ ਗੱਲ ਕਰੀਏ, ਵਿਕਟੋਰੀਆ ਸੂਬੇ ਦੀ ਗੱਲ ਕਰੀਏ, ਤਾਂ ਹਰੀਸ਼ ਜੀ, ਮੈਲਬਨ ਦੇ ਵਿੱਚ ਵੀ ਕੇਸਾਂ ਦੀ ਜਿਹੜੀ ਗਿਣਤੀ ਉਹ ਪਿੱਛੇ ਵਧੀ ਵੀ ਸੀ, ਪਰ ਹੁਣ ਕਾਫੀ ਕਾਬੂ ਦੇ ਵਿੱਚ ਆ, ਸ਼ੁਰੂ ਤੋਂ ਵੈਸੇ ਤਾਂ ਕਾਫੀ ਕਾਬੂ ਦੇ ਵਿੱਚ ਸਥਿਤੀ ਆ, ਪਰ ਲਾਕਡਾਊਨ ਦੇ ਵਿੱਚ ਅੱਜ ਕੁਛ ਰਿਆਇਤਾਂ ਮਿਲਣ ਦੀ ਜਿਹੜੀ ਸੰਭਾਵਨਾ ਉਹ ਜ਼ਰੂਰ ਦੱਸੀ ਗਈ ਹੈ। ਸੋ ਉਹ ਰਿਆਇਤਾਂ ਕੀ ਹੋਣਗੀਆਂ, ਕਹਿੰਦੇ ਅੱਜ ਲੰਚ ਤੋਂ ਬਾਅਦ ਜਿਹੜੀਆਂ ਹਦਾਇਤਾਂ ਆ ਜਾਂ ਰਿਆਇਤਾਂ ਆ ਉਹ ਅੱਜ ਸਾਂਝੀਆਂ ਕੀਤੀਆਂ ਜਾਣੀਆਂ ਲੋਕਾਂ ਦੇ ਨਾਲ। ਸੋ ਵਿਕਟੋਰੀਆ ਦੇ ਲੋਕ ਜਿਹੜੇ ਆ ਬੜੇ ਅੱਕੇ ਹੋਏ ਆ, ਕਿਉਂਕਿ ਲਾਕਡਾਊਨ ਬਹੁਤ ਵਾਰ ਸਾਨੂੰ ਝੱਲਣੇ ਪਏ ਆ, ਔਰ ਲਾਕਡਾਊਨ ਦੀ ਜਿਹੜੀ ਮਾਰ ਹੈ ਉਹ ਬਹੁਤ ਸਾਰੇ ਕੰਮ ਧੰਦਿਆਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਪਈ ਹੈ ਹਨਾ, ਤੇ ਜਿਹੜੇ ਕੰਮ ਧੰਦੇ ਜਦੋਂ ਖੜ ਜਾਂਦੇ ਆ ਤਾਂ ਫਿਰ ਲੋਕ ਜਿਹੜੇ ਆ ਉਹ ਹੋਰ ਵੀ ਪਰੇਸ਼ਾਨ ਹੁੰਦੇ ਆ, ਹੋਰ ਵੀ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਫਿਰ ਖੜੀਆਂ ਹੋ ਜਾਂਦੀਆਂ। ਸਰਕਾਰ ਦੇ ਲਈ ਵੀ ਭਾਵੇਂ ਚਿੰਤਾ ਦਾ ਵਿਸ਼ਾ ਆ, ਪਰ ਜਿਸ ਤਰ੍ਹਾਂ ਇਹ ਜਿਹੜਾ ਵੇਰੀਐਂਟ ਫੈਲ ਰਿਹਾ ਆ ਉਹਦੇ ਕਾਰਨ ਸਰਕਾਰ ਨੂੰ ਕਈ ਵਾਰ ਇਹੋ ਜਿਹੀ ਸਖਤੀ ਜਿਹੜੀ ਉਹ ਅਪਣਾਉਣੀ ਪੈਂਦੀ ਆ। ਪਰ ਤੁਸੀਂ ਲਾਕਡਾਊਨ ਕਰਕੇ ਅੱਜ ਪ੍ਰੋਗਰਾਮ ਸੁਣ ਰਹੇ ਹੋ, ਮੰਗਲਵਾਰ ਵਾਲਾ ਲਹਿਰਾਂ ਦਾ ਪ੍ਰੋਗਰਾਮ, ਤੇ ਮੈਨੂੰ ਲੱਗਦਾ ਵੀ ਵਧੀਆ ਹੀ ਆ ਕਿ ਅੱਜ ਲਾਕਡਾਊਨ ਉੱਥੇ ਲੱਗਿਆ ਤੇ ਤੁਸੀਂ ਘੱਟੋ ਘੱਟ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ। ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸਵਾਗਤ ਵੀ। ਚਲੋ ਜੀ, ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ ਹੈ, ਪਰ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਸੱਜਣ ਅਦੀਬ ਦੀ ਆਵਾਜ਼ ਦੇ ਵਿੱਚ, ਤੇ ਆਉਂਦੇ ਹਾਂ ਫਿਰ ਬਹੁਤ ਜਲਦ ਅਗਲਾ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ ਲੈ।
ਪਿੰਡੀ ਦਾ ਦੁੱਲਾ ਪਿੜਾਂ ਵਿੱਚ ਘੁੜਦਾ ਪਾੜਦਾ ਖਾ
वक्त सी थपया लदी ने जमया रगड़ के पिछते घोट के दाखा सुदागर फिर ते बचाउंदे जाना ओ बेतन दिल दी सना पे मिलदी नैन सी जी दे हुसन दिया मंडिया रोक ना अड़िए मोतियां जड़िए लाहौरों पट के लाउनियां झंडियां ज्यो नागल पेटा कोई मारे नी डगदियां दिशावां चारे नी मेरी मौत करू जग चानन नी ओ दुल्ला दुल्ला नारे नी बचा लियो फसला बोल दियो हले क्यों तोपे जद पीर बनू पूरी त्रास मिट्टी का पुत्र उठू खास वैरी का नाश करूंगा लेके रब दा ना मेरे देश दिया कूड़ा मेरी दरवास मेरी अरदास मेरी हर सांस गुहा सूरज उग रहा बना दे आंख दे टक्कर ता घोड़ा मैं वागा मोड़ा हका नहीं लड़िया सूलियां चढ़िया धरत लई मरना शगन दिया कड़िया लहू दे कतरे लैंदे मुन खतरे टुटण ना देंदे कदे भी लड़िया मिट्टी ना भुल्ले जमण गए चुल्ले गल्ला मारिया मला के अज भी लोग चावा नाल गाउंदे साफ लगदी देखी ना यकीन करी गंदला तू मैनू शीशे तो बद साफ लगदी देखी ना यकीन करी गंदला ये तेरी अख विच देख के बापू तेरा बनता है शमला ये तेरी अख विच देख के बापू तेरा बनता है शमला कंधोलियां ते बतीरे दुनिया तू मुही तीरे जता नी मत रखी मत दी कच्चीए ना मेरे तो लवाया जाना कचनी कच्चियां कंधोलियां ते बतीरे कित कपड़ा दी नी ते ना चिण ली लाडो ए नी मैल कोई रंगला ये तेरी अख विच देख के बापू तेरा बनता है शमला तेरी अख विच देख के बापू तेरा बनता है शमला हाले तेरा हसना मासूम जा लिख ली चलाकियां नकल नू रखी लाज दे संदूक विच सांभ के नी सुच्चियां नैणा दी हल चल नू तेरा हसना मासूम जा सिख ले चलाकियां नकल नू रखी लाज ਸ਼ਮਲਾ ਕੀ ਏ ਤੇਰੀ ਅੱਖ ਵਿੱਚ ਦੇਖ ਕੇ ਬਾਪੂ ਤੇਰਾ ਬਣਦਾ ਏ ਸ਼ਮਲਾ ਤੈਨੂੰ ਧੀ ਨੀ ਬਣਾ ਕੇ ਪੁੱਤ ਪਾਲਦਾ ਤੇਰੇ ਮੋਹ ਚ ਮੈਨੂੰ ਕੁਨਕ ਭਜਿਆ ਚੁਣੀ ਮਿੱਠੀ ਏ ਦੁਲਾਰੀ ਏ ਨੀ ਗੌਰਨਾ ਮਾਣੀ ਉੱਠੇ ਨਾ ਦੁਬਾਰਾ ਘੇਰਾ ਡਿੱਗਿਆ ਤੈਨੂੰ ਧੀ ਨੀ ਬਣਾ ਕੇ ਪੁੱਤ ਪਾਲਦਾ ਤੇਰੇ ਮੋਹ ਚ ਮੈਨੂੰ ਕੁਨਕ ਭਜਿਆ ਚੁਣੀ ਮਿੱਠੀ ਏ ਦੁਲਾਰੀ ਏ ਨੀ ਗੌਰਨਾ ਮਾਣੀ ਉੱਠੇ ਨਾ ਦੁਬਾਰਾ ਘੇਰਾ ਡਿੱਗਿਆ ਉਹ ਬੱਚਿਆਂ ਦੀ ਖੁਸ਼ੀਆਂ ਦੇ ਵਾਸਤੇ ਸਿੰਘ ਜੀਤ ਬਣ ਜਾਣ ਮਾਪੇ ਥਮਲਾ ਧੀਏ ਤੇਰੀ ਅੱਖ ਵਿੱਚ ਦੇਖ ਕੇ ਬਾਪੂ ਤੇਰਾ ਬਣਦਾ ਏ ਸ਼ਮਲਾ ਧੀਏ ਤੇਰੀ ਅੱਖ ਵਿੱਚ ਦੇਖ ਕੇ ਬਾਪੂ ਤੇਰਾ ਬਣਦਾ ਏ ਸ਼ਮਲਾ ਧੀਏ ਤੇਰੀ ਅੱਖ ਵਿੱਚ ਦੇਖ ਕੇ ਬਾਪੂ ਤੇਰਾ ਬਣਦਾ ਏ ਸ਼ਮਲਾ
ਚਲੋ ਜੀ ਫਿਰ ਗੀਤਾਂ ਦਾ ਸਿਲਸਿਲਾ ਅਸਲ ਦੇ ਵਿੱਚ ਗੀਤ ਇੱਕ ਹੀ ਸੁਣਾਉਣਾ ਸੀ ਤੁਹਾਨੂੰ ਪਰ ਗੀਤ ਦੋ ਤੁਹਾਡੀ ਨਜ਼ਰ ਕਰਦੇ ਆਪਾਂ ਔਰ ਗੀਤ ਦੋਵੇਂ ਬੜੇ ਪਿਆਰੇ ਸੀ ਉਮੀਦ ਕਰਦੀ ਹਾਂ ਕਿ ਪਸੰਦ ਜ਼ਰੂਰ ਆਏ ਹੋਣੇ ਗੀਤਾਂ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਅੱਛਾ ਮੈਂ ਇੱਕ ਸਿਲਸਿਲਾ ਜਿਹੜਾ ਜਿਹਦੀ ਸਾਂਝ ਪਾਉਣੀ ਹੁੰਦੀ ਹੈ ਨਾ ਉਹ ਭੋਲੀ ਗਈ ਤੁਹਾਡੇ ਨਾਲ ਸਾਂਝਾ ਕਰਨਾ ਵਧਾਈਆਂ ਦਾ ਸਿਲਸਿਲਾ ਸੋ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਦੋਸਤੋ ਤੁਹਾਨੂੰ ਹਮੇਸ਼ਾ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹੁੰਦੇ ਹਾਂ ਕਿ ਤੁਸੀਂ ਆਪਣੇ ਮਿੱਤਰ ਪਿਆਰੇ ਨੂੰ ਕਿਸੇ ਨੂੰ ਵੀ ਆਪਣੇ ਸਕੇ ਸੰਬੰਧੀ ਨੂੰ ਉਹਨਾਂ ਦੇ ਕਿਸੇ ਖਾਸ ਦਿਨ ਦੇ ਉੱਤੇ ਵਧਾਈਆਂ ਭੇਜਣੀਆਂ ਤਾਂ ਆਪਾਂ ਇੱਕ ਸਰਪ੍ਰਾਈਜ਼ ਕਾਲ ਕਰਦੇ ਹੁੰਦੇ ਹਾਂ ਉਸ ਸਿਲਸਿਲੇ ਦੇ ਥਰੂ ਉਸ ਸਿਲਸਿਲੇ ਦੇ ਜ਼ਰੀਏ ਸੋ ਉਹ ਸਰਪ੍ਰਾਈਜ਼ ਕਾਲ ਜਿਹੜੀ ਹੈ ਉਹਨਾਂ ਦੇ ਲਈ ਇੱਕ ਸਰਪ੍ਰਾਈਜ਼ ਵੀ ਹੁੰਦੀ ਹੈ ਤੇ ਬੜਾ ਚੰਗਾ ਵੀ ਲੱਗਦਾ ਉਹਨਾਂ ਨੂੰ ਜਦੋਂ ਤੁਹਾਡੇ ਵੱਲੋਂ ਇਹ ਪਿਆਰ ਤੇ ਮੁਹੱਬਤ ਭਰਿਆ ਪੈਗਾਮ ਉਹਨਾਂ ਤੱਕ ਪਹੁੰਚਦਾ ਹੈ ਸੋ ਅੱਜ ਤੁਹਾਡੇ ਕਿਹੜੇ ਉਸ ਮਿੱਤਰ ਪਿਆਰੇ ਦਾ ਜਨਮ ਦਿਨ ਹੈ ਜਾਂ ਫਿਰ ਉਹਨਾਂ ਦੀ ਸਾਲਗਿਰਹ ਜਾਂ ਫਿਰ ਕੋਈ ਹੋਰ ਉਹਨਾਂ ਦੇ ਘਰ ਖੁਸ਼ੀ ਆਈ ਹੈ ਕੋਈ ਘਰ ਖਰੀਦਿਆ ਜਾਂ ਕੁਛ ਹੋਰ ਨਵਾਂ ਘਰ ਦੇ ਵਿੱਚ ਆਇਆ ਜਾਂ ਨਵਾਂ ਜੀ ਆਇਆ ਸੋ ਕੁਛ ਵੀ ਜੋ ਵੀ ਤੁਹਾਡੇ ਆਪਣੇ ਮਿੱਤਰ ਪਿਆਰਿਆਂ ਦੇ ਤੁਹਾਡੇ ਆਪਣੇ ਸਕੇ ਸੰਬੰਧੀਆਂ ਦੇ ਰਿਸ਼ਤੇਦਾਰਾਂ ਦੇ ਜੇ ਕੋਈ ਵੀ ਇਹੋ ਜਿਹੀ ਖੁਸ਼ੀ ਆਈ ਹੈ ਤਾਂ ਉਹਨਾਂ ਦਾ ਨੰਬਰ ਭੇਜ ਦਿਓ ਸਾਨੂੰ ਤੇ ਅਸੀਂ ਕਰਾਂਗੇ ਫਿਰ ਇੱਕ ਸਰਪ੍ਰਾਈਜ਼ ਕਾਲ ਹਰਮਨ ਰੇਡੀਓ ਵੱਲੋਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੇ ਲੋ ਜੀ ਵਧਾਈਆਂ ਦਾ ਸਿਲਸਿਲਾ ਲੈ ਕੇ ਆਵਾਂਗੇ ਬਹੁਤ ਜਲਦ ਪਰ ਉਸ ਤੋਂ ਪਹਿਲਾਂ ਹੁਣ ਜਿਹੜਾ ਸਿਲਸਿਲਾ ਅਸੀਂ ਸਾਂਝਾ ਕਰਨਾ ਹੈ ਉਹ ਹੈਗਾ ਜੀ ਵਿਰਸਾ ਤੇ ਇਤਿਹਾਸ ਦਾ ਸੋ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਦਿੰਦੇ ਹੁੰਦੇ ਆ ਸਰਦਾਰ ਕੁਲਜੀਤ ਸਿੰਘ ਦਿਲਵਰ ਹੁਰੀ ਇਸ ਵੇਲੇ ਸਾਡੇ ਨਾਲ ਸਿਸਟਮ ਦੇ ਜ਼ਰੀਏ ਤਾਂ ਨਹੀਂ ਜੁੜ ਪਾ ਰਹੇ ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਕਿਸੇ ਤਰੀਕੇ ਉਹਨਾਂ ਦੀ ਜਿਹੜੀ ਸਾਂਝ ਤੁਹਾਡੇ ਨਾਲ ਬਣਾਈ ਜਾਵੇ ਮੇਰੇ ਨਾਲ ਮੇਰੇ ਨਿੱਜੀ ਫੋਨ ਦੇ ਰਾਹੀਂ ਉਹ ਇਸ ਵੇਲੇ ਜੁੜ ਰਹੇ ਨੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੀ ਜਿਹੜੀ ਕਾਲ ਹੈ ਉਹ ਅਸੀਂ ਮਾਈਕ ਦੇ ਰਾਹੀਂ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾ ਸਕੀਏ ਕੁਲਜੀਤ ਸਿੰਘ ਦਿਲਬਰ ਹੁਰੀ ਸਾਡੇ ਨਾਲ ਨੇ ਇਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ
ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ ਗੁਰਫਤਿਹ ਜੀ ਸਾਡੇ ਵੱਲੋਂ ਵੀ ਔਰ ਉਮੀਦ ਕਰਦੇ ਹਾਂ ਕਿ USA ਦੇ ਵਿੱਚ ਤੁਸੀਂ ਇਸ ਵਕਤ ਜਿਸ ਵੀ ਹਿੱਸੇ ਦੇ ਵਿੱਚੋਂ ਉੱਥੇ ਤੁਸੀਂ ਆਨੰਦ ਮੰਗਲ ਮਾਣ ਰਹੇ ਹੋਵੋਗੇ ਜੀ
ਬਿਲਕੁਲ ਬਿਲਕੁਲ
ਜੀ ਸੋ ਦਿਲਬਰ ਸਾਹਿਬ ਆਵਾਜ਼ ਦੀ ਜਿਹੜੀ ਸਮੱਸਿਆ ਉਹ ਤਾਂ ਵੈਸੇ ਆਪਾਂ ਸੁਲਝਾ ਤਾਂ ਲਈ ਹੈ ਹੁਣੇ ਦੇਖਦੇ ਹਾਂ ਕਿ ਕਿੰਨੀ ਕੁ ਦੇਰ ਸੁਲਝੀ ਰਹਿੰਦੀ ਹੈ ਪਰ ਅਸੀਂ ਸਰੋਤਿਆਂ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਦੋਸਤੋ ਤੁਸੀਂ ਜ਼ਰੂਰ ਦੱਸਿਓ ਕਿ ਜਿਹੜੀ ਦਿਲਬਰ ਸਾਹਿਬ ਦੀ ਆਵਾਜ਼ ਹੈ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਸਹੀ ਤਰ੍ਹਾਂ ਪਹੁੰਚ ਰਹੀ ਹੈ ਜੇਕਰ ਨਹੀਂ ਪਹੁੰਚ ਰਹੀ ਜਾਂ ਫਿਰ ਆਵਾਜ਼ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਸਾਨੂੰ ਜ਼ਰੂਰ ਤੁਸੀਂ ਸੁਚੇਤ ਕਰਿਓ ਤੇ ਦਿਲਬਰ ਸਾਹਿਬ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਜਿਵੇਂ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਜਾਂ ਫਿਰ ਜਿਹੜੇ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਸਿੱਖ ਜਰਨੈਲ ਹੋਏ ਨੇ ਉਹਨਾਂ ਦੇ ਜੀਵਨ ਦੇ ਉੱਤੇ ਅਸੀਂ ਝਾਤ ਹਮੇਸ਼ਾ ਪਾਉਂਦੇ ਹਾਂ ਜਾਂ ਫਿਰ ਜਿਹੜੀਆਂ ਵੀ ਘਟਨਾਵਾਂ ਜਿਹੜੀਆਂ ਖਾਸ ਸਾਡੇ ਸਿੱਖ ਇਤਿਹਾਸ ਦੇ ਵਿੱਚ ਵਾਪਰਦੀਆਂ ਨੇ ਉਹਨਾਂ ਦੇ ਉੱਤੇ ਤੁਸੀਂ ਜਿਹੜੀ ਜਾਣਕਾਰੀ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹੋ ਤੇ ਅੱਜ ਦੇ ਸਿਲਸਿਲੇ ਦੇ ਵਿੱਚ ਵੀ ਅਸੀਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਦੇ ਉੱਤੇ ਜਿਹੜੀ ਝਾਤ ਹੈ ਉਹ ਜ਼ਰੂਰ ਤੁਹਾਡੇ ਰਾਹੀਂ ਪਵਾਉਣਾ ਚਾਹਾਂਗੇ ਕਿਉਂਕਿ ਉਹਨਾਂ ਦਾ ਜਿਹੜਾ ਗੁਰਪੁਰਬ ਆ ਉਹ ਬੀਤੇ ਦਿਨੀ ਲੰਘ ਕੇ ਗਿਆ ਤੇ ਆਪਾਂ ਅੱਜ ਉਹਨਾਂ ਦੇ ਜੀਵਨ ਦੇ ਉੱਤੇ ਜਿਹੜੀ ਗੱਲਬਾਤ ਜ਼ਰੂਰ ਕਰੀਏ
ਸਭ ਤੋਂ ਪਹਿਲੇ ਮੈਂ ਸਰੋਤਿਆਂ ਨੂੰ ਬਾਲ ਗੁਰੂ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਆਗਮਨ ਦੇ ਦਿੱਤੀ ਬਹੁਤ ਬਹੁਤ ਵਧਾਈ ਦੇਦਾ ਕਰਦਾ ਹਾਂ ਦੇਖੋ ਸਾਡੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਸਿੱਖੀ ਦਾ ਬੂਟਾ ਲਾਇਆ ਔਰ ਇਸ ਬੂਟੇ ਨੂੰ ਸਾਡੇ 10 ਗੁਰੂਆਂ ਨੇ ਪ੍ਰਫੁੱਲਤ ਕੀਤਾ। ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਨੂੰ ਅਸੀਂ ਪਾਰ ਗੁਰੂ ਬਾਲਾ ਪ੍ਰੀਤਮ ਸਹਿਜ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿੰਦੇ ਹਾਂ, ਉਹਨਾਂ ਦੇ ਜਨਮ ਜੋ ਸੀ ਉਹ 25 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਗੁਰੂ ਹਰਿ ਮਹਾਰਾਜ ਜੀ ਦੇ ਘਰ ਵਿੱਚ ਹੋਏ ਹੈ
ਜੀ।
24 ਅਕਤੂਬਰ 1661 ਈਸਵੀ ਨੂੰ 5 ਸਾਲ 3 ਮਹੀਨੇ ਦੀ ਉਮਰ ਦੇ ਵਿੱਚ ਉਹ ਗੁਰਗੱਦੀ ਉੱਤੇ ਬੈਠੇ ਤੇ ਉਹਨਾਂ ਨੇ ਕੇਵਲ 8 ਸਾਲ 7 ਮਹੀਨੇ ਤੇ 26 ਦਿਨ ਉਮਰ ਭੋਗ ਕੇ 30 ਜੁਲਾਈ 1664 ਈਸਵੀ ਨੂੰ ਉਹ ਸੱਚਖੰਡ ਚਲੇ ਗਏ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਦੇ 5 ਸਾਹਿਬਜ਼ਾਦੇ ਸੀ, ਬਾਬਾ ਸੂਰਜਮਲ, ਬਾਬਾ ਅਣੀ ਰਾਏ, ਬਾਬਾ ਗੁਰਦਿੱਤਾ, ਬਾਬਾ ਚੰਦ ਜੀ ਔਰ ਸ੍ਰੀ ਤੇਗ ਬਹਾਦਰ ਜੀ, ਔਰ ਗੁਰਗੱਦੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਗੁਰਗੱਦੀ ਉੱਤੇ ਹੱਕ ਬਣਦਾ ਸੀ ਬਾਬਾ ਗੁਰਦਿੱਤਾ ਜੀ ਦਾ, ਲੇਕਿਨ ਇਤਿਹਾਸਕਾਰਾਂ ਨੇ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲਣ ਵਾਸਤੇ ਕੀਰਤਪੁਰ ਸਾਹਿਬ ਆਏ ਤਾਂ ਬਾਬਾ ਸ੍ਰੀ ਚੰਦ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਿਹਾ ਕਿ ਆਪ ਜੀ ਦੇ ਕਿਤਨੇ ਸਾਹਿਬਜ਼ਾਦੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ 5 ਸਾਹਿਬਜ਼ਾਦੇ ਨੇ ਤੇ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਜੀ 1 ਸਾਹਿਬਜ਼ਾਦਾ ਸਾਨੂੰ ਭੇਟਾ ਕਰ ਦਿਓ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਜਿਸ ਸਾਹਿਬਜ਼ਾਦੇ ਦੀ ਕੰਡ ਉੱਤੇ ਹੱਥ ਰੱਖਦੇ ਉਹ ਤੁਹਾਡਾ। ਤੇ ਬਾਬਾ ਸ੍ਰੀ ਚੰਦ ਜੀ ਉੱਠੇ, ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦੀ ਕੰਡ ਉੱਤੇ ਹੱਥ ਰੱਖ ਦਿੱਤਾ। ਉਹਨਾਂ ਨੇ ਫਿਰ ਇੱਕ ਵਰ ਦਿੱਤਾ, ਧੰਨ ਬਾਬਾ ਗੁਰਦਿੱਤਾ, ਵੀਰ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਦਿੱਤਾ। ਅੱਜ ਲੱਖਾਂ ਸ਼ਰਧਾਲੂ ਕੀਰਤਪੁਰ ਸਾਹਿਬ ਜਾ ਕੇ ਮੂੰਹ ਮੰਗਿਆ ਮੁਰਾਦਾਂ ਬਾਬਾ ਗੁਰਦਿੱਤਾ ਜੀ ਦੇ ਪਾਵਨ ਸਥਾਨ ਤੋਂ ਮੰਗਦੀਆਂ ਹਨ। ਵੇਖੋ, ਬਾਬਾ ਸ੍ਰੀ ਚੰਦ ਜੀ ਉਦਾਸੀ ਸਨ, ਉਹਨਾਂ ਨੇ ਗ੍ਰਿਸ਼ਤ ਮਾਰਗ ਨਹੀਂ ਅਪਣਾਇਆ, ਲੇਕਿਨ ਜਿਹੜੀ ਉਦਾਸੀ ਸੰਪਰਦਾ ਦੀ ਵਾਗ ਡੋਰ ਸੀ ਉਹ ਇੱਕ ਗ੍ਰਿਸ਼ਤੀ ਦੇ ਹੱਥ ਵਿੱਚ ਦੇ ਦਿੱਤੀ ਗਈ, ਕਿਉਂਕਿ ਬਾਬਾ ਸ੍ਰੀ ਚੰਦ ਜੀ ਗ੍ਰਿਸ਼ਤ ਮਾਰਗ ਨੂੰ ਕੋਈ ਮਾੜਾ ਨਹੀਂ ਸੀ ਮੰਨਦੇ। ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਬੀਬੀ ਨਿਹਾਲ ਕੌਰ ਦੇ ਨਾਲ ਬਟਾਲੇ ਦੇ ਵਿੱਚ ਹੋਈ ਸੀ। ਇਹਨਾਂ ਦੇ ਘਰ 2 ਸਾਹਿਬਜ਼ਾਦਿਆਂ ਨੇ ਜਨਮ ਲਿਆ ਸੀ, ਧੀਰਮਲ ਤੇ ਸ੍ਰੀ ਹਰਿ ਰਾਏ ਜੀ। ਜਿਹੜਾ ਧੀਰਮਲ ਸੀ ਇਹ ਜਦੋਂ ਪੈਦਾ ਹੋਇਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹਦਾ ਮਸਤਕ ਵੇਖ ਕੇ ਕਿਹਾ ਸੀ ਕਿ ਇਹ ਸਾਡੇ ਖਾਨਦਾਨ ਦਾ ਦੂਸਰਾ ਬੱਚਾ ਹੋਏਗਾ, ਔਰ ਮਹਾਰਾਜ ਦਾ ਵਾਕ ਬਿਲਕੁਲ ਸੱਚ ਹੋਇਆ। ਇਹ ਧੀਰਮਲ ਜਿੰਨਾ ਚਿਰ ਜਿਉਂਦਾ ਰਿਹਾ ਇਹ ਗੁਰੂ ਘਰ ਦੀ ਵਿਰੋਧਤਾ ਹੀ ਕਰਦਾ ਰਿਹਾ, ਲੇਕਿਨ ਉਹ ਦੂਜੇ ਪਾਸੇ ਜਿਹੜੇ ਹਰਿ ਰਾਏ ਸੀ ਉਹ ਬੜੇ ਕੋਮਲ ਦਿਲ ਵਾਲੇ ਸੀ। ਅਜੇ ਕੀ ਵੇਖੋ, ਗੁਰੂ ਹਰਿ ਰਾਏ ਸਾਹਿਬ ਗੁਰਗੱਦੀ ਦੇ ਉੱਤੇ ਬੈਠੇ, ਉਹਨਾਂ ਨੂੰ ਕੋਲ 2200 ਘੋੜਸਵਾਰ
ਜੀ,
ਲੇਕਿਨ ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਜੰਗ ਕੋਈ ਨਹੀਂ ਲੜਿਆ। ਦੇਖੋ, ਜਦੋਂ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਕ ਇਹ ਸਾਡਾ ਗੁਰਬਾਣੀ ਯੁੱਗ ਰਿਹਾ
ਜੀ,
ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕੁਰਬਾਨੀ ਦੇ ਕੇ ਤੇ ਸਾਡਾ ਕੁਰਬਾਨੀ ਯੁੱਗ ਵੀ ਆਰੰਭ ਹੁੰਦਾ, ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੁਗਲਾਂ ਦੇ ਨਾਲ 4 ਜੰਗ ਲੜੇ
ਜੀ,
ਲੇਕਿਨ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਸ੍ਰੀ ਗੁਰੂ ਹਰਿ ਰਾਏ ਸਾਹਿਬ, ਗੁਰੂ ਹਰਿਕ੍ਰਿਸ਼ਨ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ, ਫਿਰ ਸ਼ਾਂਤਮਈ ਇਹ ਗੁਰਗੱਦੀ ਚਲਦੀ ਰਹੀ
ਜੀ।
ਲੇਕਿਨ 10ਵੇਂ ਪਾਤਸ਼ਾਹ ਨੇ ਆਣ ਕੇ ਫਿਰ ਇਸ ਸਿੱਖੀ ਦਾ ਨਕਸ਼ਾ ਬਦਲਿਆ, ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹਨਾਂ ਨੇ ਖੰਡੇ ਬਾਟੇ ਦੀ ਪੌੜ ਪਿਆ ਕੇ ਉਹਨਾਂ ਵਿੱਚ ਮਰਨ ਚਾਹ ਪੈਦਾ ਕਰ ਦਿੱਤਾ ਸੀ। ਫਿਰ ਮੈਂ ਜ਼ਿਕਰ ਕਰ ਰਿਹਾ ਕਿ ਸ੍ਰੀ ਗੁਰੂ ਹਰਿ ਰਾਏ ਸਾਹਿਬ ਕੋਲ ਭਾਵੇਂ 2200 ਘੋੜਸਵਾਰ ਸੀ, ਲੇਕਿਨ ਉਹਨਾਂ ਨੇ ਜੰਗ ਕੋਈ ਨਹੀਂ ਲੜਿਆ। ਤੇ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ ਔਰੰਗਜ਼ੇਬ। ਔਰੰਗਜ਼ੇਬ ਨੇ ਗੁਰੂ ਹਰਿ ਰਾਏ ਸਾਹਿਬ ਨੂੰ ਆਪਣੇ ਦਰਬਾਰ ਚ ਸੱਦਿਆ ਤੇ ਮਹਾਰਾਜ ਨੇ ਸੋਚਿਆ ਵੀ ਜਿਹੜਾ ਬਾਦਸ਼ਾਹ ਆਪਣੇ ਧੀਆਂ ਦਾ, ਪੁੱਤਰਾਂ ਦਾ, ਮਾਪਿਆਂ ਦਾ ਵੀ ਸੱਕਾ ਬਣਿਆ, ਇਹ ਸਾਡਾ ਕਦੋਂ ਸੱਕਾ ਬਣਿਆ? ਤੇ ਮਹਾਰਾਜ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਨਹੀਂ ਜਾਣਾ ਚਾਹੁੰਦੇ, ਨਾ ਜਾਓ, ਆਪਣੀ ਬੇਟੀ ਨੂੰ ਭੇਜਿਓ। ਹੁਣ ਗੁਰੂ ਹਰਿ ਰਾਏ ਸਾਹਿਬ ਦੇ ਵੀ ਅੱਗੇ 2 ਪੁੱਤਰ ਨੇ
ਜੀ,
ਗੁਰੂ ਹਰਿ ਰਾਏ ਸਾਹਿਬ ਦੇ ਹਰਿਕ੍ਰਿਸ਼ਨ ਜੀ ਔਰ ਦੂਜੇ ਸੀ ਬਾਬਾ ਰਾਮ ਰਾਏ। ਬਾਬਾ ਰਾਮ ਰਾਏ ਵੱਡੇ ਸਨ ਤੇ ਹਰਿਕ੍ਰਿਸ਼ਨ ਜੀ ਛੋਟੇ ਸਨ। ਬਾਬਾ ਰਾਮ ਰਾਏ ਨੂੰ ਪੂਰਨ ਸ਼ਕਤੀਆਂ ਦੇ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਹਰਿ ਰਾਏ ਸਾਹਿਬ ਨੇ ਭੇਜ ਦਿੱਤਾ। ਇਤਿਹਾਸਕਾਰਾਂ ਨੇ ਲਿਖਿਆ ਕਿ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿਚ 72 ਕਰਾਮਾਤਾਂ ਵਿਖਾਈਆਂ ਸੀ, 72। ਲੇਕਿਨ ਔਰੰਗਜ਼ੇਬ 72 ਕਰਾਮਾਤਾਂ ਵੇਖ ਕੇ ਵੀ ਖੁਸ਼ ਨਹੀਂ ਹੋਇਆ। ਉਹ ਇੱਕ ਗੱਲ ਤੇ ਸਮਝ ਗਿਆ ਸੀ ਕਿ ਗੁਰੂ ਨਾਨਕ ਦੀ ਗੁਰਗੱਦੀ ਬੜੀ ਸ਼ਕਤੀਸ਼ਾਲੀ ਹੈ, ਇਹਦੇ ਨਾਲ ਮੱਥਾ ਡਾਉਣਾ ਠੀਕ ਨਹੀਂ। ਪਰ ਔਰੰਗਜ਼ੇਬ ਦਾ ਵੀ ਕੈਸਾ ਕੱਟੜ ਨੀਤੀ ਦਿਮਾਗ ਸੀ, ਉਹਨੇ ਬਾਬਾ ਰਾਮ ਰਾਏ ਦੇ ਅੱਗੇ ਇੱਕ ਸਵਾਲ ਖੜਾ ਕੀਤਾ ਕਿ ਤੁਹਾਡਾ ਵੱਡਾ ਪੈਗੰਬਰ ਗੁਰੂ ਨਾਨਕ ਆਪਣੀ ਬਾਣੀ ਦੇ ਵਿਚ ਲਿਖ ਕੇ ਗਿਆ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਕਹਿੰਦਾ ਬਾਬਾ ਜੀ, ਇਹ ਤੇ ਸਾਡਾ ਇਸਲਾਮ ਦੇ ਉੱਤੇ ਸਿੱਧਾ ਹਮਲਾ ਹੈ, ਕਿਉਂਕਿ ਜਿਹੜੇ ਮੁਸਲਮਾਨ ਲੋਕ ਨੇ ਇਹ ਲਾਸ਼ ਨੂੰ ਅੱਗ ਨਹੀਂ ਲਾਉਂਦੇ, ਇਹ ਮੁਸਲਮਾਨ ਲੋਕ ਲਾਸ਼ ਨੂੰ ਦਫ਼ਨ ਕਰਦੇ ਨੇ, ਇਹ ਲਾਸ਼ ਮਿੱਟੀ ਚ ਹੋ ਕੇ ਮਿੱਟੀ ਹੋ ਜਾਂਦੀ ਹੈ। ਕਮਿਆਰ ਜਦੋਂ ਭਾਂਡੇ ਬਣਾਉਣੇ ਹੁੰਦੇ ਨੇ, ਉਹ ਚੀਕਨੀ ਮਿੱਟੀ ਦੀ ਭਾਲ ਵਿਚ ਮਿਲ ਨਿਕਲਦਾ, ਤੇ ਚੀਕਨੀ ਮਿੱਟੀ ਹਮੇਸ਼ਾ ਸ਼ਮਸ਼ਾਨ ਭੂਮੀ ਵਿਚੋਂ ਮਿਲਦੀ ਹੈ। ਉਹ ਘੁਮਿਆਰ ਉਸ ਮਿੱਟੀ ਨੂੰ ਲਿਆ ਕੇ ਉਹਦੇ ਭਾਂਡੇ ਬਣਾ ਕੇ ਤੇ ਫਿਰ ਉਹਨੂੰ ਅੱਗ ਵਿਚ ਸਾੜ ਦਿੰਦਾ। ਤੇ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੇ ਵਿਚ ਕਹਿੰਦੇ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਔਰੰਗਜ਼ੇਬ ਕਹਿੰਦਾ ਬਾਬਾ ਜੀ, ਇਹ ਤੇ ਸਾਡੇ ਧਰਮ ਤੇ ਸਿੱਧਾ ਹਮਲਾ ਆ। ਤੇ ਬਾਬਾ ਰਾਮ ਰਾਏ ਘਬਰਾ ਗਿਆ, ਉਹਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਹਿ ਦਿੱਤਾ, ਕਹਿੰਦਾ ਜੀ ਦਰਅਸਲ ਲਿਖਾਰੀ ਨੇ ਲਿਖਣਾ ਸੀ ਬੇਈਮਾਨ, ਗਲਤੀ ਕੋਲੋਂ ਉਹਦੇ ਕੋਲੋਂ ਮੁਸਲਮਾਨ ਲਿਖਿਆ ਗਿਆ ਹੈ, ਅਸਲ ਵਿਚ ਹੈ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਹੁਣ ਇੰਨੀ ਗੱਲ ਸੁਣ ਕੇ ਜਿਹੜਾ ਔਰੰਗਜ਼ੇਬ ਸੀ ਉਹ ਤੇ ਖੁਸ਼ ਹੋ ਗਿਆ, ਲੇਕਿਨ ਜਿਹੜੀਆਂ ਦਿੱਲੀ ਦੀਆਂ ਸੰਗਤਾਂ ਸੀ ਉਹ ਤਿਲ ਮਿਲਾਪ ਗਈਆਂ। ਉਹਨਾਂ ਨੇ ਕਿਹਾ, ਉਹਨਾਂ ਨੇ ਫਿਰ ਮਹਾਰਾਜ ਨੂੰ ਹਰ ਰਾਏ ਸਾਹਿਬ ਨੂੰ ਕੀਰਤਪੁਰ ਸਾਹਿਬ ਚਿੱਠੀ ਲਿਖੀ, ਕਹਿੰਦੇ ਮਹਾਰਾਜ ਸਾਡੇ ਮਨ ਵਿਚ ਜੋ ਗੁਰਬਾਣੀ ਪ੍ਰਤੀ ਸਤਿਕਾਰ ਸੀ ਉਸਦੇ ਪ੍ਰਤੀ ਸ਼ੰਕੇ ਪੈਦਾ ਹੋ ਗਏ ਨੇ, ਤੁਹਾਡੇ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੀ ਇੱਕ ਤੁਕ ਬਦਲ ਦਿੱਤੀ ਹੈ। ਤੇ ਜਦੋਂ ਗੁਰੂ ਹਰਿਰਾਏ ਸਾਹਿਬ ਨੂੰ ਇਹ ਪਤਾ ਲੱਗਾ ਵੀ ਸਾਡੇ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੀ ਤੁਕ ਬਦਲੀ ਹੈ, ਤੇ ਉਹਨਾਂ ਨੇ ਫਿਰ ਭਰੀ ਸੰਗਤ ਵਿਚ ਵੇਖੋ ਕਿੱਡਾ ਵੱਡਾ ਐਲਾਨ ਕੀਤਾ, ਇਹ ਹੈ ਅਸਲ ਵਿਚ ਗੁਰਬਾਣੀ ਦਾ ਸਤਿਕਾਰ। ਮਹਾਰਾਜ ਨੇ ਭਰੀ ਸੰਗਤ ਵਿਚ ਕਹਿ ਦਿੱਤਾ ਸੀ ਕਿ ਉਸ ਦੁਸ਼ਟ ਰਾਮ ਰਾਏ ਨੂੰ ਕਵੋ ਉਹ ਸਾਡੇ ਮੱਥੇ ਨਾ ਲੱਗੇ, ਅਸੀਂ ਉਹਦੇ ਪਿਤਾ ਨੀ, ਅਸੀਂ ਉਹਦੇ ਗੁਰੂ ਨੀ, ਉਹ ਜਿੱਧਰ ਨੂੰ ਜਾਣਾ ਚਾਹੇ ਚਲਾ ਜਾਵੇ ਪਰ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ। ਤੇ ਉਹਨਾਂ ਨੇ ਬਾਬਾ ਰਾਮ ਰਾਏ ਦਾ ਸਦਾ ਵਾਸਤੇ ਤਿਆਗ ਕਰਕੇ ਇੱਕ 5 ਸਾਲ ਦੇ ਬਾਲਕ ਹਰਕ੍ਰਿਸ਼ਨ ਜੀ ਨੂੰ ਗੁਰਤਾ ਦਿੱਤੀ
ਸੀ।
ਤੇ ਆਪਾਂ ਵੇਖੋ ਗੁਰੂ ਹਰਿਰਾਏ ਸਾਹਿਬ ਦਾ ਗੁਰਬਾਣੀ ਪ੍ਰਤੀ ਸਤਿਕਾਰ ਵੇਖੋ, ਉਹਨਾਂ ਨੇ ਗੁਰਬਾਣੀ ਦੇ ਸਤਿਕਾਰ ਵਿਚ ਸ਼ੱਕੇ ਪੁੱਤਰ ਨੂੰ ਸਾਰੀ ਉਮਰ ਫਿਰ ਮੂੰਹ ਨਹੀਂ ਲਾਇਆ। ਇਹ ਹੈ ਗੁਰਬਾਣੀ ਦਾ ਅਦਬ, ਗੁਰਬਾਣੀ ਦਾ ਸਤਿਕਾਰ। ਔਰ ਗੁਰੂ ਹਰਿਰਾਏ ਸਾਹਿਬ ਵਾਕਈ ਕਹਿੰਦੇ ਨੇ ਗੁਰਬਾਣੀ ਦਾ ਬੜਾ ਸਤਿਕਾਰ ਕਰਦੇ ਸੀ। ਇੱਕ ਦਿਨ ਮਤਲਬ ਤਖ਼ਤ ਉੱਤੇ ਬੈਠੇ ਸੀ, ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਆ ਰਹੀਆਂ ਸੀ, ਤੇ ਜਦੋਂ ਮਹਾਰਾਜ ਦੇ ਕੰਨਾਂ ਵਿਚ ਵਾਹਿਗੁਰੂ ਦੀ ਆਵਾਜ਼ ਸੁਣਾਈ ਦਿੱਤੀ ਤੇ ਮਹਾਰਾਜ ਬੜੀ ਫੁਰਤੀ ਦੇ ਨਾਲ ਉੱਠੇ ਤੇ ਗੋਡਿਆਂ ਉੱਤੇ ਸੱਟ ਲੱਗ ਗਈ। ਤੇ ਮਸੰਦਾ ਨੇ ਕਿਹਾ, ਮਹਾਰਾਜ ਵੀ ਐਡੀ ਵਿਕਾਲ ਕਾਹਦੀ ਸੀ? ਤੇ ਮਹਾਰਾਜ ਨੇ ਫਿਰ ਉਪਦੇਸ਼ ਕੀਤਾ ਸੀ, ਭਾਈ ਤੁਹਾਡੇ ਕੰਨਾਂ ਵਿਚ ਕਿਤੇ ਵੀ ਗੁਰਬਾਣੀ ਦੀਆਂ ਤੁਕਾਂ ਸੁਣਾਈ ਦੇਣ, ਉੱਥੇ ਖੜ ਕੇ ਗੁਰਬਾਣੀ ਦਾ ਸਤਿਕਾਰ ਕਰਿਆ ਕਰੋ। ਤੇ ਮਹਾਰਾਜ ਨੇ ਗੁਰਬਾਣੀ ਦੇ ਸਤਿਕਾਰ ਵਿਚ ਫਿਰ ਆਪਣੇ ਛੋਟੇ ਪੁੱਤਰ 5 ਸਾਲ ਦੇ ਬਾਲਕ ਹਰਕ੍ਰਿਸ਼ਨ ਜੀ ਨੂੰ ਗੁਰਤਾ ਦਿੱਤੀ। ਦੇਖੋ ਅੱਜ ਕੇ 5 ਸਾਲ ਦਾ ਬਾਲਕ ਵੇਖੋ ਕਿੰਨੀ ਕੁ ਜ਼ਿੰਮੇਵਾਰੀ ਨਿਭਾ ਸਕਦਾ
ਜੀ।
ਇੱਕ ਲੇਕਿਨ ਸਿੱਖੀ ਦੀ ਵਾਗ ਡੋਰ ਇੱਕ 5 ਸਾਲ ਦੇ ਬਾਲਕ ਦੇ ਹੱਥ ਦੇ ਦਿੱਤੀ ਗਈ। ਇੱਥੇ ਸਵਾਲ ਉਮਰ ਦਾ ਨਹੀਂ, ਕਿਉਂਕਿ ਗੁਰੂ 5 ਸਾਲ ਦਾ ਵੀ ਹੋ ਸਕਦਾ, ਗੁਰੂ 70 ਸਾਲਾਂ ਦਾ ਵੀ ਹੋ ਸਕਦਾ, ਗੁਰੂ 100 ਸਾਲ ਦਾ ਵੀ ਹੋ ਸਕਦਾ, ਗੁਰੂ 110 ਸਾਲ ਦਾ ਵੀ ਹੋ ਸਕਦਾ, ਲੇਕਿਨ ਸਵਾਲ ਹੈ ਗੁਰੂ ਜੋਤ ਦਾ, ਕਿਉਂਕਿ ਗੁਰੂ ਜੋਤ ਹੈ
ਜੀ।
ਲੇਕਿਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜਿਨ੍ਹਾਂ ਨੇ ਦੇਖੋ ਗੁਰਤਾ ਉੱਤੇ ਬੈਠ ਕੇ, ਅੱਛਾ ਇੱਕ ਹੋਰ ਵੀ ਮੈਂ ਸੰਗਤਾਂ ਆਪਣੇ ਸਰੋਤਿਆਂ ਨੂੰ ਗੱਲ ਦੱਸਣੀ ਚਾਹੁੰਦਾ ਹਾਂ ਕਿ ਮਹਾਰਾਜ ਨੇ ਇਹ ਵੀ ਪਰਖ ਕੀਤੀ ਸੀ ਕਿ ਦੋਹਾਂ ਪੁੱਤਰਾਂ ਵਿਚੋਂ ਲਾਇਕ ਪੁੱਤਰ ਕਿਹੜਾ, ਗੁਰਬਾਣੀ ਦਾ ਅਦਬ ਕੌਣ ਕਰਦਾ, ਗੁਰਬਾਣੀ ਦਾ ਸਤਿਕਾਰ ਕੌਣ ਕਰਦਾ। ਤੇ ਕਹਿੰਦੇ ਨੇ ਇਤਿਹਾਸਕਾਰਾਂ ਨੇ ਲਿਖਿਆ ਵੀ ਇੱਕ ਪੀੜ੍ਹੀ ਉੱਤੇ ਬੈਠੇ ਸਨ ਹਰਕ੍ਰਿਸ਼ਨ ਜੀ, ਇੱਕ ਪੀੜ੍ਹੀ ਉੱਤੇ ਬਾਬਾ ਰਾਮ ਰਾਏ ਜੀ ਬਾਣੀ ਪੜ ਰਹੇ ਸਨ, ਤੇ ਮਹਾਰਾਜ ਨੇ ਥੋੜੀ ਜੀ ਸੂਈ ਚਬੋਈ ਤੇ ਇਹ ਤਰਬਕ ਗਿਆ, ਬਾਬਾ ਰਾਮ ਰਾਏ ਤਰਬਕ ਗਿਆ। ਲੇਕਿਨ ਜਦੋਂ ਹਰਕ੍ਰਿਸ਼ਨ ਜੀ ਦੇ ਸੂਈ ਲਾਏਗੀ ਉਹ ਅਡੋਲ ਬੈਠੇ ਰਹੇ। ਤੋ ਇਤਿਹਾਸਕਾਰਾਂ ਨੇ ਲਿਖਿਆ ਵੀ ਗੁਰੂ ਹਰ ਰਾਏ ਸਾਹਿਬ ਸਮਝ ਗਏ ਸੀ ਕਿ ਇਹ ਮੇਰਾ ਪੁੱਤਰ ਗੁਰੂਤਾ ਦੇ ਲਾਇਕ ਹੈ, ਕਿਉਂਕਿ ਮਹਾਰਾਜ ਨੇ ਦੇਖਿਆ ਸੀ ਕਿ ਗੁਰੂ ਨਾਨਕ ਦੀ ਗੁਰਗੱਦੀ ਜਿਹੜੀ ਹੈ ਇਹ ਬੜੀ ਸ਼ਕਤੀਸ਼ਾਲੀ ਹੈ, ਇਹਦੇ ਉੱਤੇ ਯੋਗ ਬੰਦਾ ਹੀ ਬਹਿਣਾ ਚਾਹੀਦਾ ਹੈ। ਤੇ ਫਿਰ ਵੇਖੋ ਕਹਿੰਦੇ ਜਿਸ ਪੀੜੇ ਉੱਤੇ ਬੈਠ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਜਾਪ ਕਰਿਆ ਕਰਦੇ ਸੀ ਉਸ ਪੀੜੇ ਦੇ ਪਾਵੇ ਮੋਮ ਹੋ ਜਾਂਦੇ ਸੀ। ਇਤਨੀ ਸ਼ਕਤੀ ਹੈ ਗੁਰਬਾਣੀ ਦੇ ਵਿੱਚ। ਸੋ ਗੁਰੂ ਹਰਕ੍ਰਿਸ਼ਨ ਮਹਾਰਾਜ ਫਿਰ ਗੁਰਤਾ ਦੇ ਉੱਤੇ ਬੈਠੇ, ਇਧਰੋਂ ਫਿਰ ਦਿੱਲੀ ਦੀਆਂ ਸੰਗਤਾਂ ਨੇ ਕਿਹਾ ਮਹਾਰਾਜ ਤੁਸੀਂ ਸਾਨੂੰ ਆਣ ਕੇ ਦਰਸ਼ਨ, ਦਿੱਲੀ ਆਣ ਕੇ ਦਰਸ਼ਨ ਦਿਓ। ਬਾਬਾ ਰਾਮ ਰਾਏ ਤੇ ਬਹੁਤ ਸਾਹਸਾਂ ਘੜ ਰਿਹਾ ਤੇ ਮਹਾਰਾਜ ਫਿਰ ਦਿੱਲੀ ਜਦੋਂ ਰਵਾਨਾ ਹੋਏ ਪਹਿਲਾ ਪੜਾਅ ਉਹਨਾਂ ਨੇ ਰੋਪੜ ਚ ਕੀਤਾ, ਫਿਰ ਅੱਗੋ ਬਨੂੜ ਪਹੁੰਚੇ, ਫਿਰ ਰਾਜਪੁਰਾ ਪਹੁੰਚੇ, ਅੰਬਾਲੇ ਗਏ, ਅੰਬਾਲੇ ਤੋਂ ਅੱਗੇ ਪੰਜੋਖਰੇ ਪਹੁੰਚੇ। ਉੱਥੇ ਇੱਕ ਪੰਡਿਤ ਮਹਾਰਾਜ ਨੂੰ ਮਿਲਿਆ, ਉਹਦਾ ਨਾਂ ਸੀ ਲਾਲ ਚੰਦ, ਤੇ ਉਹਨੇ ਕਿਹਾ ਵੀ ਮਹਾਰਾਜ ਤੁਹਾਡਾ ਨਾਂ ਆ ਗੁਰੂ ਹਰਕ੍ਰਿਸ਼ਨ, ਇਹਦਾ ਮਤਲਬ ਤੁਸੀਂ ਕ੍ਰਿਸ਼ਨ ਤੋਂ ਵੀ ਵੱਡੇ ਜੀ, ਤੇ ਸਾਡੇ ਦੁਆਬਰ ਵਿੱਚ ਇੱਕ ਕ੍ਰਿਸ਼ਨ ਹੋਏ ਸੀ, ਉਹਨਾਂ ਨੇ ਗੀਤਾ ਉਚਾਰੀ ਸੀ, ਤੁਸੀਂ ਉਹਨੇ ਗੀਤਾ ਤੇ ਕੀ ਉਚਾਰਨੀ, ਚਲੋ ਸਲੋਕਾਂ ਦੇ ਅਰਥ ਕਰਕੇ ਹੀ ਦੱਸ ਦਿਓ। ਮਹਾਰਾਜ ਕਹਿਣ ਲੱਗੇ ਪੰਡਿਤ ਜੀ ਜੇ ਅਸੀਂ ਗੀਤਾ ਦੇ ਸਲੋਕਾਂ ਦੇ ਅਰਥ ਕਰ ਦਿੱਤੇ ਤੁਹਾਡੇ ਮਨ ਦੀ ਤ੍ਰਿਪਤੀ ਨੀ ਹੋਣੀ, ਤੁਸੀਂ ਕਹਿਣਾ ਵੀ ਇਹ ਸੋਢੀਆਂ ਦੇ ਬੱਚੇ ਨੇ, ਇਹਨਾਂ ਦੇ ਮਾਪਿਆਂ ਨੇ ਇਹਨਾਂ ਨੂੰ ਗੀਤ ਗ੍ਰੰਥ ਪੜ੍ਹਾਏ ਹੋਏ ਨੇ, ਤੁਸੀਂ ਆਪਣੀ ਮਰਜ਼ੀ ਦਾ ਕੋਈ ਮਨੁੱਖ ਲੈ ਕੇ ਆਓ। ਇਹ ਪਿੰਡੋਂ ਆਇਆ ਤੇ ਉੱਥੇ ਇੱਕ ਬੋਹੜ ਦੇ ਰੁੱਖ ਥੱਲੇ ਇੱਕ ਛੱਜੂ ਰਾਮ ਝੀਵਰ ਦਾ ਵਿਅਕਤੀ ਬੈਠਾ ਸੀ। ਉਹ ਗੂੰਗਾ ਸੀ, ਬਹਿਰਾ ਸੀ, ਮੂਰਖ ਸੀ, ਗਵਾਰ ਸੀ, ਤੇ ਪੰਡਿਤ ਦੇ ਮਨ ਵਿੱਚ ਆਇਆ ਵੀ ਇੱਕ ਤੇ ਉਹ ਨਿੱਕਾ ਜਿਹਾ ਗੁਰੂ, ਤੇ ਕਾ ਗੂੰਗਾ ਬਹਿਰਾ ਮੂਰਖ ਗਵਾਰ ਵੀ ਜਿਹੜਾ ਬੋਲ ਹੀ ਨੀ ਸਕਦਾ, ਸੁਣ ਹੀ ਨੀ ਸਕਦਾ, ਇਹਨੇ ਗੀਤਾ ਦੇ ਸਲੋਕਾਂ ਦੇ ਕੀ ਅਰਥ ਕਰਨੇ ਨੇ, ਚਲੋ ਉਸ ਨਿੱਕੇ ਜੇ ਗੁਰੂ ਦਾ ਮਜ਼ਾਕ ਉਡਾਈਏ। ਤੇ ਕਈ ਤਮਾਸ਼ਬੀਨ ਵੀ ਨਾਲ ਇਕੱਠੇ ਹੋ ਗਏ ਤੇ ਮਹਾਰਾਜ ਦੇ ਦਰਬਾਰ ਵੱਲ ਲੈ ਕੇ ਛੱਜੂ ਰਾਮ ਨੂੰ ਤੁਰ ਪਿਆ। ਜਦੋਂ ਮਹਾਰਾਜ ਦੇ ਦਰਬਾਰ ਚ ਪਹੁੰਚਿਆ ਕਹਿੰਦਾ ਜੀ ਇਹਦੇ ਕੋਲੋਂ ਅਰਥ ਕਰਵਾ ਕੇ ਦੱਸੋ। ਮਹਾਰਾਜ ਨੇ ਮਸੰਦਾ ਨੂੰ ਸੱਦਿਆ, ਕਹਿੰਦੇ ਵੀ ਛੱਜੂ ਰਾਮ ਨੂੰ ਇਸ਼ਨਾਨ ਕਰਵਾਓ, ਇਹਨੂੰ ਇਸ਼ਨਾਨ ਕਰਵਾਓ, ਇਹਨੂੰ ਸੁੰਦਰ ਵਸਤਰ ਪਹਿਨਾਓ, ਫਿਰ ਸਾਡੇ ਦਰਬਾਰ ਵਿਚ ਲੈ ਕੇ ਆਓ। ਤੇ ਉਹਨੂੰ ਇਸ਼ਨਾਨ ਕਰਵਾਇਆ, ਸੁੰਦਰ ਵਸਤਰ ਪਹਿਨਾਏ, ਮਹਾਰਾਜ ਨੇ ਆਪਣੇ ਤਖ਼ਤ ਦੇ ਨਾਲ ਚੰਦਨ ਦੀ ਚੌਕੀ ਉੱਤੇ ਬਿਠਾ ਲਿਆ ਤੇ ਮਹਾਰਾਜ ਹੱਥ ਵਿਚ ਇੱਕ ਛੋਟੀ ਜਿਹੀ ਛੱਟੀ ਰੱਖਦੇ ਸੀ। ਮਹਾਰਾਜ ਨੇ ਛੱਟੀ ਛੱਜੂ ਰਾਮ ਝੀਵਰ ਦੇ ਸਿਰ ਉੱਤੇ ਰੱਖੀ ਤੇ ਪੰਡਿਤ ਨੂੰ ਕਹਿਣ ਲੱਗੇ ਪੰਡਿਤ ਜੀ ਕੋਈ ਸਲੋਕ ਤੇ ਬੋਲੋ। ਉਹਨੇ ਗੀਤਾ ਦਾ ਔਖੇ ਤੋਂ ਔਖਾ ਸਲੋਕ ਬੋਲਿਆ। ਫਿਰ ਪੰਡਿਤ ਲਾਲ ਚੰਦ ਜਾਣ ਬੁੱਝ ਕੇ ਸਲੋਕਾਂ ਨੂੰ ਉਲਟ ਪੁਲਟ ਕਰਕੇ ਬੋਲੇ ਵੀ ਛੱਜੂ ਰਾਮ ਨੂੰ ਸਮਝ ਹੀ ਨਾ ਲੱਗੇ। ਤੇ ਲੇਕਿਨ ਉੱਥੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਸੀ, ਛੱਜੂ ਰਾਮ ਨੇ ਫਿਰ ਕਹਿੰਦੇ ਨੇ ਗੀਤਾ ਦੇ ਸਲੋਕਾਂ ਦੇ ਐਸੇ ਅਰਥ ਕੀਤੇ, ਜਿਹੜਾ ਬੋਲ ਨੀ ਸੀ ਸਕਦਾ, ਸੁਣ ਵੀ ਨੀ ਸੀ ਸਕਦਾ, ਉਹਦੇ ਐਸੇ ਕਪਾਟ ਖੁੱਲੇ। ਤੇ ਫਿਰ ਕਹਿੰਦੇ ਨੇ ਉਹਨੇ ਗੀਤਾ ਦੇ ਸਲੋਕਾਂ ਦੇ ਅਰਥ ਕੀਤੇ ਤੇ ਪੰਡਿਤ ਲਾਲ ਚੰਦ ਫਿਰ ਮਹਾਰਾਜ ਦੇ ਚਰਨਾਂ ਤੇ ਆਣ ਦਿੱਤਾ ਬਾਲ ਗੁਰੂ ਬਾਲਾ ਪ੍ਰੀਤਮ ਦੇ, ਤੇ ਕਹਿੰਦਾ ਜੀ ਵੀ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਮਹਾਰਾਜ ਨੇ ਫਿਰ ਜਦੋਂ ਇਹਨੂੰ ਧਰਮ ਬਾਰੇ ਗੱਲਾਂ ਦੱਸੀਆਂ ਵੀ ਤੇਰਾ ਧਰਮ ਕੀ ਹੈ ਤੇ ਤੂੰ ਆਪਣੇ ਧਰਮ ਨੂੰ ਸਮਝਣ ਦੀ ਯਤਨ ਕਰ, ਇਨਕਾਰ ਨੀ ਕਰਨਾ ਚਾਹੀਦਾ। ਤੇ ਇਹ ਫਿਰ ਮਹਾਰਾਜ ਦੇ ਚਰਨਾਂ ਚ ਡਿੱਗ ਕੇ ਇਤਿਹਾਸਕਾਰਾਂ ਨੇ ਲਿਖਿਆ ਵੀ ਇਹਨੇ ਸਿੱਖੀ ਵੀ ਧਾਰਨ ਕਰ ਲਈ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ, ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਅੰਮ੍ਰਿਤ ਪਾਨ ਕੀਤਾ ਸੀ। ਅੰਮ੍ਰਿਤ ਪਾਨ ਕਰਕੇ ਲਾਲ ਚੰਦ ਤੋਂ ਲਾਲ ਸਿੰਘ ਬਣਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦਾ ਜੰਗ ਲੜਿਆ ਸੀ, ਉਸ ਮੈਦਾਨੀ ਜੰਗ ਚਮਕੌਰ ਵਿਚ ਇਸ ਲਾਲ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਤੇ ਜਿਹੜੇ ਛੱਜੂ ਰਾਮ ਝੀਵਰ ਸੀ, ਜਿਹੜੇ ਭਾਈ ਪੰਜਾਂ ਪਿਆਰੇ ਵਿਚੋਂ ਭਾਈ ਹਿੰਮਤ ਸਿੰਘ ਨੇਤਰੇ ਸਨ, ਮੈਂ ਸੀਸ ਦੇਣ ਵਾਸਤੇ, ਉਹ ਵੀ ਇਤਿਹਾਸਕਾਰਾਂ ਨੇ ਲਿਖਿਆ ਕਿ ਛੱਜੂ ਰਾਮ ਝੀਵਰ ਦੇ ਖਾਨਦਾਨ ਵਿਚੋਂ ਹੀ ਸਨ। ਸੋ ਇਸ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਆ ਜਾਂਦੇ ਹੈ। ਦਿੱਲੀ ਫਿਰ ਆਣ ਕੇ ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਹੈ, ਕਿਉਂਕਿ ਇੱਥੇ ਕਹਿੰਦੇ ਨੇ ਜਦੋਂ ਮਹਾਰਾਜ ਪਹੁੰਚੇ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਔਰੰਗਜ਼ੇਬ ਨੇ ਕਿਹਾ ਵੀ ਸਾਡੇ ਦਰਬਾਰ ਚ ਆਓ, ਤੇ ਮਹਾਰਾਜ ਨੇ ਕਿਹਾ ਵੀ ਜੇ ਕਰਾਮਾਤ ਵੇਖਣੀ ਉਹ ਸਾਡੇ ਭਰਾ ਰਾਮ ਰਾਏ ਕੋਲੋਂ ਵੇਖੀ ਜਾਵੇ, ਅਸੀਂ ਤੇ ਆਪਣੇ ਪਿਤਾ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਕਰਨੀ, ਕਿਉਂਕਿ ਸਾਡੇ ਪਿਤਾ ਜੀ ਸਾਨੂੰ ਹੁਕਮ ਕਰ ਗਏ ਨੇ ਮੈਂ ਹਮਲੇਸ਼ ਕੋ ਦਰਸ਼ਨ ਦੇ ਹੈ ਕਿ ਜ਼ਾਲਮ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਮਹਾਰਾਜ ਔਰੰਗਜ਼ੇਬ ਦੇ ਮੱਥੇ ਲੱਗੇ ਹੀ ਨੀ, ਫਿਰ ਦਿੱਲੀ ਦੇ ਵਿੱਚ ਇੱਕ ਚੇਚਕ ਦਾ ਰੋਗ ਫੈਲ ਗਿਆ ਤੇ ਮਹਾਰਾਜ ਫਿਰ ਦਇਆ ਦੇ ਘਰ ਵਿਚ ਆ ਗਏ ਤੇ ਮਹਾਰਾਜ ਨੂੰ ਮਸੰਦਾ ਨੇ ਕਿਹਾ ਮਹਾਰਾਜ ਤੁਸੀਂ ਆਪ ਬੰਗਲੇ ਦੀ ਇੱਕ ਬਾਰੀ ਵਿਚ ਬਹਿ ਜਾਓ, ਸੰਗਤਾਂ ਤੁਹਾਡੇ ਦਰਸ਼ਨ ਕਰਕੇ ਆਪਣੇ ਦੁਖੜੇ ਦੂਰ ਕਰ ਸਕਣ। ਮਹਾਰਾਜ ਨੇ ਮਸੰਦਾ ਦਾ ਹੁਕਮ ਪ੍ਰਵਾਨ ਕਰ ਲਿਆ ਬੰਗਲਾ ਸਾਹਿਬ ਦੀ ਇੱਕ ਬਾਰੀ ਵਿਚ ਬੈਠ ਗਏ। ਉੱਥੇ ਬੈਠ ਕੇ ਫਿਰ ਮਹਾਰਾਜ ਜਾਪ ਕਰ ਰਹੇ ਸੀ, ਗੁਰੂ ਨਾਨਕ ਸਾਹਿਬ ਨੂੰ ਧਿਆ ਰਹੇ ਸੀ ਤੇ ਜਿਹੜਾ ਰੋਗੀ ਦਰਸ਼ਨ ਕਰ ਰਿਹਾ ਸੀ ਉਹਦੇ ਦੁਖੜੇ ਦੂਰ ਹੁੰਦੇ ਚਲੇ ਜਾ ਰਹੇ ਸੀ। ਫਿਰ ਮਹਾਰਾਜ ਦਇਆ ਦੇ ਘਰ ਵਿਚ ਆਏ, ਉਹਨਾਂ ਨੇ ਕੈਦ ਦਾ ਅੰਗੂਠਾ ਭਗੋ ਕੇ ਚਰਨਾਮਤ ਬਣਾ ਦਿੱਤੀ, ਐਲਾਨ ਕਰ ਦਿੱਤਾ ਵੀ ਜਿਹੜਾ ਇੱਥੋਂ ਚਰਨਾਮਤ ਲਏਗਾ ਉਹਦੇ ਦੁਖੜੇ ਦੂਰ ਹੋ ਜਾਣਗੇ। ਸਾਰੀਆਂ ਸੰਗਤਾਂ ਦਾ ਦੁੱਖ ਆਪਣੇ ਸਰੀਰ ਉੱਤੇ ਲੈ ਕੇ ਮਹਾਰਾਜ ਜਮਨਾ ਪਾਰ ਚਲੇ ਗਏ ਤੇ ਉੱਥੇ ਜਾ ਕੇ ਮਹਾਰਾਜ ਨੇ ਐਲਾਨ ਕਰ ਦਿੱਤਾ ਕਿ ਸਾਨੂੰ ਸੱਚਖੰਡ ਵਿਚ ਸੱਦਾ ਆ ਗਿਆ। ਤੇ ਮਸੰਦਨ ਕਿਹਾ, ਮਹਾਰਾਜ ਸਾਨੂੰ ਕਿਹਨਾਂ ਦੇ ਲੜ ਲਾ ਚੱਲੇ ਹੋ? ਕਹਿੰਦੇ, ਸੰਗਤ ਕਹੀ ਪ੍ਰਭੂ ਜਗਨਾਥਾ, ਸੰਗਤ ਕਹਾ ਨਿਵਾਵੇ ਮਾਥਾ, ਤਾਂ ਬਚਨ ਕੀਤਾ ਬਾਬਾ ਬਕਾਲੇ ਕੇ, ਆਉਣ ਵਾਲਾ ਗੁਰੂ ਬਕਾਲੇ ਵਿਚ ਹੈ। ਦੇਖੋ ਤੁਸੀਂ ਇਹ ਵੇਖੋ ਕਿ ਦਾਦਾ ਪੋਤਰ ਇਹਨੂੰ ਗੁਰਗੱਦੀ ਦੇ ਰਿਹਾ, ਪੋਤਾ ਅੱਗੇ ਫੇਰ ਮੁੜ ਕੇ ਦਾਦੇ ਨੂੰ ਗੱਦੀ ਦੇ ਰਿਹਾ। ਦੇਖੋ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਪੋਤਰੇ ਹਰ ਰਾਏ ਨੂੰ ਗੁਰਗੱਦੀ ਦਿੱਤੀ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਆਪਣੇ ਦਾਦਾ ਸ੍ਰੀ ਤੇਗ ਬਹਾਦਰ ਜੀ ਨੂੰ ਗੁਰਤਾ ਦਿੱਤੀ, ਕਿਉਂਕਿ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਦਾਦਾ ਜੀ ਸਨ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਾਈ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਸਮਿਆਂ ਵਿਚ ਚਾਚੇ ਤਾਈ ਨੂੰ ਆਮ ਤੌਰ ਤੇ ਬਾਬਾ ਕਹਿੰਦੇ
ਸੀ
ਤੇ ਮਹਾਰਾਜ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਬਾਬਾ ਬਕਾਲੇ ਕੇ, ਆਉਣ ਵਾਲਾ ਗੁਰੂ ਬਕਾਲੇ ਵਿਚ ਹੈ। ਫਿਰ ਇਹ 2 ਸਾਲ ਗੁਰੂ ਨਾਨਕ ਦੀ ਗੁਰਗੱਦੀ ਖਾਲੀ ਰਹੀ, ਭਾਈ ਮੱਖਣ ਸ਼ਾਹ ਲਵਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਭਾਲ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰਤਾ ਉੱਤੇ ਬੈਠ ਕੇ ਉਹਨਾਂ ਨੇ ਆਪਣੀ ਗੁਰੂ ਨਾਨਕ ਦੀ ਗੁਰਗੱਦੀ ਉੱਤੇ ਬੈਠ ਕੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕੀਤਾ। ਸੋ ਵੇਖੋ ਅਸੀਂ ਇੱਕ ਅਰਦਾਸ ਵੀ ਰੋਜ਼ ਕਰਦੇ ਹਾਂ। ਮੈਂ ਸਰੋਤਿਆਂ ਨੂੰ ਕਹਿੰਦਾ ਹੁੰਦਾ ਕਿ ਭਾਈ ਆਪਣੀ ਅਰਦਾਸ ਨੂੰ ਬੜੀ ਗੌਰ ਦੇ ਨਾਲ ਪੜਿਆ ਕਰੋ, ਸੁਣਿਆ ਕਰੋ। ਗੁਰੂ ਦੇਖੋ ਸਾਡੇ ਅਰਦਾਸ ਵਿਚ ਗੁਰੂ ਸਾਹਿਬਾਨ ਦੇ ਨਾਂ ਹੀ ਆਉਂਦੇ ਨੇ, ਜਿਵੇਂ ਕਿ ਆਪਣੀ ਅਰਦਾਸ ਸ਼ੁਰੂ ਹੁੰਦੀ ਹੈ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਹੁਣ ਵੇਖੋ ਨਾਂ ਹੀ ਆ ਰਹੇ ਨੇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੀ ਸਹਾਈ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਤੇ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਜ਼ਿਕਰ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰੀ ਇੱਕ ਪੰਕਤੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਸਮਰਪਿਤ ਕੀਤੀ, ਲਿਖਿਆ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਗਿੱਠੈ ਸਭ ਦੁੱਖ ਜਾਏ। ਵੇਖੋ ਮੈਂ ਆਪਣੀਆਂ ਮਾਵਾਂ ਭੈਣਾਂ ਧੀਆਂ ਨੂੰ ਕਹਿੰਦਾ ਹੁੰਦਾ ਕਿ ਜਿਹੜਾ ਮਾਂ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਨਾਮ ਜਪਾਉਂਦੀ ਏ, ਉਸ ਬੱਚੇ ਦੇ ਲਾਗੇ ਦੁੱਖ ਆ ਹੀ ਨਹੀਂ ਸਕਦਾ। ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਆਗਮ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ। ਮੈਂ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਭਾਈ ਤੁਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਯਾਦ ਕਰਿਆ ਕਰੋ, ਕਿਹਾ ਕਰੋ ਸ੍ਰੀ ਹਰਕ੍ਰਿਸ਼ਨ ਧਿਆਈ ਹੈ
ਜਿਸ ਜਿੱਠੈ
ਸਭ ਦੁੱਖ ਜਾਏ।
ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਅੱਜ ਦੇ ਇਸ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਇਕ ਵਾਰ ਫੇਰ ਸਾਡੇ ਨਾਲ ਗੁਰੂ ਸਾਹਿਬਾਨ ਦੇ ਜੀਵਨ ਦੇ ਬਾਰੇ ਚ ਜਿਹੜਾ ਸਾਰਾ ਇਹ ਸਿਲਸਿਲਾ ਆ ਸਾਂਝਾ ਕਰਨ ਦੇ ਲਈ, ਆਪਣਾ ਸਮਾਂ ਦੇਣ ਦੇ ਲਈ, ਔਰ ਇਹ ਵਿਸਥਾਰ ਦੇ ਵਿਚ ਜਿਹੜੀ ਜਾਣਕਾਰੀ ਹੈ ਉਹ ਸਾਡੇ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਹਮੇਸ਼ਾ ਵਾਂਗ ਸਾਡੇ ਨਾਲ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਔਰ ਇਹ ਸਿਲਸਿਲਾ ਹੁਣ ਅਸੀਂ ਇੱਥੇ ਰੋਕਦੇ ਹਾਂ। ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਤੋਂ ਬਾਅਦ ਅਗਲਾ ਸਿਲਸਿਲਾ ਗੱਲਾਂ ਬਾਤਾਂ ਦਾ। ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਕਰਨੀਆਂ ਨੇ ਅੱਜ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਦੇ ਨਾਲ, ਸੋ ਹਾਕੀ ਖਿਡਾਰੀਆਂ ਦੇ ਨਾਲ। ਹਾਕੀ ਦਾ ਇੱਕ ਮੈਚ ਜਿਹੜਾ ਆ ਉਹ ਓਲੰਪਿਕਸ ਦੇ ਵਿਚ ਵੀ ਅੱਜ ਹੋਣਾ ਹੈ। ਅੱਜ ਸ਼ਾਇਦ ਜਿਹੜਾ ਇੰਡੀਆ ਦਾ ਮੈਚ ਆ ਉਹ ਸਪੇਨ ਦੇ ਨਾਲ ਹੋਣ ਜਾ ਰਿਹਾ। ਮੈਂ ਇੱਕ ਵਾਰੀ ਟੈਲੀ ਜਿਹੜੀ ਉਹ ਚੈੱਕ ਕਰਕੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ, ਪਰ ਪਿਛਲੇ ਦਿਨਾਂ ਦੇ ਵਿਚ ਆਸਟ੍ਰੇਲੀਆ ਦੀ ਜਿਹੜੀ ਹਾਕੀ ਟੀਮ ਹੈ ਉਹ ਬੜਾ ਬਿਹਤਰ ਪ੍ਰਦਰਸ਼ਨ ਕਰਦੀ ਆ ਰਹੀ ਹੈ, ਤੇ ਆਪਾਂ ਛੋਟੇ ਛੋਟੇ ਹਾਕੀ ਖਿਡਾਰੀਆਂ ਦੇ ਨਾਲ ਅੱਜ ਜਿਹੜੀ ਗੱਲਬਾਤ ਹੈ ਉਹ ਗੱਲਾਂ ਬਾਤਾਂ ਸਿਲਸਿਲੇ ਚ ਕਰਾਂਗੇ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦ ਹੁੰਦੇ ਹਾਂ ਹਾਜ਼ਰ। ਬਣੇ ਰਹੋ, ਜੁੜੇ ਰਹੋ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਰੀਦੀ ਚਲੀਏ ਫਰਨੀਚਰ ਵੇਖਣ।
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ। ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888888 ਔਰ ਵਿਜ਼ਿਟ ਅਸ ਐਟ www.royalindianfurniture.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 to 8 ਵਜੇ ਦੇ ਵਿਚ ਲਾਈਵ ਹੋਣਗੇ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਹੈ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਹਰਮਨ ਰੇਡੀਓ ਤੇ ਅੱਜ ਮਾਰਨਿੰਗ ਸ਼ੋ ਤਾਂ ਚੱਲ ਹੀ ਰਿਹਾ। ਮਾਰਨਿੰਗ ਸ਼ੋ ਦੇ ਵਿੱਚ ਅਗਲਾ ਸਿਲਸਿਲਾ ਗੱਲਾਂ ਬਾਤਾਂ ਦਾ, ਤੇ ਗੱਲਾਂ ਬਾਤਾਂ ਦੇ ਵਿੱਚ ਅੱਜ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨਾ, ਅਸੀਂ ਕਰਨੀਆਂ ਬੜੇ ਪਿਆਰੇ ਪਿਆਰੇ ਬੱਚਿਆਂ ਦੇ ਨਾਲ। ਸੋ ਅੱਜ ਕੱਲ ਟੋਕੀਓ ਦੇ ਵਿੱਚ ਜਿਹੜੀਆਂ ਓਲੰਪਿਕਸ ਹੋ ਰਹੀਆਂ ਨੇ, ਉਹਨਾਂ ਦਾ ਬੁਖਾਰ ਤਾਂ ਵੈਸੇ ਹਰ ਕਿਸੇ ਨੂੰ ਚੜਿਆ ਹੋਇਆ। ਔਰ ਪਿਛਲੇ ਦਿਨੀ ਜਦੋਂ ਹਾਕੀ ਦਾ ਮੈਚ ਆਸਟ੍ਰੇਲੀਆ ਤੇ ਇੰਡੀਆ ਦੇ ਵਿਚਕਾਰ ਹੋਇਆ ਤਾਂ ਉਸ ਹਾਕੀ ਦੇ ਵਿੱਚ ਆਸਟ੍ਰੇਲੀਅਨ ਟੀਮ ਨੇ ਕਿਆ ਹੀ ਬਾਤ, ਕਮਾਲ ਹੀ ਕਰ ਦਿੱਤੀ ਹਨਾ, 7 ਤੇ 1 ਦੇ ਫਰਕ ਦੇ ਨਾਲ ਇੰਡੀਆ ਨੂੰ ਹਰਾਇਆ। ਪਰ ਆਸਟ੍ਰੇਲੀਆ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਕਾਫੀ ਬਿਹਤਰੀਨ ਰਹੀ। ਔਰ ਇਸੇ ਤਰ੍ਹਾਂ ਕੁੜੀਆਂ ਦੇ ਜਿਹੜੇ ਮੈਚ ਹੋਏ ਆ ਉਹਨਾਂ ਦੇ ਵਿੱਚ ਵੀ ਹਾਕੀ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੈ ਉਹ ਆਪਣੇ ਆਪ ਦੇ ਵਿੱਚ ਮਿਸਾਲ ਬਣਦੀ ਹੈ। ਤੇ ਇਸੇ ਹਾਕੀ ਦੇ ਨਾਲ ਹੀ ਸੰਬੰਧਿਤ ਸਾਡੇ ਛੋਟੇ ਛੋਟੇ ਹਾਕੀ ਚੈਂਪੀਅਨ ਜਿਹੜੇ ਪੰਜਾਬੀ ਭਾਈਚਾਰੇ ਦਾ ਵੀ ਪਿਛਲੇ ਦਿਨ ਨਾਂ ਰੋਸ਼ਨ ਆ ਕੇ ਆਏ ਆ। ਸੋ ਜੂਨੀਅਰ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਇਹ ਸਟਾਰ ਜਿਹੜੇ ਅਜੇ ਜੂਨੀਅਰ ਸਟਾਰ ਨੇ, ਪਰ ਬਹੁਤ ਜਲਦ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸੀਨੀਅਰ ਟੀਮਸ ਦੇ ਵਿੱਚ ਵੀ ਇਸੇ ਤਰ੍ਹਾਂ ਆਪਣਾ ਨਾਮ ਜਿਹੜਾ ਉਹ ਰੁਸ਼ਨਾਉਣਗੇ ਅਸੀਂ ਉਮੀਦ ਕਰਦੇ ਹਾਂ। ਇਸ ਵੇਲੇ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਹਾਜ਼ਰ ਨੇ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ। ਸਾਡੇ ਨਾਲ ਇਸ ਵੇਲੇ ਸ਼ਾਮਲ ਨੇ ਜੀ ਪਰਮਦੀਪ ਸਿੰਘ, ਜਸ਼ਨਦੀਪ ਸਿੰਘ ਤੇ ਨੌਨਿਹਾਲ ਸਿੰਘ। ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਵਧਾਈ ਵੀ ਦਿੰਦੇ ਹਾਂ ਤੇ ਇਹਨਾਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਹਾਂ। ਸੋ ਬੱਚਿਓ ਬਹੁਤ ਬਹੁਤ ਵਧਾਈਆਂ, ਤੁਸੀਂ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਕਮਾਲ ਦਿਖਾਇਆ ਔਰ ਤੁਹਾਡੀ ਟੀਮ ਦੇ ਵਿੱਚ ਤੁਸੀਂ ਪੰਜਾਬੀਆਂ ਦੀ ਪ੍ਰਤੀਨਿਧਤਾ ਵੀ ਕੀਤੀ ਆ, ਰਿਪ੍ਰੈਜੈਂਟ ਕੀਤਾ ਪੰਜਾਬੀ ਕਮਿਊਨਿਟੀ ਨੂੰ, ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ। ਕਾਂਗਰੈਚੁਲੇਸ਼ਨ ਪਰਮਦੀਪ, ਜਸ਼ਨ ਤੇ ਨੌਨਿਹਾਲ।
ਥੈਂਕ ਯੂ
ਜੀ। ਸੋ ਪਰਮਦੀਪ, ਗੱਲ ਤੁਹਾਡੇ ਤੋਂ ਸ਼ੁਰੂ ਕਰਦੇ ਆ। ਅੱਜ ਕੱਲ ਓਲੰਪਿਕਸ ਚੱਲ ਰਹੀਆਂ, ਮੈਂ ਹੁਣੇ ਗੱਲ ਕੀਤੀ ਸੀ ਕਿ ਓਲੰਪਿਕਸ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਖੇਡਾਂ ਹੋ ਰਹੀਆਂ ਹਨਾ, ਪਰ ਹਾਕੀ ਦੀ ਜਦੋਂ ਗੱਲ ਆਉਂਦੀ ਆ ਤਾਂ ਹਾਕੀ ਦੇ ਨਾਲ ਇੱਕ ਵੱਖਰਾ ਜਿਹਾ ਪਿਆਰ ਸਾਡੇ ਲੋਕਾਂ ਦਾ ਹੁੰਦਾ, ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚੋਂ ਬਹੁਤ ਜਣੇ ਇਸ ਖੇਡ ਦੇ ਨਾਲ ਬੜੀ ਨੇੜਿਓਂ ਜੁੜੇ ਹੋਏ ਆ। ਓਲੰਪਿਕਸ ਦੇਖਦੇ ਆ?
ਹਾਂਜੀ, ਹਾਕੀ ਤੇ ਅਦਰ ਸਪੋਰਟਸ ਮੈਂ ਵੀ ਦੇਖਦਾ।
ਠੀਕ। ਅੱਛਾ ਜਸ਼ਨ, ਜਦੋਂ ਤੁਹਾਡੇ ਤੋਂ ਪੁੱਛੀਏ ਵੀ ਓਲੰਪਿਕਸ ਦੇ ਵਿੱਚ ਜਿਹੜਾ ਮੈਚ ਪਿੱਛੇ ਜੇ ਹੋਇਆ ਉਹਦੇ ਵਿੱਚ ਬੜੀ ਵਧੀਆ ਜਿੱਤ ਆਪਣੀ ਆਸਟ੍ਰੇਲੀਅਨ ਟੀਮ ਨੇ ਹਾਸਲ ਕੀਤੀ ਹੈ ਨਾ, 7-1। ਵੈਸੇ ਮੈਚਸ ਤਾਂ ਹੋਰ ਵੀ ਬਹੁਤ ਸਾਰੇ ਪਹਿਲਾਂ ਵੀ ਹੋਏ ਤੇ ਬਾਅਦ ਵੀ ਹੋਏ, ਪਰ ਦੋ ਟੀਮਾਂ ਜਦੋਂ ਆਸਟ੍ਰੇਲੀਆ ਤੇ ਇੰਡੀਆ ਦੀਆਂ ਆਪਸ ਦੇ ਵਿੱਚ ਭਿੜਦੀਆਂ ਤਾਂ ਉਹਦਾ ਇੱਕ ਮਜ਼ਾ ਹੀ ਵੱਖਰਾ ਹੁੰਦਾ ਹਨਾ। ਸੋ ਉਹਦੇ ਵਿੱਚ ਆਸਟ੍ਰੇਲੀਆ ਜਿੱਤਿਆ ਇਹਦੀ ਖੁਸ਼ੀ ਹੋਈ ਹੈ ਜਾਂ ਇੰਡੀਆ ਹਾਰਿਆ ਇਹਦੀ ਖੁਸ਼ੀ ਹੋਈ ਹੈ?
ਇੰਡੀਆ ਦੀ ਹਾਰਨ ਦੀ ਖੁਸ਼ੀ ਨਹੀਂ ਹੋਈ।
ਖੁਸ਼ੀ ਨਹੀਂ ਹੋਈ? ਸੋ ਆਸਟ੍ਰੇਲੀਆ ਦੀ ਜਿੱਤਣ ਦੀ ਖੁਸ਼ੀ ਹੋਈ ਆ? ਉਹਦੀ ਵੀ ਨੀ ਹੋਈ। ਓਕੇ, ਸੁਣਾਉਣੇ ਹਾਲ ਤੁਸੀਂ ਕੀ ਕਹੋਗੇ ਇਹਦੇ ਬਾਰੇ?
ਮੈਨੂੰ ਖੁਸ਼ੀ ਆ ਵੀ ਆਸਟ੍ਰੇਲੀਆ ਜਿੱਤ ਗਈ, ਕਿਉਂਕਿ ਮੈਂ ਵੀ ਆਸਟ੍ਰੇਲੀਆ ਵਾਸਤੇ ਖੇਡਣਾ।
ਠੀਕ ਹੈ। ਸੋ ਆਸਟ੍ਰੇਲੀਆ ਜਿਹੜਾ ਆ ਉਹਨੇ ਬਹੁਤ ਸੋਹਣੀ ਜਿੱਤ ਦਰਜ ਕੀਤੀ ਹੈ, ਤੇ ਹੁਣ ਜਦੋਂ ਅਸੀਂ ਤੁਹਾਡੇ ਵੱਲ ਆਉਂਦੇ ਹਾਂ ਤਾਂ ਤੁਸੀਂ ਵੀ ਪਿਛਲੇ ਦਿਨ ਹੀ ਕਮਾਲ ਕੀਤੀ ਹੈ ਜੂਨੀਅਰ ਸਟੇਟ ਹਾਕੀ ਚੈਂਪੀਅਨਸ਼ਿਪ ਦੇ ਵਿੱਚ, ਤੁਸੀਂ ਵੱਡੀ ਜਿੱਤ ਜਿਹੜੀ ਉਹ ਦਰਜ ਕੀਤੀ ਔਰ ਪਹਿਲੀ ਵਾਰੀ ਟੀਮ ਦੇ ਵਿੱਚ ਜਾ ਕੇ ਹਨਾ ਕਮਾਲ ਕਰ ਦਿੱਤਾ ਤੁਸੀਂ। ਮੈਂ ਤੁਹਾਡੇ ਤੋਂ ਪਹਿਲਾਂ ਤਾਂ ਇਹ ਪੁੱਛਣਾ ਵੀ ਹਾਕੀ ਦੇ ਨਾਲ ਤੁਸੀਂ ਕਿੱਦਾਂ ਕਨੈਕਟ ਹੋ ਗਏ, ਕਿਉਂਕਿ ਹਾਕੀ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਗੇਮਸ ਹੈਗੀਆਂ, ਬਹੁਤ ਸਾਰੀਆਂ ਸਪੋਰਟਸ ਹੈਗੀਆਂ ਆ। ਇੱਥੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਫੁੱਟਬਾਲ ਜਾਂ ਫਿਰ ਆਪਾਂ ਜਿਹਨੂੰ ਫੂਟੀ ਕਹਿੰਦੇ ਆ ਉਹ ਵੀ, ਉਹਦਾ ਵੀ ਬੁਖਾਰ ਬੜਾ ਚੜਦਾ ਲੋਕਾਂ ਨੂੰ, ਕ੍ਰਿਕਟ ਦਾ ਬੁਖਾਰ ਅੱਜ ਕੱਲ ਉਹ ਵੀ ਬੜਾ ਚੜਦਾ ਹਨਾ, ਪਰ ਤੁਸੀਂ ਹਾਕੀ ਦੇ ਨਾਲ ਹੀ ਕਨੈਕਟ ਕਿਉਂ ਹੋਏ ਪਰਮ?
ਕਿਉਂਕਿ ਪਹਿਲਾਂ ਸਪੋਰਟ ਮੈਂ ਦੇਖਦਾ ਸੀ ਹਾਕੀ ਤੇ ਇੰਟਰਸਟਿੰਗ ਸੀ ਤੇ ਮੈਂ ਟ੍ਰਾਈ ਕਰਨਾ ਸੀ।
ਓਕੇ, ਅੱਛਾ ਇਹਦੇ ਵਿੱਚ ਇੰਟਰਸਟ ਆਪਣੇ ਆਪ ਬਣ ਗਿਆ। ਅੱਛਾ ਤੇ ਨੌਨਿਹਾਲ, ਤੁਸੀਂ ਕਿਵੇਂ ਆਪਣੇ ਆਪ ਨੂੰ ਕਨੈਕਟ ਕੀਤਾ ਵੀ ਤੁਸੀਂ ਹਾਕੀ ਖੇਡਣੀ ਆ?
ਮੈਂ ਪਹਿਲਾਂ ਮੇਰੇ ਦੀਦੀ ਨੂੰ ਦੇਖਦਾ ਹੁੰਦਾ ਸੀ, ਉਹ ਟ੍ਰੇਨਿੰਗ ਜਾਂਦੇ ਹੁੰਦੇ ਸੀ ਤੇ ਫੇਰ ਮੈਂ ਉਹਨਾਂ ਨੂੰ ਦੇਖ ਕੇ ਮੈਂ ਵੀ ਲੱਗ ਗਿਆ।
ਠੀਕ। ਤੇ ਜਸ਼ਨ, ਤੁਸੀਂ ਹਾਕੀ ਦੇ ਨਾਲ ਕਿਵੇਂ ਜੁੜੇ?
ਮੈਂ ਇੱਕ ਵਾਰੀ ਟ੍ਰੇਨਿੰਗ ਗਿਆ ਸੀ ਹਾਕੀ ਤੇ ਫਿਰ ਜਦੋਂ ਮੈਂ ਹਾਕੀ ਖੇਡਣ ਹਾਕੀ ਨਾਲ ਲਵ ਹੋ ਗਈ।
ਵਾਓ, ਹਾਕੀ ਦੇ ਨਾਲ ਲਵ ਹੋ ਗਿਆ, ਕਿਆ ਬਾਤ ਹੈ। ਸੋ ਆਪਣੀ ਸਪੋਰਟ ਦੇ ਨਾਲ ਪਿਆਰ ਹੋਣਾ ਇਹ ਆਪਣੇ ਆਪ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਤਜਰਬਾ ਵੀ ਹੁੰਦਾ। ਅੱਛਾ ਹੁਣ ਮੈਂ ਤੁਹਾਡੇ ਤੋਂ ਮੇਨ ਗੱਲ ਜਿਹੜੀ ਆ ਉਹ ਇਹ ਪੁੱਛਣੀ ਆ ਕਿ ਤੁਸੀਂ ਹਾਕੀ ਇਸ ਵੇਲੇ ਖੇਡ ਰਹੇ ਹੋ ਸਕਦਾ ਤੁਸੀਂ ਵੱਖ ਵੱਖ ਕਲੱਬਸ ਦੇ ਨਾਲ ਖੇਡ ਰਹੇ ਹੋਵੋਗੇ। ਅੱਛਾ ਜਦੋਂ ਤੁਹਾਡੀ ਟੀਮ ਬਣਨੀ ਸੀ ਉਸ ਤੋਂ ਪਹਿਲਾਂ ਤੁਸੀਂ ਕਿਹੜੇ ਕਲੱਬ ਨਾਲ ਹਾਕੀ ਜਿਹੜੀ ਆ ਉਹ ਖੇਡਣੀ ਸ਼ੁਰੂ ਕੀਤੀ? ਨੌਨਿਹਾਲ, ਤੁਸੀਂ ਕਿਹੜੇ ਕਲੱਬ ਨਾਲ ਖੇਡਦੇ ਸੀ?
ਮੈਂ ਕ੍ਰਿਗਬਨ ਫਾਲਕਨਸ ਨਾਲ।
ਠੀਕ, ਤੇ ਜਸ਼ਨ ਤੁਸੀਂ ਕਿਹੜੇ ਕਲੱਬ ਨਾਲ ਖੇਡਦੇ ਸੀ?
ਮੈਂ ਪਹਿਲਾਂ ਕ੍ਰਿਗਬਨ ਫਾਲਕਨਸ ਨਾਲ ਖੇਡਦਾ ਸੀ, ਫਿਰ ਟ੍ਰਾਇਲਸ ਤੋਂ ਪਹਿਲਾਂ ਮੈਂ ਗ੍ਰੀਨਸਬਰੋ ਨਾਲ ਖੇਡਦਾ ਸੀ।
ਠੀਕ, ਤੇ ਪਰਮ ਤੁਸੀਂ?
ਪਹਿਲਾਂ ਕ੍ਰਿਗਬਨ ਫਾਲਕਨਸ ਨਾਲ ਤੇ ਹੁਣ ਮੈਂ ਜਸ਼ਨ ਨਾਲ ਗ੍ਰੀਨਸਬਰੋ ਵਿਚ ਖੇਡ ਸਕਦੇ।
ਠੀਕ ਠੀਕ, ਸੋ ਵੱਖ ਵੱਖ ਖੇਡ ਕਲੱਬਸ ਦੇ ਵਿਚ ਤੁਸੀਂ ਆਪਣੀ ਜਿਹੜੀ ਗੇਮ ਹੈ ਉਹਦੀ ਪ੍ਰੈਕਟਿਸ ਕਰਦੇ ਸੀਗੇ, ਤੇ ਇਸ ਤੋਂ ਬਾਅਦ ਜਦੋਂ ਸਿਲੈਕਸ਼ਨ ਦੀ ਗੱਲ ਆਉਂਦੀ ਹੈ, ਕਿਉਂਕਿ ਜੂਨੀਅਰ ਸਟੇਟ ਚੈਂਪੀਅਨਸ਼ਿਪ ਦੇ ਲਈ ਇੱਕ ਵੱਖਰੀ ਟੀਮ ਜਿਹੜੀ ਹੈ ਉਹ ਬਣਦੀ ਹੈ, ਸੋ ਉਸ ਟੀਮ ਦੇ ਵਿਚ ਜਾਣ ਦੇ ਲਈ ਕਾਫੀ ਮੈਨੂੰ ਲੱਗਦਾ ਪਹਿਲਾਂ ਜਦੋਂ ਹਾਰਡ ਜਿਹੜੀ ਸਿਲੈਕਸ਼ਨ ਆ ਉਹਦੇ ਵਿਚੋਂ ਲੰਘਣਾ ਪੈਂਦਾ ਹੋਣਾ, ਤੇ ਉਹ ਜਿਹੜੀ ਸਿਲੈਕਸ਼ਨ ਆ ਜਦੋਂ ਤੁਹਾਡੀ ਹੋਈ ਤਾਂ ਕਿਸ ਤਰ੍ਹਾਂ ਆਪਣੇ ਆਪ ਚ ਫੀਲ ਹੋਇਆ ਕਿ ਤੁਸੀਂ ਇਸ ਤਰ੍ਹਾਂ ਇੱਕ ਸਟੇਟ ਦੇ ਵੱਲੋਂ ਉਸ ਟੀਮ ਦੇ ਵਿਚ ਖੇਡਣਾ ਆ, ਕਿੱਦਾਂ ਦਾ ਲੱਗਦਾ ਸੀ ਪਹਿਲਾਂ ਜਦੋਂ ਸਿਲੈਕਸ਼ਨ ਦੇ ਲਈ ਗਏ ਤੁਸੀਂ ਉਦੋਂ ਕਿੱਦਾਂ ਦਾ ਲੱਗਦਾ ਸੀ, ਕੀ ਫੀਲ ਕਰਦੇ ਸੀ, ਤੇ ਜਦੋਂ ਸਿਲੈਕਸ਼ਨ ਹੋ ਗਈ ਉਦੋਂ ਕੀ ਲੱਗਦਾ ਸੀ? ਨੌਨਿਹਾਲ ਸਿਲੈਕਸ਼ਨ ਤੋਂ ਪਹਿਲਾਂ ਕੀ ਲੱਗਦਾ ਸੀਗਾ ਕਿ ਹੋ ਜਾਊਗੀ ਕਿ ਨਰਵਸ ਸੀ?
ਮੈਂ ਥੋੜਾ ਜਿਹਾ ਨਰਵਸ ਸੀ ਕਿਉਂਕਿ ਮੇਰੇ ਤੋਂ ਬਹੁਤ ਵਧੀਆ ਪਲੇਅਰ ਸੀਗੇ ਉੱਥੇ ਤੇ ਮੈਨੂੰ ਲੱਗਦਾ ਨਹੀਂ ਸੀ ਵੀ ਬਸ।
ਤੇ ਜਦੋਂ ਹੋ ਗਈ ਸਿਲੈਕਸ਼ਨ ਫਿਰ ਕੀ ਲੱਗਦਾ ਸੀ?
ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਸਾਰੇ ਮੇਰੇ ਫਰੈਂਡਸ ਨੂੰ ਦੱਸਿਆ।
ਤੇ ਬਹੁਤ ਪ੍ਰਾਊਡ ਵੀ ਫੀਲ ਹੁੰਦਾ ਕਿਉਂਕਿ ਪੇਰੈਂਟਸ ਨੂੰ ਵੀ ਪ੍ਰਾਊਡ ਫੀਲ ਹੁੰਦਾ ਕਿ ਤੁਸੀਂ ਜਿਹੜੀ ਮਿਹਨਤ ਪਹਿਲਾਂ ਕਰਦੇ ਰਹੇ ਹੋ, ਹਨਾ, ਤੁਹਾਡੀ ਉਹ ਮਿਹਨਤ ਜਿਹੜੀ ਉਹ ਰਾਸ ਆਈ ਹੈ। ਸੋ ਜਸ਼ਨ, ਤੁਹਾਨੂੰ ਜਦੋਂ ਤੁਸੀਂ ਚੁਣੇ ਗਏ ਉਸ ਟੀਮ ਦੇ ਵਿਚ, ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ, ਤੁਹਾਨੂੰ ਕੀ ਲੱਗਦਾ ਸੀ ਕਿ ਤੁਸੀਂ ਸਿਲੈਕਟ ਹੋ ਜਾਓਗੇ, ਤੇ ਜਦੋਂ ਤੁਸੀਂ ਸਿਲੈਕਟ ਹੋ ਗਏ ਫੇਰ ਕੀ ਲੱਗਿਆ?
ਮੈਨੂੰ ਪਹਿਲਾਂ ਲੱਗਦਾ ਸੀ ਵੀ ਸਿਲੈਕਟ ਨਹੀਂ ਹੋਣਾ ਕਿਉਂਕਿ ਉੱਥੇ ਬਹੁਤ ਹੀ ਵਧੀਆ ਪਲੇਅਰ ਸੀ। ਜਦੋਂ ਮੈਂ ਬਾਅਦ ਚੋਂ ਸਿਲੈਕਟ ਹੋਇਆ ਮੈਂ ਬਹੁਤ ਪ੍ਰਾਊਡ ਫੀਲ ਹੋਇਆ ਤੇ ਬਹੁਤ ਖੁਸ਼ੀ ਹੋਈ।
ਬਹੁਤ ਵਧੀਆ। ਸੋ ਪਰਮ, ਤੁਹਾਡੇ ਕੀ ਐਕਸਪੀਰੀਅੰਸ ਸੀ?
ਹਾਂਜੀ, ਪਹਿਲਾਂ ਮੈਂ ਨਰਵਸ ਸੀ ਕਿਉਂਕਿ ਕੱਲਾ ਪਹਿਲਾ ਟਾਈਮ ਅਸੀਂ ਜਾਣਾ ਸੀ ਟ੍ਰਾਇਲ, ਪਰ ਮੈਂ ਠਹਿਰ ਕੇ ਖੁਸ਼ੀ ਹੋਈ ਕਿਉਂਕਿ ਮੈਂ ਸਿਲੈਕਟਡ ਹੋ ਗਿਆ ਤੇ ਕਰਦਾ।
ਠੀਕ, ਅੱਛਾ, ਤੁਹਾਡੇ ਸਾਰਿਆਂ ਦੇ ਐਕਸਪੀਰੀਅੰਸ ਪਹਿਲਾਂ ਵਾਲੇ ਜਿਹੜੇ ਸੀਗੇ ਉਹ ਇਹੀ ਲੱਗਦਾ ਸੀ ਤੁਹਾਨੂੰ ਕਿ ਸ਼ਾਇਦ ਉੱਥੇ ਜਿਹੜੇ ਪਲੇਅਰਸ ਨੇ ਉਹ ਤੁਹਾਡੇ ਤੋਂ ਵੀ ਜ਼ਿਆਦਾ ਵਧੀਆ ਹੋਣਗੇ, ਪਰ ਜਦੋਂ ਸਿਲੈਕਸ਼ਨ ਹੋ ਗਈ ਤਾਂ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਫੀਲਿੰਗ ਆ ਜਾਂ ਇੱਕ ਕੌਨਫੀਡੈਂਸ ਜਿਹੜਾ ਆ ਉਹ ਤੁਹਾਡੇ ਵਿਚ ਜ਼ਰੂਰ ਡਿਵੈਲਪ ਹੋਇਆ, ਹਨਾ। ਸੋ ਇਸ ਕਰਕੇ ਇਹ ਜ਼ਰੂਰ ਪਤਾ ਲੱਗਦਾ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਇਹ ਪਤਾ ਲੱਗਦਾ ਕਿ ਅਸੀਂ ਵੀ ਇਹ ਕਰ ਸਕਦੇ ਆ, ਹਨਾ। ਸੋ ਯੂ ਕੈਨ ਡੂ ਇਟ, ਵੀ ਕੈਨ ਡੂ ਇਟ, ਹਨਾ, ਤੁਸੀਂ ਇਹ ਸੋਚਦੇ ਹੋ। ਅੱਛਾ, ਜਦੋਂ ਸਿਲੈਕਸ਼ਨ ਹੋ ਗਈ, ਜਦੋਂ ਟੀਮ ਦੇ ਵਿਚ ਚਲੇ ਜਾਂਦੇ ਆ, ਹੁਣ ਜਦੋਂ ਤੁਸੀਂ ਸਟੇਟ ਨੂੰ ਰਿਪ੍ਰੈਜੈਂਟ ਕਰ ਰਹੇ ਹੋ ਤਾਂ ਉੱਥੇ ਮੈਨੂੰ ਲੱਗਦਾ ਕਿ ਹੋਰ ਵੀ ਹਾਰਡ ਵਰਕ ਦੀ ਜ਼ਰੂਰਤ ਹੁੰਦੀ ਹੈ, ਤੁਹਾਨੂੰ ਜ਼ਿਆਦਾ ਟਾਈਮ ਪ੍ਰੈਕਟਿਸ ਤੇ ਲਾਉਣਾ ਪੈਂਦਾ ਆ। ਅੱਛਾ, ਉਹ ਜਿਹੜਾ ਟਾਈਮ ਸੀਗਾ ਕਿੰਨੀ ਕੁ ਤਿਆਰੀ ਕਰਨੀ ਪਈ, ਕਿੰਨਾ ਕੁ ਹਾਰਡ ਵਰਕ ਉਹਦੇ ਲਈ ਕਰਨਾ ਪਿਆ, ਕਿੰਨਾ ਪ੍ਰੈਕਟਿਸ ਨੂੰ ਟਾਈਮ ਦਿੰਦੇ ਸੀ ਤੁਸੀਂ, ਉਹਦੇ ਬਾਰੇ ਜ਼ਰੂਰ ਸਾਨੂੰ ਦੱਸੋ। ਪਰਮ,
ਹਾਂਜੀ, ਮੈਂ ਬਹੁਤ ਮਿਹਨਤ ਕਰਦਾ ਸੀ ਤੇ ਮੈਂ ਰੈਡੀ ਹੋਣਾ ਸੀ ਪ੍ਰੈਪਰੇਸ਼ਨ, ਫਿਰ ਸਟਾਰਟ ਹੋ ਗਿਆ ਟੂਰਨਾਮੈਂਟ।
ਠੀਕ, ਤੇ ਕਿੰਨਾ ਕਿੰਨਾ ਟਾਈਮ ਤੁਸੀਂ ਪ੍ਰੈਕਟਿਸ ਨੂੰ ਦਿੰਦੇ ਸੀ, ਕਿੰਨੇ ਕਿੰਨੇ ਆਵਰਸ ਦਿੰਦੇ ਸੀ?
ਇੱਕ ਆਵਰ ਇੱਕ ਵੀਕ ਅਸੀਂ ਕਰਦੇ ਸੀ ਟ੍ਰੇਨਿੰਗ, ਪਰ ਅਸੀਂ ਬਹੁਤ ਮਿਹਨਤ ਕਰਨਾ ਸੀ।
ਠੀਕ, ਤੇ ਜਸ਼ਨ ਤੁਸੀਂ?
ਹਾਂਜੀ, ਮੈਂ 3 hours ਜਿੱਦਾਂ ਸਾਨੂੰ ਕਰਨਾ ਪਿਆ ਤੇ ਅਸੀਂ ਰੀਜਨਲ ਜਿੱਦਾਂ ਵਿਕਟੋਰੀਆ ਨੂੰ ਟ੍ਰੈਵਲ ਕਰਨਾ ਪੈਂਦਾ ਸੀ, ਫਿਰ ਕਿਉਂਕਿ ਸਾਨੂੰ ਫਿਰ ਅਰਲੀ ਬਹੁਤ ਉੱਠਣਾ ਪੈਣਾ ਸੀ।
ਸੋ ਜਿਹੜੀ ਪ੍ਰੈਕਟਿਸ ਸੀ ਰੀਜਨਲ ਵਿਕਟੋਰੀਆ ਦੇ ਵਿਚ ਤੁਸੀਂ ਜਾ ਕੇ ਕਰਦੇ ਸੀ? ਜੀ, ਤੇ ਨੌਨਿਹਾਲ ਤੁਹਾਡਾ ਕੀ ਰਿਹਾ ਇਹ ਸਾਰਾ ਜਿਹੜਾ ਪ੍ਰੈਕਟਿਸ ਦਾ ਜਿਹੜਾ ਸਕੇਜੂਲ ਸੀਗਾ, ਕਿੰਨਾ ਟਾਈਮ ਤੁਸੀਂ ਗੇਮ ਨੂੰ ਦਿੰਦੇ ਸੀ, ਪ੍ਰੈਕਟਿਸ ਨੂੰ ਦਿੰਦੇ ਸੀ?
ਮੈਂ 2 hours ਸਵੇਰੇ ਲਾਉਂਦਾ ਸੀ ਮੇਰੇ ਦੀਦੀ ਨਾਲ ਤੇ ਸ਼ਾਮ ਨੂੰ ਟ੍ਰੇਨਿੰਗ ਹੁੰਦੀ ਸੀ, ਫਿਰ ਕਰਿਆ ਕੇ ਬਹੁਤ ਥੱਕ ਗਿਆ ਸੀ ਤੇ
ਸੋ ਕਾਫੀ ਹਾਰਡ ਜਿਹੜਾ ਪ੍ਰੈਕਟਿਸ ਟਾਈਮ ਸੀਗਾ ਉਹਦੇ ਵਿਚ ਜਿਵੇਂ ਤੁਸੀਂ ਦੱਸਿਆ ਵੀ 2 ਘੰਟੇ ਸਵੇਰੇ ਵੀ ਦਿੰਦੇ ਸੀਗੇ ਸ਼ਾਮ ਨੂੰ ਵੀ ਤੁਸੀਂ ਟ੍ਰੇਨਿੰਗ ਕਰਦੇ ਸੀ ਸੋ ਐਕਸਟਰਾ ਟ੍ਰੇਨਿੰਗ ਟਾਈਮ ਜਿਹੜਾ ਸੀ ਇਸ ਟਾਈਮ ਦੇ ਵਿਚ ਤੁਸੀਂ ਆਪਣੇ ਆਪ ਦੇ ਵਿਚ ਲਿਆ ਹੈਨਾ ਅੱਛਾ ਜਦੋਂ ਅਸੀਂ ਟੀਮਸ ਦੀ ਗੱਲ ਕਰਦੇ ਹਾਂ ਤੇ ਇਹ ਜਿਹੜੀ ਚੈਂਪੀਅਨਸ਼ਿਪ ਹੈ ਇਹ ਅਸਲ ਦੇ ਵਿਚ ਕਿੱਥੇ ਹੋਈ ਜਦੋਂ ਵਿਕਟੋਰੀਆ ਸਟੇਟ ਵੱਲੋਂ ਤੁਸੀਂ ਇਸ ਟੀਮ ਦੇ ਵਿਚ ਸਿਲੈਕਟ ਹੋ ਗਏ ਉਸ ਤੋਂ ਬਾਅਦ ਤੁਹਾਡੀ ਟ੍ਰੇਨਿੰਗ ਹੋ ਗਈ ਤੇ ਜਿਹੜਾ ਇਹ ਮੇਨ ਜਿਹੜੀ ਚੈਂਪੀਅਨਸ਼ਿਪ ਸੀ ਕਿੱਥੇ ਹੋਈ ਵਿਕਟੋਰੀਆ ਦੇ ਵਿਚ ਔਰ ਕਿੰਨੇ ਦਿਨਾਂ ਦੀ ਚੈਂਪੀਅਨਸ਼ਿਪ ਸੀ ਇਹ
ਚਾਰ ਦਿਨਾਂ ਦੀ ਚੈਂਪੀਅਨਸ਼ਿਪ ਸੀ ਤੇ
ਸ਼ੈਪਰਟਨ ਦੇ ਵਿਚ ਠੀਕ ਹੈ ਅੱਛਾ ਸ਼ੈਪਰਟਨ ਦੇ ਵਿਚ ਜਦੋਂ ਇਹ ਮੈਚਿਸ ਜਿਹੜੇ ਆ ਇਹ ਹੁੰਦੇ ਆ ਤਾਂ ਫਿਰ ਇਹਦਾ ਮਤਲਬ ਤੁਸੀਂ ਉੱਥੇ ਜਾ ਕੇ ਰਹਿੰਦੇ ਸੀ
ਵਾਪਿਸ ਉੱਥੇ ਜਾਣਾ ਜਸ਼ਨ ਨਾਲ
ਅੱਛਾ ਤੁਸੀਂ ਪਹਿਲਾਂ ਇੱਥੋਂ ਜਾਂਦੇ ਸੀ ਸ਼ੈਪਰਟਨ ਜਾ ਕੇ ਮੈਚ ਖੇਡਦੇ ਸੀ ਮੈਚ ਖੇਡ ਕੇ ਫਿਰ ਵਾਪਸ ਆਉਂਦੇ ਸੀ
ਹਾਂਜੀ
ਤੇ ਟ੍ਰੈਵਲ ਟਾਈਮ ਜਿਹੜਾ ਸੀਗਾ ਉਹ ਕਾਫੀ ਰਹਿੰਦਾ ਹੋਏਗਾ ਕਿਉਂਕਿ ਜਦੋਂ ਤੁਸੀਂ ਰੋਜ਼ ਇਸ ਥਾਂ ਤੋਂ ਕਿਉਂਕਿ ਤੁਸੀਂ ਆਈ ਥਿੰਕ ਕ੍ਰੇਗੀਬਨ ਤੋਂ ਹੀ ਬਿਲੋਂਗ ਕਰਦੇ ਹੋ ਤਿੰਨੋ ਹਨਾ ਠੀਕ ਤੇ ਕਿੰਨਾ ਕੁ ਟਾਈਮ ਲੱਗਦਾ ਸੀ ਟ੍ਰੈਵਲ ਟਾਈਮ
2 ਘੰਟੇ ਲੱਗਦਾ
2 ਘੰਟੇ ਲੱਗਦੇ ਸੀਗੇ ਤੇ ਮੈਚ ਕਿੰਨੇ ਵਜੇ ਸਟਾਰਟ ਹੁੰਦੇ ਸੀ ਸੋ ਅਰਲੀ ਮਾਰਨਿੰਗ ਤੁਸੀਂ ਘਰੋਂ ਚੱਲਦੇ ਸੀ ਔਰ ਫਿਰ ਮੈਚਿਸ ਜਦੋਂ ਫਿਨਿਸ਼ ਹੁੰਦੇ ਸੀ ਫਿਰ ਦੁਬਾਰਾ ਘਰ ਆਉਂਦੇ ਸੀ ਹਨਾ ਸੋ ਪਹਿਲਾਂ ਜਦੋਂ ਪਹਿਲਾ ਮੈਚ ਜਿਹੜਾ ਤੁਹਾਡਾ ਸੀਗਾ ਕਿਹੜੀ ਟੀਮ ਦੇ ਨਾਲ ਸੀ ਔਰ ਉਸ ਵੇਲੇ ਕਿੱਦਾਂ ਦਾ ਲੱਗਦਾ ਸੀਗਾ ਕਿਉਂਕਿ ਪ੍ਰੈਕਟਿਸ ਵੀ ਬਥੇਰੀ ਕਰ ਲਈ ਸੀ ਹਨਾ ਪਰ ਜਦੋਂ ਵੀ ਤੁਸੀਂ ਕੰਪੀਟੀਸ਼ਨ ਦੇ ਵਿਚ ਜਾਂਦੇ ਹੋ ਤਾਂ ਇੱਕ ਅਲੱਗ ਤਰ੍ਹਾਂ ਦੀਆਂ ਫੀਲਿੰਗਸ ਹੁੰਦੀਆਂ ਵੀ ਪਤਾ ਨੀ ਕੀ ਹੋਣਾ ਹਨਾ ਸੋ ਪਹਿਲਾ ਮੈਚ ਜਿਹੜਾ ਸੀ ਕਿਸ ਟੀਮ ਦੇ ਨਾਲ ਸੀਗਾ ਔਰ ਜਦੋਂ ਤੁਸੀਂ ਉਹ ਮੈਚ ਜਿਹੜਾ ਆ ਉਹ ਜਿੱਤ ਲਿਆ ਤਾਂ ਫਿਰ ਤੁਹਾਡਾ ਜਿਹੜਾ ਕੋਨਫੀਡੈਂਸ ਸੀ ਉਹ ਕਿਵੇਂ ਦਾ ਸੀ
ਪਹਿਲਾ ਮੈਚ ਸਾਡਾ ਵਾਇਲਡ ਕੈਟਸ ਨਾਲ ਸੀਗਾ ਤੇ ਬਹੁਤ ਨਰਵਸ ਸੀਗੇ ਕਿਉਂਕਿ ਉਹਨਾਂ ਦੇ ਜਿਹੜੇ ਪਲੇਅਰਸ ਵੀ ਆ ਉਹ ਬਹੁਤ ਜਿੱਦਾਂ ਟੋਲ ਸੀਗੇ ਤੇ ਜਦੋਂ ਅਸੀਂ ਜਿੱਤੇ ਜਿੱਦਾਂ ਪਹਿਲਾ ਮੈਚ ਸੀਗਾ ਸਾਰੀ ਟੀਮ ਜਿੱਦਾਂ ਬਹੁਤ ਖੁਸ਼ ਸੀਗੀ
ਠੀਕ ਅੱਛਾ ਜਸ਼ਨ ਤੁਸੀਂ ਇਹ ਜ਼ਰੂਰ ਦੱਸੋ ਕਿਉਂਕਿ ਅਸੀਂ ਸ਼ਾਇਦ ਇੱਥੇ ਇੱਕ ਗੱਲ ਜਿਹੜੀ ਆ ਉਹ ਮਿਸ ਕਰ ਗਏ ਆ ਕਿ ਇਹ ਜਿਹੜੀ ਜੂਨੀਅਰ ਸਟੇਟ ਚੈਂਪੀਅਨਸ਼ਿਪ ਤੁਸੀਂ ਆਪਣੇ ਨਾਮ ਕਰਵਾਈ ਹੈ ਤੁਸੀਂ ਇਹ ਜਿੱਤੀ ਆ ਇਹ ਕਿਹੜੇ ਏਜ ਗਰੁੱਪ ਦੇ ਅੰਡਰ ਸੀ
ਅੰਡਰ 13
ਦੇ ਕਿਆ ਬਾਤ ਹੈ ਸੋ ਛੋਟੀਆਂ ਛੋਟੀਆਂ ਉਮਰਾਂ ਦੇ ਵਿਚ ਤੁਸੀਂ ਇਹ ਵੱਡੀ ਜਿਹੜੀ ਪ੍ਰਾਪਤੀ ਹੈ ਇਹ ਆਪਣੇ ਨਾਮ ਦਰਜ ਕੀਤੀ ਹੈ ਇਹਦੇ ਲਈ ਸਾਰੇ ਅਸੀਂ ਮਾਣ ਵੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਤੁਹਾਡੇ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਤਾਂ ਵਧਾਈ ਦੇਣੀ ਬਣਦੀ ਹੈ ਪਰ ਅਸੀਂ ਵੀ ਜਿਹੜੇ ਵੀ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਦੇ ਲਈ ਵੀ ਬਹੁਤ ਖੁਸ਼ੀ ਹੈ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਤੁਸੀਂ ਦੂਸਰੀਆਂ ਕਮਿਊਨਿਟੀਜ਼ ਦੇ ਨਾਲ ਜਦੋਂ ਅਸੀਂ ਆਸਟ੍ਰੇਲੀਅਨਸ ਦੇ ਨਾਲ ਖੇਡਣ ਦੀ ਗੱਲ ਕਰਦੇ ਹਾਂ ਤਾਂ ਸ਼ਾਇਦ ਇਹ ਬਹੁਤ ਲੋਕਾਂ ਦੇ ਲਈ ਸੁਪਨਾ ਵੀ ਰਹਿੰਦਾ ਹੋਣਾ ਕਿ ਤੁਸੀਂ ਇਸ ਲੈਵਲ ਦੇ ਉੱਤੇ ਸਟੇਟ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਤੁਸੀਂ ਜਾਓ ਔਰ ਬਾਅਦ ਵਿੱਚ ਤੁਸੀਂ ਜਿੱਤ ਵੀ ਹਾਸਲ ਕਰੋ ਹਨਾ ਅੱਛਾ ਜਦੋਂ ਤੁਸੀਂ ਉੱਥੇ ਪਹਿਲੀ ਟੀਮ ਦੇ ਨਾਲ ਖੇਡੇ ਔਰ ਤੁਹਾਨੂੰ ਲੱਗਦਾ ਸੀ ਵੀ ਉਹ ਤਾਂ ਬੜੇ ਲੰਬੇ ਲੰਬੇ ਬੱਚੇ ਆ ਵੱਡੇ ਆ ਤੁਸੀਂ ਦੇਖਣ ਦੇ ਵਿੱਚ ਵੀ ਉਹਨਾਂ ਨਾਲੋਂ ਛੋਟੇ ਲੱਗਦੇ ਸੀਗੇ ਫਿਰ ਵੀ ਤੁਸੀਂ ਉਹ ਮੈਚ ਜਿੱਤ ਲਿਆ ਅੱਛਾ ਇੱਕ ਮੈਚ ਜਿੱਤਣ ਤੋਂ ਬਾਅਦ ਫਿਰ ਹੌਸਲੇ ਬੁਲੰਦ ਹੋ ਜਾਂਦੇ ਹੁੰਦੇ ਆ ਵੀ ਲੈ ਹੁਣ ਇਹਨਾਂ ਤੋਂ ਤਾਂ ਜਿੱਤ ਲਿਆ ਤੇ ਹੁਣ ਤਾਂ ਫਿਰ ਅੱਗੇ ਵੀ ਅਸੀਂ ਜਿੱਤ ਜਾਵਾਂਗੇ ਹਨਾ ਇੱਕ ਇਹ ਫੀਲਿੰਗ ਜਿਹੜੀ ਆ ਉਹ ਜ਼ਰੂਰ ਆਉਂਦੀ ਆ ਪਰ ਕੋਈ ਏਦਾਂ ਦੀ ਟੀਮ ਵੀ ਆਈ ਜਿਹਨੂੰ ਦੇਖ ਕੇ ਤੁਹਾਨੂੰ ਲੱਗਿਆ ਵੀ ਨਹੀਂ ਆਹ ਟੀਮ ਦਾ ਤਾਂ ਪਤਾ ਨੀ ਸਾਡੇ ਤੋਂ ਮੁਕਾਬਲਾ ਹੋਣਾ ਕਿ ਨਹੀਂ ਇਹਨਾਂ ਨੂੰ ਬੀਟ ਕਰ ਸਕਾਂਗੇ ਕਿ ਨਹੀਂ ਨੌਨਿਹਾਲ ਕੋਈ ਟੀਮ ਇਹੋ ਜਿਹੀ ਵੀ ਸੀ
ਹਾਂਜੀ ਇੱਕ ਟੀਮ ਸੀਗੀ ਉਹਨਾਂ ਦਾ ਨਾਮ ਸੀ ਟਾਈਗਰਸ ਤੇ ਉਹਨਾਂ ਨਾਲ 2 ਮੈਚ ਹੋਏ ਸੀ
ਜੀ
ਤੇ ਉਹ ਵੀ ਬਹੁਤ ਟਫ ਸੀਗੇ
ਠੀਕ ਹੈ ਤੇ ਉਹਨਾਂ ਦੇ ਨਾਲ ਫਿਰ ਜਿਹੜਾ ਰਿਜ਼ਲਟ ਆ ਉਹ ਕਿਵੇਂ ਰਿਹਾ
ਅਸੀਂ 2-1 ਜਿੱਤ ਗਏ ਫਿਰ ਗ੍ਰੈਂਡ ਫਾਈਨਲ ਟਾਈਗਰਸ ਨਾਲ ਫਿਰ ਸੀ ਤੇ ਅਸੀਂ ਹੋਰ ਕੋਨਫੀਡੈਂਟ ਹੈਗੇ ਕੱਟਿਆ ਸੀ ਬਹੁਤ ਮੈਨੇਜ ਕਰਨਾ ਸੀ
ਠੀਕ ਸੋ ਉਸ ਟੀਮ ਦੇ ਨਾਲ ਜਿਹੜਾ ਕੋਨਫੀਡੈਂਸ ਲੈਵਲ ਹੈ ਉਹ ਹੋਰ ਵਧਿਆ ਉਹਨਾਂ ਦੇ ਨਾਲ ਖੇਡ ਕੇ ਕਿਉਂਕਿ ਜਦੋਂ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਸਾਹਮਣੇ ਵਾਲਾ ਵੀ ਓਨਾ ਹੀ ਜਬਰਦਸਤ ਹੋਵੇ ਤਾਂ ਖੇਡਣ ਦਾ ਮਜ਼ਾ ਵੀ ਤਾਂ ਹੀ ਆਉਂਦਾ ਹਨਾ ਜਦੋਂ ਵਨ ਸਾਈਡਡ ਗੇਮ ਹੋ ਜਾਵੇ ਫੇਰ ਖੇਡਣ ਦਾ ਮਜ਼ਾ ਨਹੀਂ ਆਉਂਦਾ ਜਿਵੇਂ ਆਪਾਂ ਉਸ ਦਿਨ ਮੈਚ ਦੇਖਿਆ ਵੀ ਆਸਟ੍ਰੇਲੀਆ ਤੇ ਇੰਡੀਆ ਦਾ ਸੀ ਉਹ ਵਨ ਸਾਈਡਡ ਜਿਹਾ ਹੋ ਗਿਆ ਸੀ ਹਨਾ ਪਰ ਜਿੱਥੇ ਮੁਕਾਬਲਾ ਕਹਿੰਦੇ ਹੁੰਦੇ ਆ ਨਾ ਵੀ ਇੱਕੋ ਜਿਹਾ ਹੋਵੇ ਫੇਰ ਮਜ਼ਾ ਆਉਂਦਾ ਖੇਡਣ ਦਾ ਵੀ ਮਜ਼ਾ ਆਉਂਦਾ ਸੋ ਤੁਸੀਂ ਏਦਾਂ ਦਾ ਮੁਕਾਬਲਾ ਜਿਹੜਾ ਆ ਉਹਨੂੰ ਜਿੱਤਿਆ ਉਹਦੇ ਲਈ ਤੁਸੀਂ ਸਾਰੇ ਹੀ ਇਸ ਵੇਲੇ ਆਪਣੇ ਆਪ ਦੇ ਵਿੱਚ ਵੀ ਕੋਨਫੀਡੈਂਟ ਹੋਵੋਗੇ ਅਸੀਂ ਉਮੀਦ ਕਰਦੇ ਹਾਂ ਅੱਛਾ ਜਿੱਤਣ ਤੋਂ ਬਾਅਦ ਫਿਰ ਕਿਆ ਬਾਤਾਂ ਸੀਗੀਆਂ ਜਿੱਤਣ ਤੋਂ ਬਾਅਦ ਕਿੱਦਾਂ ਦੀਆਂ ਫੀਲਿੰਗ ਸੀ ਕੀ ਐਕਸਪੀਰੀਅੰਸ ਰਹੇ ਤੁਹਾਡੇ ਕਿਉਂਕਿ ਜਦੋਂ ਫਿਰ ਆਪਾਂ ਜਿੱਤਾਂ ਵੀ ਦਰਜ ਕਰ ਲਈਆਂ ਹਨਾ ਇੰਨੀ ਮਿਹਨਤ ਕਰਨ ਤੋਂ ਬਾਅਦ ਉਹ ਜਿਹੜੀ ਇੱਕ ਸੈਟਿਸਫੈਕਸ਼ਨ ਹੁੰਦੀ ਆ ਨਾ ਉਹਦਾ ਆਪਣਾ ਹੀ ਮਜ਼ਾ ਹੁੰਦਾ ਸੋ ਕਿੱਦਾਂ ਦਾ ਸੈਟਿਸਫੈਕਸ਼ਨ ਲੈਵਲ ਸੀ ਕੀ ਐਕਸਪੀਰੀਅੰਸ ਰਹੇ ਤੁਹਾਡੇ ਆਪਣੇ ਫਰੈਂਡਸ ਤੋਂ ਤੁਹਾਡੇ ਆਪਣੇ ਜਿਹੜੇ ਵੈਲ ਵਿਸ਼ਰ ਸੀ ਜਾਂ ਤੁਹਾਡੇ ਪੇਰੈਂਟਸ ਸੀ ਹਨਾ ਉਹਨਾਂ ਦਾ ਕੀ ਬਾਅਦ ਵਿੱਚ ਰਿਸਪੋਂਸ ਸੀ
ਅਸੀਂ ਪਹਿਲਾਂ ਸਾਨੂੰ ਪਹਿਲਾਂ ਮੈਡਲ ਮਿਲੇ ਸੀ ਜਿਹੜੇ ਹਾਕੀ ਵਿਕਟੋਰੀਆ ਦੇ ਅਫੀਸ਼ਲ ਸੀ ਤੇ ਫਿਰ ਜਿਹੜੇ ਕੈਪਟਨ ਸੀਗੇ ਉਹਨਾਂ ਨੇ ਸਪੀਚ ਕੀਤਾ ਫਿਰ ਬਾਅਦ ਜਦੋਂ ਅਸੀਂ ਗਰਾਊਂਡ ਚੋਂ ਨਿਕਲੇ ਜਿਦਾਂ ਸਾਰੇ ਪੇਰੈਂਟਸ ਨੇ ਕੰਗ੍ਰੈਜੂਲੇਟ ਕੀਤਾ ਤੇ ਸਾਰਿਆਂ ਨੇ ਜਿਹੜੀ ਸ਼ੀਲਡ ਸੀਗੀ ਉਹਨਾਂ ਫੋਟੋ ਖਿੱਚੀ ਤੇ ਸਾਰੇ ਬਹੁਤ ਹੀ ਖੁਸ਼ ਸੀਗੇ ਵੀ ਅਸੀਂ ਜਿੱਤੇ
ਵਾਓ ਨਾ ਵਾਟ ਅ ਫੀਲਿੰਗ ਪਰਮ ਤੁਹਾਡੇ ਕੀ ਉਸ ਵੇਲੇ ਐਕਸਪੀਰੀਅੰਸ ਸੀ
ਹਾਂਜੀ ਮੈਂ ਬਹੁਤ ਖੁਸ਼ ਸੀ ਤੇ ਫਿਰ ਮੈਂ ਹੋਰ ਕਰਨਾ ਸੀ ਹਾਕੀ ਫਿਰ ਫੋਟੋਸ ਖਿੱਚਦੇ ਸੀ ਪੇਰੈਂਟਸ ਨਾਲ ਤੇ ਟੀਮਮੇਟਸ ਨਾਲ
ਠੀਕ ਸੋ ਪੇਰੈਂਟਸ ਵੀ ਬਹੁਤ ਖੁਸ਼ ਸੀ ਹਨਾ ਜਦੋਂ ਤੁਸੀਂ ਜਿੱਤੇ ਨੌਨਿਹਾਲ ਤੁਹਾਡੀਆਂ ਕੀ ਫੀਲਿੰਗਸ ਸੀਗੀਆਂ
ਮੈਂ ਵੀ ਬਹੁਤ
ਖੁਸ਼ ਸੀ
ਜਦੋਂ ਅਸੀਂ ਫੋਟੋ ਖਿਚਾਈਆਂ ਉਦੋਂ ਸਾਰੀ ਮੇਰੀ ਫੈਮਿਲੀ ਵੀ ਬਹੁਤ ਹੈਪੀ ਸੀ ਵੀ ਉਹਨਾਂ ਨੇ ਬਹੁਤ ਪ੍ਰਾਊਡ ਫੀਲ ਕੀਤਾ ਉਹਨਾਂ ਨੇ ਦਾਦੀ ਜੀ ਨੂੰ ਫੋਨ ਕੀਤਾ ਤੇ ਉਹ ਵੀ ਬਹੁਤ ਪ੍ਰਾਊਡ ਫੀਲ
ਠੀਕ ਠੀਕ ਇਹ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਵੀ ਇੱਕ ਨਵਾਂ ਜਿਹੜਾ ਐਕਸਪੀਰੀਅੰਸ ਸੀ ਹਨਾ ਔਰ ਉਸ ਟਰਾਫੀ ਨੂੰ ਕਿਉਂਕਿ ਬਹੁਤ ਦੇਰ ਤੱਕ ਜਿੰਨੀ ਦੇਰ ਤੱਕ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਡ੍ਰੀਮ ਹੁੰਦਾ ਕਿ ਇਹੋ ਟਰਾਫੀ ਜਿਹਨੂੰ ਅਸੀਂ ਦੇਖ ਰਹੇ ਹਾਂ ਹਨਾ ਜਿਹੜੀ ਜੇ ਸਾਡੀ ਹੋ ਜਾਵੇ ਤਾਂ ਕਿੰਨਾ ਮਜ਼ਾ ਆਵੇ ਹਨਾ ਉਹ ਜਦੋਂ ਤੁਹਾਡੀ ਹੋ ਜਾਂਦੀ ਤੁਸੀਂ ਉਹਦੇ ਨਾਲ ਫੋਟੋਆਂ ਖਿਚਾਉਂਦੇ ਆ ਤਾਂ ਉਹ ਮਜ਼ਾ ਹੀ ਇੱਕ ਅਲੱਗ ਤਰ੍ਹਾਂ ਦਾ ਹੁੰਦਾ ਹਨਾ ਸੋ ਟਰਾਫੀ ਵੀ ਹੁਣ ਤਾਂ ਆਪਣੇ ਨਾਮ ਦਰਜ ਕਰਵਾ ਲਈ ਆ ਵਿਕਟਰੀ ਜਿਹੜੀ ਆ ਉਹ ਤੁਸੀਂ ਲਈ ਔਰ ਸਾਰੇ ਪਲੇਅਰਸ ਤੁਸੀਂ ਜਦੋਂ ਆਸਟ੍ਰੇਲੀਅਨਸ ਜਿਹੜੇ ਬੱਚੇ ਸੀਗੇ ਉਹ ਵੀ ਤੁਹਾਡੇ ਨਾਲ ਖੈਰ ਤੁਸੀਂ ਖੁਦ ਵੀ ਆਸਟ੍ਰੇਲੀਅਨ ਹੋ ਪਰ ਜਦੋਂ ਅਸੀਂ ਪੰਜਾਬੀ ਮੁੰਡਿਆਂ ਦੀ ਗੱਲ ਕਰਦੇ ਆ ਤਾਂ ਤੁਸੀਂ ਸਾਡਾ ਸਾਰੇ ਭਾਈਚਾਰੇ ਦਾ ਵੀ ਮਾਣ ਬਣਿਆ ਮਾਣ ਵਧਾਇਆ ਆ ਹਨਾ ਤੇ ਜਿਹੜਾ ਉਸ ਵੇਲੇ ਇੱਕ ਕੰਟਰੀਬਿਊਸ਼ਨ ਹੁੰਦਾ ਆ ਹਨਾ ਇੱਕ ਤਾਂ ਪੇਰੈਂਟਸ ਕਿਉਂਕਿ ਪੇਰੈਂਟਸ ਤੁਹਾਨੂੰ ਜਿੱਥੇ ਵੀ ਤੁਹਾਡੀ ਪ੍ਰੈਕਟਿਸ ਹੁੰਦੀ ਆ ਉੱਥੇ ਲੈ ਕੇ ਜਾਂਦੇ ਆ ਦੂਸਰੀ ਜਿਹੜੀ ਕੰਟਰੀਬਿਊਸ਼ਨ ਹੁੰਦੀ ਆ ਕੋਚਿਸ ਦੀ ਸੋ ਪੇਰੈਂਟਸ ਦੀ ਤੇ ਕੋਚਿਸ ਦੀ ਸਪੋਰਟ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਵਿਕਟਰੀ ਜਿਹੜੀ ਆ ਤੁਹਾਨੂੰ ਮਿਲੀ ਆ ਇਸ ਵੇਲੇ ਸਾਰੇ ਤੁਹਾਡੇ ਤੇ ਪ੍ਰਾਊਡ ਫੀਲ ਕਰ ਰਹੇ ਆ ਤਾਂ ਉਹਨਾਂ ਦੀ ਕੰਟਰੀਬਿਊਸ਼ਨ ਕੀ ਰਹੀ ਪਰਮ
ਮੇਰਾ ਕੋਚ ਤੇ ਮੇਰੇ ਪੇਰੈਂਟਸ ਕਹਿੰਦੇ ਸੀ ਜਸਟ ਹੈਵ ਫਨ ਪਰ ਮੈਂ ਹਾਰਡ ਵਰਕ ਕਰਨਾ ਸੀ ਫਿਰ ਉਹਨਾਂ ਨਾਲ ਕੰਫੀਡੈਂਸ ਹੋ ਗਏ ਫਿਰ ਅਸੀਂ ਜਿੱਤ ਗਏ
ਠੀਕ ਜਸ਼ਨ ਤੁਸੀਂ ਕੀ ਕਹੋਗੇ
ਮੈਂ ਮੇਰੇ ਪੇਰੈਂਟਸ ਨੂੰ ਥੈਂਕ ਯੂ ਕਹਿਣਾ ਚਾਹੁੰਦਾ ਕਿਉਂਕਿ ਜਦੋਂ ਸਾਨੂੰ ਦੂਰ ਪ੍ਰੈਕਟਿਸ ਲਈ ਜਾਣਾ ਪੈਂਦਾ ਸੀ ਉਹ ਲੈ ਕੇ ਜਾਂਦੇ ਸੀ ਅਰਲੀ ਉੱਠ ਕੇ ਤੇ ਮੈਂ ਕੋਚ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦਾ ਕਿਉਂਕਿ ਜਿਹੜੇ ਸਾਰੇ ਟੀਮ ਦੇ ਵੀਕਨੈਸ ਸੀ ਤੇ ਜਿਹੜੇ ਟੈਕਟਿਕ ਸੀ ਉਹਨੇ ਉੱਤੇ ਵਰਕ ਕੀਤਾ
ਠੀਕ ਤੇ ਨੌਨਿਹਾਲ ਤੁਸੀਂ ਕੀ ਕਹਿਣਾ ਚਾਹੋਗੇ
ਮੇਰੇ ਪੇਰੈਂਟਸ ਨੂੰ ਵੀ ਬਹੁਤ ਵੱਡਾ ਥੈਂਕ ਯੂ, ਕਿਉਂਕਿ ਉਹਨਾਂ ਨੇ ਸਾਰੇ ਸਾਰੇ ਕਿਤੇ ਲੈ ਕੇ ਜਾਣਾ ਤੇ ਟ੍ਰੇਨਿੰਗ ਤੇ ਮੈਚਿਸ ਤੇ ਕਿੰਨੀ ਦੂਰ ਤੇ। ਕੋਚ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਦਾ ਕਿਉਂਕਿ ਕੋਚ ਨੇ ਸਾਨੂੰ ਗਾਈਡ ਕੀਤਾ ਵੀ ਇੱਥੇ ਜਾਣਾ ਤੇ ਕਿਵੇਂ ਕਰਨਾ।
ਸੋ ਜਿਹੜੀਆਂ ਹਾਕੀ ਦੀਆਂ ਕੀ ਟੈਕਨੀਕਸ ਨੇ, ਹਨਾ, ਕਿਹੜੀਆਂ ਸਟ੍ਰੈਟੇਜੀਜ਼ ਜਿਹੜੀਆਂ ਤੁਸੀਂ ਵਰਤਣੀਆਂ ਹੁੰਦੀਆਂ ਮੈਚ ਖੇਡਣ ਵੇਲੇ, ਇਹ ਕੋਚਿਸ ਦੱਸਦੇ ਆ, ਪਰ ਇੱਥੇ ਕੋਚਿਸ ਤੱਕ ਜਾਣ ਤੋਂ ਪਹਿਲਾਂ ਜੇਕਰ ਪੇਰੈਂਟਸ ਸਾਨੂੰ ਸਹਿਯੋਗ ਨਾ ਕਰਨ, ਉਹਨਾਂ ਦੀ ਸਪੋਰਟ ਨਾ ਹੋਵੇ ਤਾਂ ਸ਼ਾਇਦ ਫਿਰ ਕੋਚਿੰਗ ਲੈਣੀ ਵੀ ਮੁਸ਼ਕਿਲ ਹੋ ਜਾਏ। ਸੋ ਬਹੁਤ ਵਧੀਆ, ਜਿਹੜੇ ਤੁਸੀਂ ਥੈਂਕਫੁਲ ਹੋ ਆਪਣੇ ਪੇਰੈਂਟਸ ਦੇ ਲਈ। ਹੁਣ ਇੱਥੇ ਇੱਕ ਨਾ ਹੋਰ ਮਜ਼ੇਦਾਰ ਗੱਲ ਜ਼ਰੂਰ ਕਰਨੀ ਆਪਾਂ, ਕਿਉਂਕਿ ਜਦੋਂ ਤੁਸੀਂ ਖੇਡਦੇ ਹੋ ਹਨਾ, ਤੇ ਬਹੁਤ ਵਾਰ ਪੇਰੈਂਟਸ ਕਹਿੰਦੇ ਆ ਵੀ ਹੁਣ ਖੇਡੀ ਜਾਣਾ ਹੈ ਹਨਾ, ਪੜਾਈ ਵੱਲ ਵੀ ਧਿਆਨ ਦੇ ਲੋ ਆਪਣੇ ਪੇਰੈਂਟਸ ਦੇ ਵਿੱਚ। ਬਹੁਤ ਵਾਰ ਇਹ ਤੁਸੀਂ ਹਰ ਰੋਜ਼ ਵੀ ਸੁਣਦੇ ਹੋਣੇ ਆ ਹਨਾ, ਕਿ ਤੁਹਾਡਾ ਪੜਾਈ ਨੀ ਤੁਹਾਡੀ ਖਰਾਬ ਹੋਣੀ ਚਾਹੀਦੀ, ਤੁਹਾਡੀ ਪੜਾਈ ਤੇ ਅਸਰ ਨਹੀਂ ਹੋਣਾ ਚਾਹੀਦਾ। ਪਤਾ ਨੀ ਤੁਹਾਡੇ ਪੇਰੈਂਟਸ ਤੁਹਾਨੂੰ ਕਹਿੰਦੇ ਹੋਣਗੇ ਕਿ ਨਹੀਂ, ਪਰ ਜ਼ਿਆਦਾਤਰ ਆਮ ਲੋਕਾਂ ਤੇ ਜਿਹੜੇ ਇਹ ਹੁੰਦੇ ਆ ਹਨਾ, ਉਹਨਾਂ ਦੇ ਪੁਆਇੰਟਸ ਇਹ ਵਾਲੇ ਹੁੰਦੇ ਆ ਕਿ ਪੇਰੈਂਟਸ ਜਿਹੜੇ ਆ ਉਹ ਸਾਨੂੰ ਵਾਰ 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 ਇਸੇ ਚੀਜ਼ ਦੇ ਲਈ ਯਾਦ ਕਰਵਾਉਂਦੇ ਰਹਿੰਦੇ ਆ, ਜਦਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਪੜ੍ਹਦੇ ਆ ਤੇ ਅਸੀਂ ਪੜ੍ਹ ਲੈਣਾ ਆ ਹਨਾ। ਪਰ ਜਦੋਂ ਤੁਸੀਂ ਹਾਕੀ ਦੀ ਪ੍ਰੈਕਟਿਸ ਕਰਦੇ ਸੀ, ਦੋ ਦੋ ਘੰਟੇ ਤਿੰਨ ਤਿੰਨ ਘੰਟੇ ਹਾਕੀ ਦੀ ਪ੍ਰੈਕਟਿਸ ਦੇ ਲਈ ਲਾਉਂਦੇ ਸੀ, ਫਿਰ ਥੱਕ ਵੀ ਜਾਂਦੇ ਸੀਗੇ, ਤੇ ਪੜ੍ਹਾਈ ਦੇ ਨਾਲ ਫਿਰ ਕਿੱਦਾਂ ਬੈਲੈਂਸ ਕਰਦੇ ਸੀ? ਪੇਰੈਂਟਸ ਵੱਲੋਂ ਕੁਛ ਇੱਦਾਂ ਕਿਹਾ ਜਾਂਦਾ ਸੀ?
ਹਾਂਜੀ, ਕਿਹਾ ਜਾਂਦਾ ਸੀ। ਫ੍ਰੀ ਟਾਈਮ ਵਿਚ ਮੈਂ ਕਰਦਾ ਸੀ ਥੋੜਾ, ਤੇ ਸਾਰੇ ਦਿਨ ਮੈਂ ਥੋੜਾ ਹੀ ਕਰਦਾ ਸੀ ਹੋਮਵਰਕ, ਫਿਰ ਖਤਮ ਹੋ ਗਿਆ ਸੀ ਹੋਮਵਰਕ।
ਠੀਕ ਹੈ, ਸੋ ਉਹਦੇ ਲਈ ਟਾਈਮ ਕੱਢ ਲੈਂਦੇ ਸੀਗੇ, ਫ੍ਰੀ ਟਾਈਮ ਕੱਢਦੇ ਸੀਗੇ, ਹੋਮਵਰਕ ਵੀ ਕਰਦੇ ਸੀਗੇ। ਠੀਕ ਹੈ, ਜਸ਼ਨ ਤੁਹਾਡਾ ਕੀ ਐਕਸਪੀਰੀਅੰਸ ਹੁੰਦਾ ਸੀ?
ਹਾਂਜੀ, ਮੇਰੇ ਮੰਮੀ ਤੇ ਡੈਡੀ ਦੋਨੋ ਕਹਿੰਦੇ ਸੀ ਪੜਾਈ ਕਰ ਲੋ, ਮੈਂ ਹਾਕੀ ਤੋਂ ਪਹਿਲਾਂ ਹੀ ਮੈਂ ਆਪਣਾ ਕੰਮ ਕਰਕੇ ਤੇ ਫਿਰ ਖੇਡਦਾ ਹੁੰਦਾ ਸੀ।
ਵਾਓ, ਸੋ ਬੜੇ ਰਿਸਪੋਨਸੀਬਲ ਬੱਚੇ ਹੋ ਫਿਰ ਤੁਸੀਂ ਹਨਾ। ਸੁਨਾਨੇ ਹਾਂ, ਤੁਹਾਡਾ ਕੀ ਐਕਸਪੀਰੀਅੰਸ ਸੀ?
ਮੈਂ ਵੀ ਪੜਾਈ ਕਰਦਾ ਹੁੰਦਾ ਸੀ ਟ੍ਰੇਨਿੰਗ ਤੋਂ ਬਾਅਦ ਤੇ ਪ੍ਰੈਕਟਿਸ ਤੋਂ ਬਾਅਦ, ਕਿਉਂਕਿ ਮੇਰੇ ਦੀਦੀ ਤੇ ਮੰਮਾ ਟਾਈਮ ਲਿਮਿਟ ਰੱਖਦੇ ਸੀ ਵੀ ਇੰਨਾ ਟਾਈਮ, ਜੇ ਇੰਨਾ ਟਾਈਮ ਪੜਾਈ ਕਰਨਾ ਤੇ ਫਿਰ ਇੰਨਾ ਟਾਈਮ ਖੇਡਣ ਨੂੰ ਮਿਲ ਜੂਗਾ।
ਬਹੁਤ ਖੂਬ, ਬਹੁਤ ਪਿਆਰੇ ਪਿਆਰੇ ਬੱਚੇ ਹੋ ਤੁਸੀਂ, ਔਰ ਜੇ ਖੇਡਾਂ ਦੇ ਵਿੱਚ ਤੁਸੀਂ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੇ ਹੋ ਤਾਂ ਫਿਰ ਪੜ੍ਹਾਈ ਦੇ ਵਿੱਚ ਵੀ ਤੁਸੀਂ ਜ਼ਰੂਰ ਕਰੋਗੇ, ਕਿਉਂਕਿ ਤੁਹਾਡੀ ਜਿਹੜੀ ਰਿਸਪੋਨਸੀਬਿਲਿਟੀ ਵਾਲੀ ਇੱਕ ਜਿਹੜੀ ਫੀਲਿੰਗ ਮੈਨੂੰ ਤੁਹਾਡੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਦੀ ਹੈ ਕਿ ਤੁਸੀਂ ਅਰਲੀ ਮਾਰਨਿੰਗ ਉੱਠ ਕੇ ਜਦੋਂ ਜਿਹੜੇ ਬੱਚੇ ਆ ਉਹ ਬਿਸਤਰਿਆਂ ਚੋਂ ਨਹੀਂ ਨਿਕਲਦੇ, ਤੁਸੀਂ ਉਸ ਵੇਲੇ ਪ੍ਰੈਕਟਿਸ ਵੀ ਕਰਨ ਜਾਂਦੇ ਹੋ ਹਨਾ, ਤੇ ਜਦੋਂ ਤੁਹਾਡਾ ਪੜ੍ਹਾਈ ਦਾ ਸਮਾਂ ਤੁਹਾਨੂੰ ਪਤਾ ਹੈ ਕਿ ਇਹ ਮੈਂ ਦੇਣਾ ਹੈ ਤਾਂ ਉਹਦੇ ਲਈ ਵੀ ਤੁਸੀਂ ਪ੍ਰੋਪਰ ਪਲੈਨਿੰਗ ਕਰਦੇ ਹੋ। ਸੋ ਬੱਚਿਓ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵਾਕਈ ਹੋਰ ਵੀ ਮੱਲਾਂ ਮਾਰੋਗੇ। ਇਹ ਤਾਂ ਜੂਨੀਅਰ ਸਟੇਟ ਚੈਂਪੀਅਨਸ਼ਿਪ ਜਿੱਤੀ ਹੈ, ਉਹ ਸਮਾਂ ਦੂਰ ਨਹੀਂ ਜਦੋਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸਪਿਰਿਟ ਦੇ ਨਾਲ ਜੇਕਰ ਹਾਕੀ ਦੇ ਨਾਲ ਜੁੜੇ ਰਹਿੰਦੇ ਹੋ ਤਾਂ ਅਸੀਂ ਜਿਹੜੀਆਂ ਸੀਨੀਅਰ ਟੀਮਸ ਆ ਉਹਨਾਂ ਦੇ ਵਿੱਚ ਵੀ ਤੁਹਾਨੂੰ ਦੇਖਾਂਗੇ। ਪਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਡਾ ਹਾਕੀ ਦੇ ਲਈ ਇਹ ਜਿਹੜਾ ਪੈਸ਼ਨ ਆ ਇਹਨੂੰ ਅੱਗੇ ਕਿਸ ਤਰ੍ਹਾਂ ਤੁਸੀਂ ਪਲਾਨ ਕਰਨਾ ਚਾਹੁੰਦੇ ਹੋ। ਜੀ ਜਸ਼ਨ,
ਹਾਂਜੀ, ਸੋ ਜਿਦਾਂ ਅਸੀਂ ਪਹਿਲਾਂ ਸਟੇਟ ਚੈਂਪੀਅਨਸ਼ਿਪ ਕੀਤੀ ਆ ਸਾਰੇ ਵਿਕਟੋਰੀਆ ਦੇ, ਫਿਰ ਮੈਂ ਬੱਚਿਓ ਹੁਣ ਟ੍ਰਾਈ ਆਊਟ ਕਰੂਗਾ ਨੈਸ਼ਨਲ ਲਈ, ਜਿਦਾਂ ਵਿਕਟੋਰੀਆ ਤੋਂ ਅੱਗੇ ਜਾਣਾ ਤੇ ਉਸ ਤੋਂ ਬਾਅਦ ਮੈਂ ਟ੍ਰਾਈ ਕਰੂਗਾ ਇੰਟਰਨੈਸ਼ਨਲ ਜਾਣ ਲਈ, ਜਿਦਾਂ ਓਲੰਪਿਕ ਖੇਡਣ ਲਈ।
ਕਿਆ ਬਾਤ ਹੈ, ਕਿਆ ਬਾਤ ਹੈ। ਸੋ ਤੁਸੀਂ ਆਪਣੇ ਇਸ ਡ੍ਰੀਮ ਨੂੰ, ਇਸ ਸੁਪਨੇ ਨੂੰ ਜ਼ਰੂਰ ਪੂਰਾ ਕਰੋ, ਅਸੀਂ ਇਹ ਉਮੀਦ ਕਰਦੇ ਹਾਂ। ਨੌਨਿਹਾਲ, ਤੁਸੀਂ ਕੀ ਪੈਸ਼ਨ, ਤੁਹਾਡਾ ਜਿਹੜਾ ਇਹ ਪੈਸ਼ਨ ਪਹਿਲਾਂ ਤੋਂ ਹੀ ਤੁਸੀਂ ਇਹ ਚੁਣਿਆ ਹੋਇਆ ਔਰ ਇਹਦੇ ਨਾਲ ਤੁਸੀਂ ਬਹੁਤ ਜੁੜੇ ਵੀ ਨੇੜਿਓ ਹੋਏ ਆ, ਔਰ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਜਿਹੜੀ ਇਹ ਚੈਂਪੀਅਨਸ਼ਿਪ ਦੀ ਜਿੱਤ ਆ ਉਹਦੇ ਵਿੱਚ ਤੁਹਾਡਾ ਤਾਂ ਵੱਖਰੇ ਤੌਰ ਤੇ ਵੀ ਯੋਗਦਾਨ ਹੈ ਕਿ ਤੁਸੀਂ ਗੋਲ ਵੀ ਬੜੇ ਕੀਤੇ, ਇਹਦੇ ਬਾਰੇ ਵੀ ਜ਼ਰੂਰ ਦੱਸਿਓ ਤੇ ਆਉਣ ਵਾਲੇ ਸਮੇਂ ਚ ਹਾਕੀ ਦੇ ਨਾਲ ਤੁਹਾਡੀ ਕੀ ਪਲੈਨਿੰਗ ਹੈ?
ਮੈਂ ਪਹਿਲਾਂ ਤਾਂ ਹਾਰਡ ਵਰਕ ਕਰਨਾ ਚਾਹੁੰਦਾ ਹੋਰ ਤੇ ਉਸ ਤੋਂ ਬਾਅਦ ਚ ਮੈਂ ਸਟੇਟ ਵਾਸਤੇ ਟਰਾਈ ਆਊਟ ਕਰੂੰਗਾ ਜਿਵੇਂ ਵਿਕਟੋਰੀਆ ਵਾਸਤੇ ਤੇ ਉਸ ਤੋਂ ਬਾਅਦ ਚ ਮੈਂ ਹੋਰ ਹਾਰਡ ਵਰਕ ਕਰਕੇ ਤੇ ਇੰਟਰਨੈਸ਼ਨਲੀ ਖੇਡਣਾ ਚਾਹੂੰਗਾ।
ਬਹੁਤ ਵਧੀਆ। ਸੋ ਤੁਸੀਂ ਇਸ ਜਿਹੜੇ ਫਾਈਨਲ ਮੈਚ ਦੇ ਵਿਚ ਵੀ ਕਾਫੀ ਗੋਲ ਕੀਤੇ ਸੀ ਜਾਂ ਫਿਰ ਇਹ ਸਾਰੇ ਜਿੰਨੇ ਵੀ ਮੈਚ ਹੋਏ ਉਹਨਾਂ ਦੇ ਵਿਚ ਤੁਸੀਂ ਕੁਛ ਖਾਸ ਗੋਲ ਕੀਤੇ?
ਹਾਂਜੀ, ਮੈਂ ਸਾਰੇ ਮੈਚ ਵਿਚ ਗੋਲ ਕੀਤੇ।
ਠੀਕ। ਸੋ ਬਹੁਤ ਵਧੀਆ ਤੁਸੀਂ ਪਲੇ ਕੀਤਾ ਔਰ ਜਿਵੇਂ ਤੁਸੀਂ ਦੱਸਿਆ ਵੀ ਆਉਣ ਵਾਲੇ ਟਾਈਮ ਦੇ ਵਿਚ ਤੁਸੀਂ ਜਿਹੜੀਆਂ ਅੱਗੇ ਦੇ ਜਿਹੜੇ ਚੈਂਪੀਅਨਸ਼ਿਪਸ ਹੋਣਗੀਆਂ, ਸੀਨੀਅਰ ਹੋਣਗੀਆਂ ਜਾਂ ਨੈਸ਼ਨਲ ਹੋਣਗੀਆਂ ਜਾਂ ਇੰਟਰਨੈਸ਼ਨਲ ਹੋਣਗੀਆਂ, ਸਾਰੇ ਬੱਚਿਆਂ ਦੇ ਜਿਹੜੇ ਸੁਪਨੇ ਆ ਉਹ ਬਹੁਤ ਹੀ ਪਿਆਰੇ ਆ ਔਰ ਤੁਹਾਡੇ ਪਿਆਰੇ ਪਿਆਰੇ ਸੁਪਨੇ ਜਿਹੜੇ ਆ ਉਹਨਾਂ ਦੇ ਵਿਚ ਵੀ ਤੁਸੀਂ ਕਾਮਯਾਬ ਹੋਵੋ। ਪਰ ਤੁਹਾਡੇ ਤੋਂ ਵੀ ਜਾਂਦੇ ਜਾਂਦੇ ਜ਼ਰੂਰ ਪੁੱਛਾਂਗੇ ਕਿ ਤੁਹਾਡਾ ਕੀ ਸੁਪਨਾ ਅੱਗੇ ਹਾਕੀ ਨੂੰ ਲੈ ਕੇ?
ਹਾਂਜੀ, ਪਹਿਲਾਂ ਹੁਣ ਮੈਂ ਅਕੈਡਮੀ ਵਿਚ ਸਿਲੈਕਟ ਹੋ ਗਿਆ, ਮੈਂ ਦੇਣਾ ਫਿਰ ਬਹੁਤ ਠਹਿਰ ਕੇ ਮੈਂ ਸੀਨੀਅਰ ਇੰਟਰਨੈਸ਼ਨਲ ਓਲੰਪਿਕਸ ਜਾਣਾ ਹਾਕੀ ਵਿਚ।
ਬਹੁਤ ਖੂਬ। ਸੋ ਜੇ ਸੁਪਨੇ ਜਿਹੜੇ ਆ ਉਹ ਸੰਜੋਏ ਹੋਣ ਤਾਂ ਉਹ ਪੂਰੇ ਹੁੰਦਿਆਂ ਵੀ ਦੇਰ ਨੀ ਲੱਗਦੀ, ਹੈਨਾ? ਕਹਿੰਦੇ ਪਰਿੰਦੋ ਕੋ ਮੰਜ਼ਿਲ ਮਿਲੇਗੀ ਯਕੀਨਨ, ਯੇ ਫੈਲੇ ਹੋਏ ਉਨਕੇ ਪਰ ਬੋਲਤੇ ਹੈ, ਹੈਨਾ? ਵਹੀ ਲੋਗ ਖਾਮੋਸ਼ ਰਹਿਤੇ ਹੈ ਅਕਸਰ, ਜ਼ਮਾਨੇ ਮੇ ਜਿਨਕੇ ਹੁਨਰ ਬੋਲਤੇ ਹੈ। ਸੋ ਤੁਹਾਡਾ ਹੁਨਰ ਹਾਕੀ ਦਾ ਔਰ ਬੱਚਿਓ ਹਾਕੀ ਦੇ ਨਾਲ ਤੁਹਾਡਾ ਪਿਆਰ, ਹਾਕੀ ਨੂੰ ਤੁਹਾਡਾ ਸਮਰਪਣ ਔਰ ਹਾਕੀ ਦੇ ਲਈ ਤੁਹਾਡਾ ਪੈਸ਼ਨ ਦੇਖ ਕੇ ਇਹ ਜ਼ਰੂਰ ਅਸੀਂ ਯਕੀਨ ਦੇ ਨਾਲ ਕਹਿੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਤੁਸੀਂ ਵਾਕਈ ਹਾਕੀ ਦੇ ਰਾਹੀਂ ਆਪਣਾ, ਆਪਣੇ ਪਰਿਵਾਰ ਦਾ, ਆਪਣੇ ਭਾਈਚਾਰੇ ਦਾ ਨਾਮ ਦੇਸ਼ ਦੁਨੀਆਂ ਦੇ ਵਿਚ ਰੋਸ਼ਨ ਕਰੋਗੇ। ਸੋ ਇਹੀ ਦੁਆਵਾਂ ਦਿੰਦੇ ਹੋਏ ਅੱਜ ਦੀ ਇਹ ਗੱਲਬਾਤ ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲੇ ਦੇ ਵਿਚ ਇੱਥੇ ਹੀ ਰੋਕਦੇ ਹਾਂ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਪਰਮਦੀਪ, ਜਸ਼ਨਦੀਪ ਤੇ ਨੌਨਿਹਾਲ ਸਾਡੇ ਨਾਲ ਗੱਲ ਕਰਨ ਲਈ ਸ਼ੁਕਰੀਆ।
ਥੈਂਕ ਯੂ ਸਤਿ ਸ੍ਰੀ ਅਕਾਲ।
ਸੋ ਦੋਸਤੋ, ਇਹ ਸਨ ਬੜੇ ਪਿਆਰੇ ਪਿਆਰੇ ਜੇ ਸਾਡੇ ਹਾਕੀ ਦੇ ਜੂਨੀਅਰ ਚੈਂਪੀਅਨ। ਸੋ ਆਪਾਂ ਓਲੰਪਿਕਸ ਦੀ ਗੱਲ ਕਰ ਰਹੇ ਹਾਂ, ਓਲੰਪਿਕਸ ਦੇ ਵਿਚ ਦੇਖੋ ਬਹੁਤ ਸਾਰੇ ਰਿਕਾਰਡ ਬਣ ਰਹੇ ਆ ਔਰ ਇੱਕ ਰਿਕਾਰਡ ਜਿਹੜਾ ਇਹਨਾਂ ਨੇ ਪਿਛਲੇ ਦਿਨ ਹੀ ਬਣਾਇਆ, ਜਿਹੜੀ ਵਿਕਟੋਰੀਆ ਦੀ ਸਟੇਟ ਚੈਂਪੀਅਨਸ਼ਿਪ ਦੇ ਵਿਚ ਇਹਨਾਂ ਨੇ ਜਿੱਤ ਦਰਜ ਕੀਤੀ ਹੈ ਔਰ ਇਹ ਜਿਹੜੀ ਟੀਮ, ਉਸ ਟੀਮ ਦੇ ਇਹ ਖਿਡਾਰੀ ਸੀਗੇ ਜਿਨ੍ਹਾਂ ਨੇ ਪੰਜਾਬੀ ਭਾਈਚਾਰੇ ਦੀ ਜਿਹੜੀ ਪ੍ਰਤੀਨਿਧਤਾ ਆ ਉਹ ਕੀਤੀ ਔਰ ਸਾਡਾ ਮਾਣ ਵੀ ਵਧਾਇਆ ਆ। ਇਸੇ ਤਰ੍ਹਾਂ ਇਹ ਬੱਚੇ ਆਉਣ ਵਾਲੇ ਸਮੇਂ ਦੇ ਵਿਚ ਹੋਰ ਪ੍ਰਾਪਤੀਆਂ ਦਰਜ ਕਰਨ, ਆਪਣੇ ਨਾਂ ਕਰਵਾਉਣ, ਆਪਾਂ ਇਹੀ ਦੁਆ ਕਰਦੇ ਆ ਇਹਨਾਂ ਦੇ ਲਈ ਔਰ ਇਹਨਾਂ ਨੂੰ ਸ਼ੁਭ ਇੱਛਾਵਾਂ ਵੀ ਦਿੰਦੇ ਆ। ਸੋ ਅੱਜ ਦਾ ਗੱਲਾਂ ਬਾਤਾਂ ਦਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਆ। ਫੇਸਬੁੱਕ ਲਾਈਵ ਜਿਹੜਾ ਆ ਉਹਦੇ ਤੋਂ ਆਪਾਂ ਹੁਣ ਇਜਾਜ਼ਤ ਚਾਹਵਾਂਗੇ। ਸਾਡੇ ਨਾਲ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ੍ਰੀ ਅਕਾਲ। ਚਲੋ ਦੋਸਤੋ, ਫੇਸਬੁੱਕ ਦੇ ਰਾਹੀਂ ਵੀ ਇਹ ਇੰਟਰਵਿਊ ਜਿਹੜੀ ਸੀ ਉਹ ਅਸੀਂ ਆਪਣੇ ਪੇਜ ਦੇ ਉੱਤੇ ਸਾਂਝੀ ਕੀਤੀ ਸੀ ਔਰ ਨਾਲੋ ਨਾਲ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਇਹਨਾਂ ਬੱਚਿਆਂ ਦੇ ਨਾਲ ਕੀਤੀ ਹੋਈ ਗੱਲਬਾਤ ਤੁਸੀਂ ਪਸੰਦ ਕੀਤੀ ਹੈ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਉਹ ਇਹ ਬੱਚੇ ਜਿਹੜੇ ਆ ਇਹ ਅਸਲ ਦੇ ਵਿਚ ਆਸਟ੍ਰੇਲੀਅਨ ਬੋਰਨ ਨੇ, ਫਿਰ ਵੀ ਪੰਜਾਬੀ ਦੇ ਵਿਚ ਥੋੜਾ ਜਿਹਾ ਬੋਲਣ ਦੇ ਵਿਚ ਝਿਜਕਦੇ ਵੀ ਨੇ, ਪਰ ਫਿਰ ਵੀ ਸਾਡੇ ਨਾਲ ਇਹਨਾਂ ਨੇ ਪੰਜਾਬੀ ਦੇ ਵਿਚ ਗੱਲ ਕਰਨੀ ਜਿਹੜੀ ਉਹ ਕਬੂਲ ਕੀਤੀ ਔਰ ਪੰਜਾਬੀ ਦੇ ਵਿਚ ਇਹਨਾਂ ਨੇ ਸੋਹਣੀ ਗੱਲ ਸਮਝੀ ਵੀ ਆ ਔਰ ਆਪਣੇ ਵੱਲੋਂ ਵੀ ਤੁਹਾਡੇ ਅੱਗੇ ਰੱਖੀ ਹੈ। ਸੋ ਆਪਣੀਆਂ ਫੀਲਿੰਗਸ, ਆਪਣੀਆਂ ਭਾਵਨਾਵਾਂ ਜਿਹੜੀਆਂ ਉਹ ਹਾਕੀ ਨੂੰ ਲੈ ਕੇ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਇਹਨਾਂ ਦੇ ਜੇ ਸੁਪਨੇ ਦੇਖੀਏ ਤਾਂ ਸੁਪਨੇ ਇਹਨਾਂ ਦੇ ਬੜੇ ਹੀ ਪਿਆਰੇ ਆ। ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਨੈਸ਼ਨਲ ਟੀਮ ਦੇ ਵਿਚ ਵੀ ਖੇਡਣਾ ਚਾਹੁੰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਇੰਟਰਨੈਸ਼ਨਲ ਟੀਮਸ ਦੇ ਵਿਚ ਵੀ ਅਸੀਂ ਖੇਡਣਾ ਚਾਹੁੰਦੇ ਹਾਂ। ਸੋ ਅਸੀਂ ਇਹੀ ਦੁਆ ਕਰਦੇ ਹਾਂ ਇਹਨਾਂ ਦੇ ਲਈ ਕਿ ਵਾਕਈ ਇਹ ਬੱਚੇ ਜਿਹੜੇ ਆ ਇਹਨਾਂ ਦੇ ਸੁਪਨੇ ਵਾਕਈ ਸਾਕਾਰ ਹੋਣ ਔਰ ਉਹਨਾਂ ਸੁਪਨਿਆਂ ਨੂੰ ਸਾਕਾਰ ਕਰਦਿਆਂ ਇਹ ਆਪਣੇ ਭਾਈਚਾਰੇ ਦਾ ਨਾਮ ਜਿਹੜਾ ਆ ਉਹ ਜ਼ਰੂਰ ਰੋਸ਼ਨ ਕਰਨ ਦੇਸ਼ ਦੁਨੀਆਂ ਦੇ ਵਿਚ। ਚਲੋ ਜੀ, ਇਹਨਾਂ ਬੱਚਿਆਂ ਦੇ ਨਾਲ ਪਿਆਰੀ ਜਿਹੀ ਮੁਲਾਕਾਤ ਸੀ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿਚ ਔਰ ਜਦੋਂ ਆਪਾਂ ਦੂਸਰੀਆਂ ਗੱਲਾਂ ਕਰਦੇ ਹਾਂ ਤੇ ਫਿਰ ਵਧਾਈਆਂ ਜਿਹੜੀਆਂ ਉਹ ਵੀ ਦੇਣੀਆਂ ਬਣਦੀਆਂ ਹੁੰਦੀਆਂ। ਸੋ ਇੱਕ ਵਧਾਈਆਂ ਤਾਂ ਵੈਸੇ ਇਹਨਾਂ ਨੂੰ ਦੇਣੀਆਂ ਬਣਦੀਆਂ, ਹੈਨਾ, ਜਿਨ੍ਹਾਂ ਨੇ ਇਹ ਪ੍ਰਾਪਤੀਆਂ ਦਰਜ ਕੀਤੀਆਂ ਤੇ ਬਾਕੀ ਬਹੁਤ ਸਾਰੇ ਹੋਰ ਵੀ ਦੋਸਤਾਂ ਮਿੱਤਰਾਂ ਦੇ ਜਿਹੜੇ ਜਨਮ ਦਿਨ ਆ ਅੱਜ ਆਏ ਆ। ਸੋ ਸਾਡੇ ਨਾਲ ਗੁਰਪ੍ਰੀਤ ਕੌਰ ਜਿਹੜੇ ਆ ਉਹਨਾਂ ਦੇ ਪੁੱਤਰ ਦਾ ਅੱਜ ਜਨਮ ਦਿਨ ਆ, ਮੈਲਬਰਨ ਤੋਂ ਬਿਲੋਂਗ ਕਰਦੇ ਆ ਗੁਰਪ੍ਰੀਤ, ਉਹਨਾਂ ਦੇ ਬੇਟੇ ਦਾ ਅੱਜ ਜਨਮ ਦਿਨ ਹੈ ਔਰ ਉਸ ਜਨਮ ਦਿਨ ਦੇ ਉੱਤੇ ਅਸੀਂ ਹਰਮਨ ਰੇਡੀਓ ਵੱਲੋਂ ਉਹਨਾਂ ਨੂੰ ਵੀ ਵਧਾਈ ਦਿੰਦੇ ਹਾਂ ਤੇ ਸਾਡਾ ਇੱਕ ਬੜਾ ਹੀ ਪਿਆਰਾ ਜਿਹਾ ਬੱਚਾ ਹੈ ਧਰਮਿੰਦਰ ਧਰਮਿੰਦਰ ਮਸਾਣੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਗਾਉਂਦਾ ਵੀ ਬਹੁਤ ਪਿਆਰਾ ਆ ਔਰ ਕਿਸਾਨ ਅੰਦੋਲਨ ਦੇ ਨਾਲ ਵੀ ਕਾਫੀ ਸ਼ਿੱਦਤ ਦੇ ਨਾਲ ਉਹ ਜੁੜਿਆ ਹੋਇਆ ਤੇ ਉਸ ਬੱਚੇ ਦਾ ਵੀ ਅੱਜ ਜਨਮ ਦਿਨ ਹੈ ਸੋ ਉਹਨੂੰ ਵੀ ਅਸੀਂ ਵਧਾਈਆਂ ਪੇਸ਼ ਕਰਦੇ ਹਾਂ ਸੋ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਲਓ ਜੀ ਅੱਜ ਕਾਲ ਦੇ ਲਈ ਕਿਸੇ ਦਾ ਨੰਬਰ ਸਾਡੇ ਕੋਲ ਨਹੀਂ ਪਹੁੰਚਿਆ ਪਰ ਇਹਨਾਂ ਦੋਵਾਂ ਨੂੰ ਅਸੀਂ ਵਧਾਈਆਂ ਜਿਹੜੀਆਂ ਆ ਉਹ ਜ਼ਰੂਰ ਭੇਜਦੇ ਹਾਂ ਹਰਮਨ ਰੇਡੀਓ ਵੱਲੋਂ ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਖਬਰਾਂ ਦਾ ਖਬਰਾਂ ਦੇ ਸਿਲਸਿਲੇ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਕੋਈ ਖਰਾਬੀ ਜਿਹੜੀ ਉਹ ਆ ਗਈ ਹੈ ਇਸ ਵੇਲੇ ਸਾਡੇ ਇਸ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਜਿਹੜੀ ਆਵਾਜ਼ ਹੈ ਮੇਰੀ ਤੁਹਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ ਮੈਨੂੰ ਵੀ ਨਹੀਂ ਪਤਾ ਮੈਨੂੰ ਜ਼ਰੂਰ ਦੱਸਿਓ ਕਿ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਬਹੁਤ ਜਲਦ ਹੁੰਦੇ ਹਾਂ ਹਾਜ਼ਰ ਅਗਲੇ ਸਿਲਸਿਲੇ ਦੇ ਨਾਲ ਬਣੇ ਰਹੋ ਜੁੜੇ ਰਹੋ ਜਾਣ ਤੋਂ ਪਹਿਲਾਂ ਇੱਕ ਸਵਾਲ ਤੁਹਾਨੂੰ ਜ਼ਰੂਰ ਪਾ ਜਾਨੀ ਹੈ ਆਪਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਆਪਣੇ ਜਦੋਂ ਡਿਸ਼ਿਜ਼ ਬਣਾਉਣੇ ਆ ਜਦੋਂ ਅਸੀਂ ਖਾਣੇ ਬਣਾਉਣੇ ਆ ਪਕਵਾਨ ਬਣਾਉਣੇ ਆ ਤਾਂ ਉਹਨਾਂ ਦੇ ਵਿੱਚ ਵਰਤਦੇ ਆ ਹਨਾ ਛੋਟੇ ਛੋਟੇ ਮਸਾਲੇ ਜਿਹੜੇ ਆ ਉਹ ਵਰਤਦੇ ਆ ਉਹਨਾਂ ਦਾ ਨਾਮ ਜਿਹੜਾ ਆ ਉਹ ਕਈ ਵਾਰ ਸਾਨੂੰ ਸਾਂਝਾ ਕਰਨਾ ਪੈਂਦਾ ਜਦੋਂ ਅਸੀਂ ਰੈਸਪੀਜ਼ ਜਿਹੜੀਆਂ ਮੈਂ ਬਹੁਤ ਦੇਖਦੀ ਹੁੰਦੀ ਯੂਟਿਊਬ ਚੈਨਲ ਦੇ ਉੱਤੇ ਬਹੁਤ ਸਾਰੀਆਂ ਸਾਡੀਆਂ ਬੀਬੀਆਂ ਭੈਣਾਂ ਵੀਰ ਜਿਹੜੇ ਕੁਕਿੰਗ ਨੂੰ ਪਸੰਦ ਕਰਦੇ ਆ ਉਹ ਰੈਸਪੀਜ਼ ਜ਼ਰੂਰ ਸਾਂਝੀਆਂ ਕਰਦੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਨਾ ਕਈ ਵਾਰ ਉਹਨਾਂ ਨੂੰ ਜਿਹੜੀ ਛੋਟੀਆਂ ਛੋਟੀਆਂ ਚੀਜ਼ਾਂ ਦੀ ਜਿਹੜੀ ਅੰਗਰੇਜ਼ੀ ਆ ਉਹ ਸਾਂਝੀ ਕਰਨੀ ਪੈਂਦੀ ਹੁੰਦੀ ਆ ਮੈਂ ਤੁਹਾਨੂੰ ਪੁੱਛਣਾ ਆ ਤੁਸੀਂ ਜ਼ਰੂਰ ਦੱਸਿਓ ਵੀ ਜਿਹੜੀ ਜਵੈਣ ਆ ਇਹਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ ਤੁਸੀਂ ਇਹ ਦੱਸਣਾ ਆ ਜਵੈਣ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਬਹੁਤ ਜਲਦ ਹੁੰਦੇ ਹਾਂ ਹਾਜ਼ਰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
ਉਹ ਬਤੀਜ ਘਰੇ ਹੀ ਆ ਆਜੋ ਤਾਇਆ ਜੀ ਲੰਘਿਆ ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ PSD ਰੈਨੋਵੇਸ਼ਨ ਮੈਲਬੋਰਨ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬ੍ਰੇਕ ਤੋਂ ਪਹਿਲਾਂ ਆਵਾਜ਼ ਥੋੜੀ ਦੇਰ ਲਈ ਬੰਦ ਹੋ ਗਈ ਸੀ, ਉਹਦਾ ਕਾਰਨ ਇਹ ਸੀ ਕਿ ਵਾਕਈ ਜਿਹੜੀ ਐਪ ਸੀ ਉਹ ਪੌਜ਼ ਹੋ ਗਈ ਸੀ। ਇਸ ਵੇਲੇ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਸੁਚੇਤ ਕੀਤਾ, ਪਰ ਉਸ ਤੋਂ ਪਹਿਲਾਂ ਜਿਹੜੀ ਇੰਟਰਵਿਊ ਆ ਉਹ ਪੂਰੀ ਦੀ ਪੂਰੀ ਆਨ ਏਅਰ ਤੁਹਾਨੂੰ ਸੁਣਾਈ ਦਿੱਤੀ ਹੈ। ਸੋ ਬਹੁਤ ਸਾਰੇ ਦੋਸਤਾਂ ਨੇ ਇੰਟਰਵਿਊ ਪਸੰਦ ਵੀ ਕੀਤੀ ਹੈ, ਉਹਦੇ ਲਈ ਬਹੁਤ ਬਹੁਤ ਧੰਨਵਾਦੀ ਵੀ ਹਾਂ ਅਸੀਂ, ਸ਼ੁਕਰ ਗੁਜ਼ਾਰ ਹਾਂ ਤੁਹਾਡੇ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਸਾਡਾ ਹੌਸਲਾ ਜਿਹੜਾ ਉਹ ਵਧਾਉਂਦੇ ਰਹਿੰਦੇ ਹੋ। ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ, ਮੈਂ ਉਹਨਾਂ ਦੇ ਮੈਸੇਜਿਸ ਜ਼ਰੂਰ ਸ਼ਾਮਲ ਕਰ ਲਵਾਂ। ਸਾਡੇ ਨਾਲ ਜਗਤਾਰ ਟੁੱਡਕੇ ਹਾਂਗਕਾਂਗ ਵਾਲੇ ਭਾਜੀ ਇਸ ਵੇਲੇ ਜੁੜੇ ਹੋਏ ਨੇ ਕਾਫੀ ਦੇਰ ਤੋਂ, ਉਹਨਾਂ ਨੇ ਆਪਣਾ ਇੱਕ ਬਹੁਤ ਪਿਆਰਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ, ਮੈਂ ਉਹ ਵਿਚਾਰ ਤੁਹਾਡੇ ਨਾਲ ਵੀ ਸਾਂਝਾ ਕਰਦੀ ਹਾਂ। ਕਹਿੰਦੇ ਆਪਣੇ ਬੱਚਿਆਂ ਨੂੰ ਚੰਦ ਸਿਤਾਰੇ ਛੂਹ ਲੈਣ ਦੀ ਸਿੱਖਿਆ ਦੇਣ ਦੇ ਨਾਲ ਚਰਨ ਸਪਰਸ਼ ਦੀ ਸਿੱਖਿਆ ਦੇਣਾ ਜ਼ਰੂਰੀ ਹੈ ਤਾਂ ਜੋ ਉਹ ਧਰਤੀ ਨਾਲ ਜੁੜੇ ਰਹਿਣ। ਕਿਆ ਹੀ ਬਾਤ ਹੈ, ਬਹੁਤ ਹੀ ਖੂਬ, ਬਹੁਤ ਪਿਆਰਾ। ਔਰ ਜਦੋਂ ਅੱਜ ਅਸੀਂ ਬੱਚਿਆਂ ਦੀ ਇੰਟਰਵਿਊ ਕਰ ਰਹੇ ਸੀ ਨਾ, ਤੇ ਢੁੱਡੀਕੇ ਸਾਹਿਬ ਵਾਕਈ ਇਹ ਗੱਲ ਵੀ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਜ਼ਰੂਰੀ ਹੈ ਸੰਸਕਾਰ ਦੇਣੇ। ਜਦੋਂ ਅਸੀਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਜਦੋਂ ਸੰਸਕਾਰਾਂ ਦੀ ਗੱਲ ਕਰਦੇ ਹਾਂ, ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਜਦੋਂ ਅਸੀਂ ਕੋਈ ਪ੍ਰਾਪਤੀਆਂ ਕਰਦੇ ਹਾਂ ਤੇ ਉਹ ਪ੍ਰਾਪਤੀਆਂ ਸਾਡੇ ਸਿਰ ਨਾ ਚੜਨ, ਹਨਾ। ਔਰ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਵੀ ਸਿਤਾਰੇ ਛੂਹ ਲੈਣ ਦੀ ਸਿੱਖਿਆ ਤਾਂ ਅਸੀਂ ਦਿੰਨੇ ਆ, ਅਸੀਂ ਕਹਿੰਦੇ ਹਾਂ ਕਿ ਤੂੰ ਅੱਗੇ ਵਧੇ, ਹਨਾ, ਔਰ ਤੂੰ ਦੇਸ਼ ਦੁਨੀਆਂ ਦੇ ਵਿੱਚ ਨਾਮ ਰੋਸ਼ਨ ਕਰੇ, ਪਰ ਨਾਲੋ ਨਾਲ ਇਹ ਸਿੱਖਿਆ ਵਾਕਈ ਬਹੁਤ ਜ਼ਰੂਰੀ ਹੈ ਕਿ ਚਰਨ ਸਪਰਸ਼ ਵੀ ਕਰਨੇ ਜ਼ਰੂਰੀ ਹੈ। ਯਾਨੀ ਕਿ ਜਿਹੜਾ ਇੱਕ ਨਿਮਰ ਭਾਵ ਆ ਉਹ ਹਮੇਸ਼ਾ ਬੱਚੇ ਦੇ ਅੰਦਰ ਹੋਣਾ ਜ਼ਰੂਰੀ ਹੈ। ਬਹੁਤ ਹੀ ਪਿਆਰਾ ਜਿਹਾ ਵਿਚਾਰ, ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਲਈ। ਤੇ ਕੁਲਦੀਪ ਸਿੰਘ ਔਲਖ ਮੈਲਬਨ ਵਾਲੇ ਵੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਲਦੀਪ ਵੀਰ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਕਹਿੰਦੇ ਸਾਰੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈਆਂ, ਭਵਿੱਖ ਲਈ ਸ਼ੁਭ ਕਾਮਨਾਵਾਂ। ਬਾ ਕਮਾਲ, ਕਹਿੰਦੇ ਬਿਲਕੁਲ, ਬਹੁਤ ਬਹੁਤ ਧੰਨਵਾਦ ਕੁਲਦੀਪ ਜੀ। ਔਰ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਵਧਾਈਆਂ ਭੇਜਿਆ, ਉਹਨਾਂ ਤੱਕ ਜ਼ਰੂਰ ਪਹੁੰਚ ਗਈਆਂ ਹੋਣਗੀਆਂ ਤੇ ਭਵਿੱਖ ਦੇ ਵਿੱਚ ਬੱਚੇ ਵਾਕਈ ਸਾਡਾ, ਸਾਡੇ ਪਰਿਵਾਰਾਂ ਦਾ ਔਰ ਸਾਡੇ ਭਾਈਚਾਰੇ ਦਾ ਨਾਮ ਰੋਸ਼ਨ ਕਰਨਗੇ ਜਿਸ ਤਰ੍ਹਾਂ ਦੇ ਉਹਨਾਂ ਦੇ ਇਰਾਦੇ ਨੇ। ਸੋ ਇਰਾਦੇ ਦੱਸਦੇ ਹੁੰਦੇ ਆ, ਹਨਾ, ਔਰ ਮਿਹਨਤ ਦੱਸਦੀ ਹੁੰਦੀ ਹੈ। ਜਿਹੜੇ ਬੱਚੇ ਸਵੇਰੇ ਬਿਸਤਰੇ ਚੋਂ ਨਹੀਂ ਨਿਕਲਦੇ ਉਹਨਾਂ ਦੇ ਲਈ ਮੁਸ਼ਕਲ ਹੁੰਦੇ ਆ, ਪਰ ਜਿਹੜੇ ਬੱਚੇ ਸਵੇਰੇ ਉਸ ਸਮੇਂ ਜਦੋਂ ਬਹੁਤੇ ਬੱਚੇ ਜਿਹੜੇ ਆ ਉਹ ਆਰਾਮ ਫਰਮਾਉਂਦੇ ਹੁੰਦੇ ਆ ਔਰ ਇਹ ਬੱਚੇ ਮੈਦਾਨ ਦੇ ਵਿੱਚ, ਖੇਡ ਦੇ ਮੈਦਾਨ ਦੇ ਵਿੱਚ ਪਸੀਨਾ ਵਹਾ ਰਹੇ ਹੁੰਦੇ ਆ, ਤਾਂ ਫਿਰ ਉਹਨਾਂ ਦੇ ਇਰਾਦਿਆਂ ਨੂੰ ਦੇਰ ਨਹੀਂ ਲੱਗਦੀ ਹੁੰਦੀ ਸੱਚ ਹੋਣ ਨੂੰ। ਸੋ ਉਹਨਾਂ ਦੇ ਸੁਪਨੇ ਜਿਹੜੇ ਉਹ ਸੱਚ ਹੁੰਦੇ ਜ਼ਰੂਰ ਆ, ਇਹੀ ਭਾਵਨਾ ਜਿਹੜੀ ਉਹਨਾਂ ਦੇ ਬੱਚਿਆਂ ਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਦੀ ਆ। ਤੇ ਅੱਗੇ ਸਾਡੇ ਨਾਲ ਹਰਜਿੰਦਰ ਸਿੰਘ ਹੁਰੀ ਜੁੜੇ ਨੇ, ਹਰਜਿੰਦਰ ਸਿੰਘ ਘੁੰਮਣ ਹੁਰੀ, ਉਹਨਾਂ ਨੇ ਕਿਹਾ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ। ਕਹਿੰਦੇ ਬੱਚਿਆਂ ਨੂੰ ਵਧਾਈ ਦਿਓ, ਇਸ ਤਰ੍ਹਾਂ ਹੀ ਮਿਹਨਤ ਲਗਨ ਨਾਲ ਅੱਗੇ ਵਧਣ, ਮਾਤਾ ਪਿਤਾ ਜੀ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰਨ। ਬਿਲਕੁਲ ਜੀ, ਬਹੁਤ ਬਹੁਤ ਵਧਾਈਆਂ ਉਹਨਾਂ ਨੂੰ ਤੁਹਾਡੇ ਵੱਲੋਂ ਆਪਾਂ ਭੇਜ ਦਿੱਤੀਆਂ ਨੇ। ਤੇ ਬਾਕੀ ਕਹਿੰਦੇ ਬੱਚੇ ਧਿਆਨ ਸਿੰਘ ਤੋਂ ਵੀ ਸੇਧ ਲੈਣ, ਤੁਸੀਂ ਕਹਿੰਦੇ ਵਧੀਆ ਸ਼ੇਰ ਵੀ ਬੋਲਿਆ ਔਰ ਆਵਾਜ਼ ਵੱਲ ਵੀ ਉਹਨਾਂ ਨੇ ਧਿਆਨ ਦਵਾਇਆ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਤੁਸੀਂ ਹਮੇਸ਼ਾ ਹੌਸਲਾ ਅਫਜ਼ਾਈ ਵੀ ਕਰਦੇ ਹੋ ਔਰ ਸਾਨੂੰ ਸੁਚੇਤ ਵੀ ਕਰਦੇ ਰਹਿੰਦੇ ਹੋ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਸ਼ਿਵਦੇਵ ਕਲੇਰ ਹੁਰੀ ਸਾਡੇ ਨਾਲ, ਸ਼ਿਵਦੇਵ ਕਲੇਰ ਹੁਰਾਂ ਦੀ ਆਈਡੀ ਤੋਂ ਮਿਸਿਸ ਕਲੇਰ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਸਿਸ ਕਲੇਰ, ਤੁਸੀਂ ਪ੍ਰੋਗਰਾਮ ਚ ਜੁੜਨਾ ਕੀਤਾ, ਬਹੁਤ ਬਹੁਤ ਧੰਨਵਾਦ ਵੀ ਔਰ ਬਹੁਤ ਬਹੁਤ ਸਵਾਗਤ। ਐਕਸਲੈਂਟ ਇੰਟਰਵਿਊ, ਕਹਿੰਦੇ ਲੋਟਸ ਐਂਡ ਲੋਟਸ ਆਫ ਲਵ ਟੂ ਦੀਜ਼ ਜੂਨੀਅਰਸ, ਵਿਸ਼ ਦੈਮ ਗ੍ਰੇਟ ਲੱਕ ਟੂ ਆਲ ਦਾ ਯੰਗ ਪਲੇਅਰਸ। ਬਹੁਤ ਬਹੁਤ ਧੰਨਵਾਦ ਜੀ, ਔਰ ਉਹਨਾਂ ਤੱਕ ਇਹ ਸ਼ੁਭ ਇੱਛਾਵਾਂ ਤੁਹਾਡੀਆਂ ਜ਼ਰੂਰ ਪਹੁੰਚ ਗਈਆਂ ਹੋਣਗੀਆਂ। ਉਹਨਾਂ ਦੇ ਜੇ ਪੇਰੈਂਟਸ ਪ੍ਰੋਗਰਾਮ ਸੁਣ ਰਹੇ ਹੋਣਗੇ ਤਾਂ ਉਹਨਾਂ ਤੱਕ ਇਹ ਇੱਛਾਵਾਂ, ਇਹ ਸ਼ੁਭ ਇੱਛਾਵਾਂ ਜਿਹੜੀਆਂ ਤੁਹਾਡੀਆਂ ਪਹੁੰਚਦੀਆਂ ਹੋਈਆਂ। ਨਰਿੰਦਰ ਰਾਠੌਰ ਸਾਡੇ ਨਾਲ ਜੁੜੇ ਆ ਤੇ ਕਹਿੰਦੇ ਜੀ ਆਵਾਜ਼ ਸਹੀ ਹੈ, ਪਰ ਇਸ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਜ਼ਰੂਰ ਸੁਚੇਤ ਕੀਤਾ ਸੀ ਕਿ ਥੋੜੇ ਜਿਹੇ ਸਮੇਂ ਦੇ ਲਈ ਆਵਾਜ਼ ਜਿਹੜੀ ਸੀ ਉਹ ਬੰਦ ਹੋਈ ਸੀ। ਨਾਲ ਹੀ ਨਾਲ ਕਹਿ ਰਹੇ ਨੇ ਮਾਣ ਵਾਲੀ ਗੱਲ ਹੈ ਜੀ ਬੱਚਿਆਂ ਨੂੰ ਤੇ ਮਾਪਿਆਂ ਨੂੰ ਮੁਬਾਰਕਾਂ। ਸੋ ਇਹਨਾਂ ਨੇ ਪਿਛਲੇ ਦਿਨੀ ਜਿਹੜੀ ਇਹ ਜਿੱਤ ਹਾਸਲ ਕੀਤੀ ਹੈ ਉਹਦੇ ਲਈ ਮੁਬਾਰਕਾਂ। ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਸ਼ੁਰੂਆਤ ਕਰਦੇ ਆ, ਹਨਾ, ਔਰ ਜਿਵੇਂ ਅੰਡਰ 13 ਦੇ ਵਿੱਚ ਇਹਨਾਂ ਬੱਚਿਆਂ ਨੇ ਇਸ ਟੀਮ ਦੇ ਵਿੱਚ ਪਹਿਲਾਂ ਤਾਂ ਸਿਲੈਕਟ ਹੋਣਾ ਕੀਤਾ, ਔਰ ਜਦੋਂ ਇਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ ਮਿਹਨਤ ਕਰਦੇ ਆ ਤੇ ਮਿਹਨਤ ਜਿਹੜੀ ਉਹ ਰੰਗ ਲਿਆਉਂਦੀ ਹੈ। ਸੋ ਇਸ ਲਈ ਬੱਚਿਆਂ ਨੂੰ ਹਮੇਸ਼ਾ ਸਾਨੂੰ ਮੋਟੀਵੇਟ ਕਰਨਾ ਚਾਹੀਦਾ, ਜਿਸ ਵੀ ਖੇਤਰ ਦੇ ਵਿਚ ਉਹ ਵਧੀਆ ਕਰ ਸਕਦੇ ਆ, ਉਹਨਾਂ ਨੂੰ ਮੌਕਾ ਜਿਹੜਾ ਆ ਜ਼ਰੂਰ ਪ੍ਰਦਾਨ ਕਰਨਾ ਚਾਹੀਦਾ। ਕਈ ਵਾਰ ਸਿਰਫ ਤੇ ਸਿਰਫ ਬੱਚੇ ਦੀ ਜਿਹੜੀ ਉਹ ਪ੍ਰਤਿਭਾ ਆ ਉਹ ਇਸ ਕਰਕੇ ਹੀ ਖੁੰਝ ਜਾਂਦੀ ਆ ਕਿਉਂਕਿ ਸਹਿਯੋਗ ਨਹੀਂ ਮਿਲ ਪਾਉਂਦਾ ਹਨਾ ਪੇਰੈਂਟਸ ਦਾ। ਸੋ ਇਹ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਸਹਿਯੋਗ ਕਰੀਏ ਬੱਚਿਆਂ ਨੂੰ ਜਿਸ ਵੀ ਖੇਤਰ ਦੇ ਵਿਚ ਉਹ ਅੱਗੇ ਵਧਣਾ ਚਾਹੁੰਦੇ ਆ, ਜਿਸ ਦੇ ਵਿਚ ਉਹ ਜਨੂੰਨ ਰੱਖਦੇ ਆ ਉਹ ਜ਼ਰੂਰ ਉਸ ਖੇਤਰ ਦੇ ਵਿਚ ਕਮਾਲ ਕਰਨਗੇ। ਅੱਗੇ ਸਾਡੇ ਨਾਲ ਗੁਰਿੰਦਰ ਸਿੰਘ ਹੋਰੀ ਜੁੜੇ ਹੋਏ ਆ ਤੇ ਗੁਰਿੰਦਰ ਸਿੰਘ ਹੋਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿਚ ਆਇਆਂ ਨੂੰ ਕਹਿੰਦੇ ਆ ਤੇ ਕਹਿੰਦੇ ਜੀ ਸੁਣ ਰਹੇ ਆ ਪ੍ਰੋਗਰਾਮ, ਕਹਿੰਦੇ ਘਰ ਅੱਗੇ ਬੈਠੇ ਆ। ਬਹੁਤ ਕਮਾਲ, ਬਹੁਤ ਪਿਆਰੀ ਜੀ ਫੋਟੋ ਭੇਜੀ ਆ ਔਰ ਜਿਸ ਤਰ੍ਹਾਂ ਦੀ ਹਰਿਆਲੀ ਤੁਸੀਂ ਆਲੇ ਦੁਆਲੇ ਦੀ ਸਾਡੇ ਨਾਲ ਸਾਂਝੀ ਕਰਦੇ ਹੋ ਤਾਂ ਸਾਡਾ ਵੀ ਦਿਲ ਜਿਹੜਾ ਬਾਗੋ ਬਾਗ ਹੋ ਜਾਂਦਾ ਹੈਨਾ। ਇਹ ਹਰਿਆਲੀ ਤੇ ਖੁਸ਼ਹਾਲੀ ਜਿਹੜੀ ਹੈ ਨਾ, ਅਸਲ ਦੇ ਵਿਚ ਕੀ ਹੁੰਦਾ ਕਿ ਜਿਹੜੀ ਹਰਿਆਲੀ ਉਹ ਖੁਸ਼ਹਾਲੀ ਦੀ ਪ੍ਰਤੀਕ ਹੁੰਦੀ ਆ ਹਨਾ, ਔਰ ਜਦੋਂ ਹਰਿਆਲੀ ਤੇ ਖੁਸ਼ਹਾਲੀ ਦੋਵੇਂ ਮਿਲ ਜਾਣ ਤਾਂ ਫੇਰ ਦਿਲ ਜਿਹੜਾ ਉਹ ਬਾਗੋ ਬਾਗ ਹੋ ਹੀ ਜਾਂਦਾ। ਸੋ ਸਾਨੂੰ ਵੀ ਇਹ ਖੁਸ਼ੀ ਜਿਹੜੀ ਆ ਇਹਦੇ ਨਾਲ ਜੋੜਨ ਦੇ ਲਈ ਔਰ ਇਸ ਤਸਵੀਰ ਨੂੰ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ ਇਹਦੇ ਲਈ ਵੀ ਸ਼ੁਕਰੀਆ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤੇ ਲਓ ਜੀ ਦੋਸਤੋ, ਪ੍ਰੋਗਰਾਮ ਦੇ ਵਿਚ ਸਮਾਂ ਹੁਣ ਥੋੜਾ ਜਿਹਾ ਹੀ ਬਚਿਆ ਤੇ ਥੋੜੀਆਂ ਜਿਹੀਆਂ ਤਕਨੀਕੀ ਦਿੱਕਤਾਂ ਸਨ ਅੱਜ ਦੇ ਪ੍ਰੋਗਰਾਮ ਦੇ ਵਿਚ ਕਿਉਂਕਿ ਅੱਜ ਅਸੀਂ ਫੋਨ ਕਾਲ ਜਿਹੜੀ ਸੀ ਉਹ ਨਹੀਂ ਸੀ ਲੈ ਪਾ ਰਹੇ ਔਰ ਬਿੱਟਾ ਸਾਹਿਬ ਨੂੰ ਅਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਨਾ ਸੀ ਪਰ ਕਿਉਂਕਿ ਫੋਨ ਕਾਲ ਜਿਹੜੀ ਉਹ ਸਿੱਧੀ ਨਹੀਂ ਜਾ ਰਹੀ ਇਧਰੋਂ ਤੇ ਇਸ ਕਰਕੇ ਅੱਜ ਸ਼ਾਇਦ ਉਹ ਅੱਜ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਸਾਡਾ ਸਾਥ ਨਹੀਂ ਦੇ ਪਾਉਣਗੇ ਪਰ ਤੁਹਾਡੇ ਨਾਲ ਖ਼ਬਰਾਂ ਜਿਹੜੀਆਂ ਉਹ ਆਪਾਂ ਜ਼ਰੂਰ ਸਾਂਝੀਆਂ ਕਰ ਲੈਂਦੇ ਹਾਂ। ਵੈਸੇ ਜਦੋਂ ਅਸੀਂ ਓਲੰਪਿਕ ਦੀ ਗੱਲ ਕਰਦੇ ਹਾਂ ਤਾਂ ਓਲੰਪਿਕਸ ਦੇ ਵਿਚ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਆ ਉਹ ਸਾਡੇ ਆਸਟ੍ਰੇਲੀਅਨ ਖਿਡਾਰੀ ਵੀ ਕਰ ਰਹੇ ਆ ਤੇ ਉਧਰ ਭਾਰਤੀ ਹਾਕੀ ਟੀਮ ਜਿਹੜੀ ਆ ਪੁਰਸ਼ਾਂ ਦੀ ਉਹ ਅੱਜ ਸਪੇਨ ਦੇ ਨਾਲ ਟਕਰਾਏਗੀ ਤੇ ਪਿਛਲਾ ਜਿਹੜਾ ਮੈਚ ਆ ਉਹ ਕਾਫੀ ਨਮੋਸ਼ੀਜਨਕ ਹਾਰ ਤੋਂ ਬਾਅਦ ਹੁਣ ਉਹਨਾਂ ਦੇ ਜਿਹੜੇ ਹੌਸਲੇ ਆ ਉਹ ਦੁਬਾਰਾ ਬੁਲੰਦ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਤਾਂ ਹੁਣ ਸਮਾਂ ਦੱਸੇਗਾ। ਪਰ ਅੱਜ ਇਹ ਜਿਹੜਾ ਮੁਕਾਬਲਾ ਆ ਇਹ ਪੂਲ ਏ ਦੇ ਵਿਚ ਹੋਣ ਜਾ ਰਿਹਾ ਉਹਨਾਂ ਦਾ ਸਪੇਨ ਦੇ ਨਾਲ ਤੇ ਉਧਰੋਂ ਜਿਹੜੀ ਭਾਰਤੀ ਮਹਿਲਾ ਹਾਕੀ ਟੀਮ ਹੈ ਉਹਨਾਂ ਦੀ ਵੀ ਦੂਜੀ ਹਾਰ ਹੋ ਚੁੱਕੀ ਹੈ। ਸੋ ਬੜੀ ਵਧੀਆ ਫਾਰਮ ਦੇ ਵਿਚ ਪਹਿਲਾਂ ਇਹ ਟੀਮਾਂ ਰਹੀਆਂ ਪਰ ਅਚਾਨਕ ਓਲੰਪਿਕਸ ਦੇ ਵਿਚ ਇਹ ਕੁਛ ਵਧੀਆ ਨਹੀਂ ਕਰ ਪਾ ਰਹੀਆਂ। ਸੋ ਇਸ ਕਰਕੇ ਜਿਹੜੇ ਹਾਕੀ ਪ੍ਰੇਮੀ ਨੇ ਭਾਰਤ ਦੇ ਉਹਨਾਂ ਨੂੰ ਜ਼ਰੂਰ ਧੱਕਾ ਜਿਹੜਾ ਉਹ ਲੱਗ ਰਿਹਾ। ਤੇ ਹੋਰ ਬਹੁਤ ਸਾਰੇ ਜਿਹੜੇ ਮੈਡਲਸ ਆ ਉਹ ਆਸਟ੍ਰੇਲੀਆ ਦੇ ਵਿਚ ਵੀ ਖਿਡਾਰੀਆਂ ਨੇ ਆਪਣੀ ਝੋਲੀ ਪੁਆਏ ਆ। ਸੋ ਓਲੰਪਿਕਸ ਦੀ ਜਿਹੜੀ ਟੈਲੀ ਆ ਉਹ ਕੀ ਕਹਿ ਰਹੀ ਆ ਉਹ ਤੁਸੀਂ ਨਾਲੋ ਨਾਲ ਦੇਖ ਵੀ ਰਹੇ ਹੋ। ਬਹੁਤ ਸਾਰੇ ਜਿਹੜੇ ਚੈਨਲਸ ਆ ਉਹ ਇਹਦਾ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਕਰ ਰਹੇ ਆ ਤੇ ਮੈਂ ਵੀ ਬਹੁਤ ਦਿਲਚਸਪੀ ਰੱਖਦੀ ਹੁੰਦੀ ਹਾਂ। ਕੁਛ ਕੁ ਖਾਸ ਖੇਡਾਂ ਜਦੋਂ ਆਉਂਦੀਆਂ ਸਾਹਮਣੇ ਤਾਂ ਫਿਰ ਆਪਾਂ ਉਹ ਜ਼ਰੂਰ ਜਦੋਂ ਟਾਈਮ ਮਿਲਦਾ ਸਮਾਂ ਮਿਲਦਾ ਜਾਂ ਸਮੇਂ ਦੀ ਬੜੀ ਘਾਟ ਹੈ ਕਿਉਂਕਿ ਸਮੇਂ ਤੋਂ ਬਿਨਾਂ ਤੁਸੀਂ ਨਹੀਂ ਵੀ ਇਹ ਖੇਡਾਂ ਜਿਹੜੀਆਂ ਦੇਖ ਸਕਦੇ ਔਰ ਸਾਡੇ ਲਈ ਬੜਾ ਮੁਸ਼ਕਲ ਹੁੰਦਾ ਹੈ ਨਾ। ਜਾਂ ਤਾਂ ਫਿਰ ਦੇਰ ਰਾਤ ਬੈਠ ਕੇ ਸਾਨੂੰ ਇਹ ਖੇਡਾਂ ਦੇ ਲਈ ਜਾਗਣਾ ਪੈਂਦਾ ਤੇ ਜਾਂ ਫਿਰ ਮਿਸ ਕਰਨੀਆਂ ਪੈਂਦੀਆਂ ਸਕਿੱਪ ਕਰਨੀਆਂ ਪੈਂਦੀਆਂ। ਸਕਿੱਪ ਕਰਕੇ ਵੀ ਜੇ ਅਸੀਂ ਜਿਹੜੀਆਂ ਉਹਨਾਂ ਦੀਆਂ ਕੋਈ ਰਿਕਾਰਡਿੰਗਸ ਪਈਆਂ ਹੁੰਦੀਆਂ ਫਿਰ ਉਹ ਚੈੱਕ ਕਰ ਲਈਦੀਆਂ ਹਨਾ ਤੇ ਫਿਰ ਸਾਨੂੰ ਥੋੜਾ ਜਿਹਾ ਪਤਾ ਲੱਗ ਜਾਂਦਾ ਕਿ ਹਾਂ ਆਹ ਵਾਲੀਆਂ ਜਿਹੜੀਆਂ ਟੀਮਸ ਆ ਉਹਨਾਂ ਦਾ ਇਹ ਸਥਾਨ ਜਿਹੜਾ ਆ ਰਿਹਾ ਆ ਜਾਂ ਆਸਟ੍ਰੇਲੀਅਨ ਜਿਹੜੀਆਂ ਟੀਮਾਂ ਆ ਉਹਨਾਂ ਨੇ ਇੱਥੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਤੇ ਖੇਡਾਂ ਦੀ ਗੱਲ ਜਿਹੜੀ ਉਹ ਵੀ ਕਰਦੇ ਰਹਾਂਗੇ ਪਰ ਫਿਲਹਾਲ ਖ਼ਬਰਾਂ ਦੇ ਵਿਚ ਜਿਹੜੀਆਂ ਮੁੱਖ ਖ਼ਬਰਾਂ ਅੱਜ ਦੀਆਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਆ। ਕਹਿੰਦੇ ਜੀ ਕਿਸਾਨਾਂ ਦਾ ਸੁਨੇਹਾ ਜਿਹੜਾ ਆ ਕੱਲ ਸੰਸਦ ਤੱਕ ਪਹੁੰਚਾਇਆ ਰਾਹੁਲ ਗਾਂਧੀ ਹੋਰਾਂ ਨੇ। ਰਾਹੁਲ ਗਾਂਧੀ ਸੰਸਦ ਮੈਂਬਰਾਂ ਸਣੇ ਟਰੈਕਟਰ ਚਲਾ ਕੇ ਸੰਸਦ ਭਵਨ ਪਹੁੰਚੇ ਤੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਤੇ ਉਧਰ ਸੁਰੱਖਿਆ ਬਲਾਂ ਨੇ ਕਹਿੰਦੇ 10 ਕਾਂਗਰਸ ਆਗੂ ਜਿਹੜੇ ਆ ਉਹ ਵੀ ਹਿਰਾਸਤ ਦੇ ਵਿਚ ਲੈ ਲਏ ਆ। ਤੇ ਉਧਰੋਂ ਨਰਿੰਦਰ ਤੋਮਰ ਹੋਰੀ ਜਿਹੜੇ ਕਿ ਕੇਂਦਰੀ ਖੇਤੀਬਾੜੀ ਮੰਤਰੀ ਹੈ ਉਹਨਾਂ ਨੇ ਇਹ ਦੋਸ਼ ਵੀ ਲਾਇਆ ਹੈ ਰਾਹੁਲ ਗਾਂਧੀ ਦੇ ਉੱਤੇ ਕਿ ਕਿਸਾਨਾਂ ਨੂੰ ਉਹ ਗੁੰਮਰਾਹ ਨਾ ਕਰਨ। ਸੋ ਉਹਨਾਂ ਨੂੰ ਸੁਚੇਤ ਕੀਤਾ ਆ ਕਿ ਕਿਸਾਨਾਂ ਨੂੰ ਉਹ ਗੁੰਮਰਾਹ ਕਰਕੇ ਅਰਾਜਕਤਾ ਦਾ ਮਾਹੌਲ ਜਿਹੜਾ ਆ ਉਹ ਪੈਦਾ ਕਰ ਰਹੇ ਰਾਹੁਲ ਗਾਂਧੀ। ਸੋ ਇਸ ਕਰਕੇ ਉਹਨਾਂ ਵੱਲੋਂ ਇਹ ਸੁਚੇਤ ਕੀਤਾ ਗਿਆ ਉਹਨਾਂ ਨੂੰ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ। ਤੇ ਉਧਰ ਲੋਕ ਸਭਾ ਹੰਗਾਮੇ ਦੇ ਵਿਚ ਦੋ ਬਿੱਲ ਵੀ ਪਾਸ ਹੋ ਗਏ ਜੀ। ਪੈਗਾਸਸ ਜਾਸੂਸੀ ਕਾਂਡ ਤੇ ਕਿਸਾਨ ਦੇ ਮੁੱਦਿਆਂ ਤੇ ਹੰਗਾਮਾ ਹੋਇਆ ਕੱਲ ਰਾਜ ਸਭਾ ਵੀ ਕਹਿੰਦੇ 5 ਵਾਰ ਮੁਲਤਵੀ ਕਰਨੀ ਪਈ ਆ ਬਹਿਸ ਕੀਤੇ ਬਿਨਾ ਹੀ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਤੇ ਉਧਰ ਭਗਵੰਤ ਮਾਨ ਨੇ ਖੇਤੀ ਕਾਨੂੰਨ ਰੱਦ ਕਰਾਉਣ ਲਈ 5ਵੀਂ ਵਾਰ ਪੇਸ਼ ਕੀਤਾ ਕੰਮ ਰੋਕੂ ਮਤਾ। ਪੈਗਾਸਿਸ ਜਾਸੂਸੀ ਕਾਂਡ ਜਿਹੜਾ ਨਾ ਇਹਦੇ ਬਾਰੇ ਅੱਜ ਅਸੀਂ ਗੱਲ ਜ਼ਰੂਰ ਕਰਨੀ ਸੀ ਜੇ ਬਿੱਟਾ ਸਾਹਿਬ ਸਾਡੇ ਨਾਲ ਹੁੰਦੇ ਤੇ ਇਸ ਕਾਂਡ ਦੇ ਬਾਰੇ ਚ ਜ਼ਰੂਰ ਜਾਣਕਾਰੀ ਜਿਹੜੀ ਸੀ ਉਹ ਆਪਾਂ ਉਹਨਾਂ ਤੋਂ ਲੈਣੀ ਸੀ ਪਰ ਕਿਉਂਕਿ ਉਹ ਅੱਜ ਕਿਸੇ ਕਾਰਨ ਸਾਡੇ ਨਾਲ ਜੁੜ ਨਹੀਂ ਪਾ ਰਹੇ ਤੇ ਅੱਜ ਦੀਆਂ ਜਿਹੜੀਆਂ ਖ਼ਬਰਾਂ ਉਹ ਮੈਨੂੰ ਇਕੱਲਿਆਂ ਹੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪੈਣੀਆਂ ਤੇ ਉਧਰ ਜੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਿਸ਼ਨ 2022 ਦੇ ਲਈ ਤਿਆਰੀ ਵਿੱਢ ਲਈ ਹੈ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ 35 ਵਿੰਗਾਂ ਦੇ ਆਗੂਆਂ ਦੇ ਨਾਲ ਉਨ੍ਹਾਂ ਨੇ ਇੱਕ ਮੀਟਿੰਗ ਵੀ ਕੀਤੀ ਆ ਤੇ ਪੁਨਰਗਠਨ ਦੇ ਬਾਰੇ ਇੱਕ ਰਿਪੋਰਟ ਜਿਹੜੀ ਹੈ ਉਹ ਵੀ ਉਨ੍ਹਾਂ ਨੇ ਮੰਗੀ ਹੈ। ਤੇ ਇੱਕ ਜਿਹੜੀ ਹੋਰ ਖਬਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਅਸੀਂ ਕਿਸਾਨਾਂ ਦਾ ਜਿਹੜਾ ਸੁਨੇਹਾ ਉਹ ਤਾਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਰਾਹੁਲ ਗਾਂਧੀ ਨੇ ਸੰਸਦ ਤੱਕ ਪਹੁੰਚਾ ਦਿੱਤਾ ਤੇ ਉਧਰ ਕਿਸਾਨ ਸੰਸਦ ਦੇ ਵਿਚ ਬੀਬੀਆਂ ਨੇ ਵੀ ਤਾਕਤ ਦਿਖਾਈ ਹੈ। ਭਾਰਤੀ ਜਮਹੂਰੀਅਤ ਵਿਚ ਇਤਿਹਾਸਕ ਦਿਨ ਰਿਹਾ ਕੱਲ ਦਾ ਕਿਉਂਕਿ ਉਨ੍ਹਾਂ ਨੇ ਕੁਛ ਮਤੇ ਜਿਹੜੇ ਹੈ ਉਹ ਰੱਖੇ ਸੀ ਔਰ ਪਾਸ ਕੀਤੇ ਆ। ਕਿਸਾਨ ਬੀਬੀਆਂ ਦੀ ਸੰਸਦ ਵਿਚ 3 ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਹੈ। ਜੇ ਬੀਬੀਆਂ ਖੇਤੀ ਦਾ ਕੰਮ ਕਰ ਸਕਦੀਆਂ ਤਾਂ ਉਹ ਦੇਸ਼ ਵੀ ਚਲਾ ਸਕਦੀਆਂ, ਇਹ ਕਹਿਣਾ ਜੀ ਸੁਭਾਸ਼ਨੀ ਅਲੀ ਹੋਰਾਂ ਦਾ। ਤੇ ਜਿਹੜੇ ਉਨ੍ਹਾਂ ਨੇ ਮਤੇ ਪਾਸ ਕੀਤੇ ਆ ਆਪਣੀ ਕਿਸਾਨ ਬੀਬੀਆਂ ਦੀ ਸੰਸਦ ਵਿਚ ਉਹ ਮਤੇ ਨੇ ਜੀ ਕਿਸਾਨ ਮੋਰਚੇ ਦੌਰਾਨ ਸ਼ਹੀਦ ਔਰਤਾਂ ਤੇ ਮਰਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਕਾਰਗਿਲ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਭਾਜਪਾ ਆਗੂਆਂ ਦੇ ਕਿਸਾਨ ਅੰਦੋਲਨ ਬਾਰੇ ਮੰਦਾ ਬੋਲਣ ਬਾਰੇ ਨਿੰਦਾ ਪ੍ਰਸਤਾਵ ਪਾਸ ਕੀਤਾ ਆ ਔਰ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਪਤਨੀਆਂ ਦੇ ਹੱਕਾਂ ਬਾਰੇ ਮਤਾ ਪਾਸ ਔਰ ਕਿਸਾਨ ਔਰਤਾਂ ਦੀ ਕਿਸਾਨ ਵਜੋਂ ਅੰਦੋਲਨ ਵਿਚ ਭਾਗੀਦਾਰੀ ਨੂੰ ਅੰਕਿਤ ਕਰਨ ਦਾ ਇਕ ਮਤਾ ਜਿਹੜਾ ਆ ਉਹ ਪਾਸ ਕੀਤਾ ਆ। ਕਿਸਾਨ ਸੰਸਦ ਦੇ ਵਿਚ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਲੋਕ ਵਿਰੋਧੀ ਕਰਾਰ ਵੀ ਦਿੱਤੀ ਗਈ ਹੈ। ਸੋ ਕਾਫੀ ਲੰਮੇ ਸਮੇਂ ਤੋਂ ਕਿਸਾਨਾਂ ਦਾ ਜਿਹੜਾ ਮਸਲਾ ਆ ਉਹ ਕਿਸੇ ਵੀ ਪੱਖ ਤੋਂ ਸੁਲਝਾਉਣ ਵੱਲ ਨਹੀਂ ਵੱਧ ਰਿਹਾ। ਸਰਕਾਰ ਦੇ ਵੱਲੋਂ ਬਿਲਕੁਲ ਨਾ ਪੱਖੀ ਜਿਹੜਾ ਵਤੀਰਾ ਆ ਉਹ ਇਸ ਸੰਸਦ ਜਿਹੜੀ ਬੀਬੀਆਂ ਦੀ ਸੰਸਦ ਆ ਉਸ ਦੇ ਵਿਚ ਵੀ ਵਿਚਾਰਿਆ ਗਿਆ ਆ ਔਰ ਇਸੇ ਕਾਰਨ ਇਹ ਜਿਹੜਾ ਅੰਦੋਲਨ ਹੈ ਅੱਜ ਤੱਕ ਖਤਮ ਨਹੀਂ ਹੋ ਪਾ ਰਿਹਾ ਕਿਉਂਕਿ ਅਜੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਆ ਉਹ ਡਟੇ ਹੋਏ ਆ ਧਰਨਿਆਂ ਤੇ ਉਧਰ ਕਰਤਾਰਪੁਰ ਲਾਂਘਾ ਜਿਹੜਾ ਉਹਦੇ ਬਾਰੇ ਖ਼ਬਰ ਹੈ ਜੀ ਕਿ ਜ਼ਮੀਨਾਂ ਦੇ ਮੁਆਵਜ਼ੇ ਲਈ ਕੇਂਦਰ ਖਿਲਾਫ਼ ਧਰਨਾ ਜਿਹੜਾ ਆ ਉਹ ਲਗਾਇਆ ਗਿਆ ਆ ਤੇ ਉਧਰ ਬੇਅਦਬੀ ਮਾਮਲੇ ਦੇ ਵਿਚ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਸਿੱਖ ਪੰਥ ਨੂੰ ਇਕਜੁੱਟ ਹੋਣ ਦਾ ਜਿਹੜਾ ਸੱਦਾ ਆ ਉਹ ਵੀ ਦਿੱਤਾ ਗਿਆ ਆ। ਸੋ ਇਹ ਵੀ ਆਪਣੇ ਆਪ ਦੇ ਵਿਚ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਅਜੇ ਤੱਕ ਅਸੀਂ ਉਨ੍ਹਾਂ ਮੁਲਜ਼ਮਾਂ ਨੂੰ ਪਹਿਲਾਂ ਤਾਂ ਮੁਲਜ਼ਮ ਹੀ ਕਰਾਰ ਨਹੀਂ ਦੇ ਸਕੇ ਔਰ ਉਸ ਤੋਂ ਬਾਅਦ ਉਨ੍ਹਾਂ ਨੂੰ ਸਜ਼ਾਵਾਂ ਦੇਣ ਦੀ ਜਿਹੜੀ ਗੱਲ ਆ ਉਹ ਵੀ ਅਜੇ ਬਹੁਤ ਪਿੱਛੇ ਪਈ ਹੋਈ ਹੈ ਹਨਾ। ਸੋ ਇਸ ਕਰਕੇ ਜਥੇਦਾਰ ਅਕਾਲ ਤਖ਼ਤ ਤੋਂ ਸੱਦਾ ਦਿੱਤਾ ਗਿਆ ਹਰਪ੍ਰੀਤ ਸਿੰਘ ਹੋਰਾਂ ਵੱਲੋਂ, ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਸਿੱਖ ਜਥੇਬੰਦੀਆਂ ਨੂੰ ਇਹ ਸੱਦਾ ਦਿੱਤਾ ਗਿਆ ਕਿ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਸਿੱਖ ਜਿਹੜੇ ਆ ਉਹ ਇਕਜੁੱਟ ਹੋਣ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਉਨ੍ਹਾਂ ਨੇ ਕੱਲ ਇਕ ਮੀਟਿੰਗ ਵੀ ਕੀਤੀ ਹੈ। ਤੇ ਅਗਲੀ ਖ਼ਬਰ ਵੱਲ ਵਧੀਏ ਤਾਂ ਅਗਲੀ ਖ਼ਬਰ ਹੈ ਕਿ ਭਾਰਤ ਦੇ ਵਿਚ ਮੀਂਹ ਦੇ ਨਾਲ ਵੀ ਬਹੁਤ ਸਾਰੇ ਸੂਬਿਆਂ ਦੇ ਜਿਹੜੇ ਹਾਲਾਤ ਆ ਉਹ ਵਿਗੜੇ ਹੋਏ ਆ। ਮਹਾਰਾਸ਼ਟਰ ਦੇ ਵਿਚ ਮੀਂਹ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ, ਉੱਥੇ ਮੌਤਾਂ ਦੀ ਗਿਣਤੀ ਜਿਹੜੀ ਉਹ ਵੀ 164 ਹੋ ਗਈ ਆ, 100 ਤੋਂ ਵੱਧ ਲੋਕ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਆ। ਗੁਜਰਾਤ ਤੇ ਰਾਜਸਥਾਨ ਦੇ ਵਿਚ ਵੀ ਮੀਂਹ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ, ਬਹੁਤ ਸਾਰੇ ਜਿਹੜੇ ਮਾਰਗ ਆ ਉਹ ਵੀ ਬੰਦ ਪਏ ਆ, ਯਾਨੀ ਸੜਕੀ ਆਵਾਜਾਈ ਜਿਹੜੀ ਆ ਉਹ ਵੀ ਬੰਦ ਆ। ਤੇ ਇਧਰ ਨਵੀਂ ਸਿੱਖਿਆ ਨੀਤੀ ਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ 29 ਤਰੀਕ ਨੂੰ ਸੰਬੋਧਨ ਕਰਨ ਜਾ ਰਹੇ ਆ ਤੇ ਕੀ ਹੋਏਗੀ ਇਹ ਸਿੱਖਿਆ ਨੀਤੀ ਔਰ ਦੇਸ਼ ਨੂੰ ਨਵੀਂ ਸਿੱਖਿਆ ਨੀਤੀ ਦੇ ਬਾਰੇ ਚ ਜਾਣੂ ਕਰਵਾਉਣਗੇ ਤੇ ਇਸ ਨੀਤੀ ਨੂੰ ਕਹਿੰਦੇ ਲਾਗੂ ਹੋਇਆ ਤਾਂ 1 ਸਾਲ ਹੋ ਚੱਲਿਆ ਹੈ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਨਵੀਂ ਨੀਤੀ ਨੇ ਕਈ ਕੁਝ ਬਿਹਤਰੀ ਲਈ ਬਦਲ ਦਿੱਤਾ ਤੇ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਵੀਂ ਸਿੱਖਿਆ ਨੀਤੀ ਦੀਆਂ ਪ੍ਰਾਪਤੀਆਂ ਬਾਰੇ ਇਸ ਮੌਕੇ ਦੇ ਉੱਤੇ ਚਰਚਾ ਵੀ ਕਰਨਗੇ। ਤੇ ਇਸ ਤੋਂ ਬਾਅਦ ਅਗਲੀ ਜਿਹੜੀ ਖ਼ਬਰ ਹੈ ਜੀ ਕਿ ਭਾਰਤ ਦੀ ਜਿਹੜੀ ਓਲੰਪਿਕ ਦੇ ਵਿਚ ਕਾਰਗੁਜ਼ਾਰੀ ਚਾਹੇ ਕੁਝ ਖੇਡਾਂ ਦੇ ਵਿਚ ਇਸ ਵਾਰ ਵਧੀਆ ਨਹੀਂ ਰਹੀ, ਇਤਿਹਾਸ ਫਿਰ ਵੀ ਰਚਿਆ ਗਿਆ ਨਿਸ਼ਾਨੇਬਾਜ਼ ਤੇ ਤੀਰ ਅੰਦਾਜ਼ ਜਿਹੜੇ ਆ ਉਹ ਖੁੰਝ ਗਏ ਆ ਇਸ ਵਾਰ। ਪਰ ਉਧਰ ਚਾਨੂ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਹੋਇਆ। ਸੋਸਾਈ ਦੇ ਅਧਿਕਾਰੀਆਂ ਤੇ ਹੋਰਨਾਂ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਉਹਨਾਂ ਨੂੰ ਜੀ ਆਇਆ ਕਿਹਾ। ਸੋ ਟੋਕਿਓ ਓਲੰਪਿਕ ਦੇ ਵਿਚ ਚਾਂਦੀ ਦਾ ਤਗਮਾ ਜਿਹੜਾ ਆ ਉਹ ਜਿੱਤਿਆ ਜੀ ਭਾਰਤੀ ਵੇਟ ਲਿਫਟਰ ਮੀਰਾਬਾਈ ਚਾਨੂ ਨੇ। ਸੋ ਮੀਰਾਬਾਈ ਚਾਨੂ ਦਾ ਕਹਿੰਦੇ ਕੱਲ ਬੜੀ ਗਰਮਜੋਸ਼ੀ ਦੇ ਨਾਲ ਸਵਾਗਤ ਹੋਇਆ ਤੇ ਚਾਨੂ ਨੂੰ ਵਧੀਕ ਐਸ ਪੀ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ। ਚਲੋ ਜੀ ਇਹ ਤਾਂ ਕੁਛ ਖਬਰਾਂ ਸੀਗੀਆਂ ਜਿਹੜੀਆਂ ਭਾਰਤ ਦੀਆਂ। ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦੇ ਵਿਚ ਲਾਕਡਾਊਨ ਵੀ ਲੱਗਿਆ ਹੋਇਆ। ਜਿਵੇਂ ਨਿਊ ਸਾਊਥ ਵੇਲਜ਼ ਦੇ ਵਿਚ ਹਰੀਸ਼ ਅਰੋੜਾ ਹੋਰਾਂ ਨੇ ਗੱਲ ਕੀਤੀ ਸੀ ਵੀ ਅੱਜ ਲਾਕਡਾਊਨ ਲੱਗਿਆ ਹੋਇਆ ਤੇ ਲਾਕਡਾਊਨ ਦੇ ਕਾਰਨ ਹੀ ਅੱਜ ਉਹ ਪ੍ਰੋਗਰਾਮ ਸੁਣ ਰਹੇ ਆ ਦੁਬਾਰਾ ਤਾਂ ਨਹੀਂ ਪਈ। ਪਰ ਲਾਕਡਾਊਨ ਕੁਛ ਸੂਬਿਆਂ ਦੇ ਵਿਚ ਅੱਜ ਈਜ਼ ਹੋ ਜਾਣਾ ਯਾਨੀ ਰੈਸਟ੍ਰਿਕਸ਼ਨ ਜਿਹੜੀਆਂ ਲਾਕਡਾਊਨ ਦੀਆਂ ਉਹ ਘਟਣਗੀਆਂ ਵਿਕਟੋਰੀਆ ਦੇ ਵਿਚ ਖਾਸ ਕਰਕੇ ਤੇ ਇਨ੍ਹਾਂ ਰੈਸਟ੍ਰਿਕਸ਼ਨ ਦੇ ਘਟਣ ਦੇ ਬਾਰੇ ਚ ਬੜੀ ਵੱਡੀਆਂ ਉਮੀਦਾਂ ਜਿਹੜੀਆਂ ਸਾਡੇ ਲੋਕਾਂ ਨੇ ਲਾਈਆਂ ਹੋਈਆਂ ਜਿਹੜੇ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿਚ ਰਹਿੰਦੇ ਆ ਕਿਉਂਕਿ ਵਿਕਟੋਰੀਆ ਨੂੰ ਬਾਰ ਬਾਰ ਲਾਕਡਾਊਨ ਜਿਹੜਾ ਉਹ ਝੱਲਣਾ ਪਿਆ। ਪਰ ਨਿਊ ਸਾਊਥ ਵੇਲਸ ਦੇ ਵਿਚ ਵੀ ਹਾਲਾਤ ਜਿਹੜੇ ਉਹ ਬਹੁਤੇ ਸਾਜ਼ਗਰ ਨਹੀਂ ਆ ਕਿਉਂਕਿ ਉਥੇ ਅਜੇ ਵੀ ਜਿਹੜੇ ਕੋਵਿਡ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਵੱਡੀ ਆ ਰਹੀ ਹੈ ਔਰ ਕਾਬੂ ਜਿਹੜਾ ਆ ਉਹ ਕਰਨ ਦੇ ਲਈ ਕਾਫੀ ਜ਼ਿਆਦਾ ਸਰਕਾਰ ਵੱਲੋਂ ਪ੍ਰਬੰਧ ਜਿਹੜੇ ਉਹ ਕੀਤੇ ਜਾ ਰਹੇ ਆ। ਪਰ ਇਸ ਦੇ ਬਾਵਜੂਦ ਵੀ ਦੇਖਣ ਦੇ ਵਿਚ ਆ ਰਿਹਾ ਕਿ ਅਜੇ ਵੀ ਜਿਹੜੀ ਪੂਰੀ ਤਰ੍ਹਾਂ ਕਾਬੂ ਦੀ ਸਥਿਤੀ ਜਿਹੜੀ ਉਹ ਨਿਊ ਸਾਊਥ ਵੇਲਸ ਦੇ ਵਿਚ ਨਹੀਂ ਬਣੀ। ਪਰ ਅੱਜ ਦੱਸਿਆ ਜਾ ਰਿਹਾ ਕਿ ਵਿਕਟੋਰੀਆ ਦੇ ਵਿਚ ਜਿਹੜਾ ਲਾਕਡਾਊਨ ਆ ਉਹਦੇ ਵਿਚ ਰਿਆਇਤ ਮਿਲੂਗੀ ਪਰ ਉਹ ਰਿਆਇਤ ਜਿਹੜੀ ਆ ਕਾਫੀ ਸਖ਼ਤ ਹੋਊਗੀ ਕਿਉਂਕਿ ਲਾਕਡਾਊਨ ਤੋਂ ਭਾਵੇਂ ਰਿਆਇਤ ਦੇਣ ਦੇ ਨਾਮ ਦੇ ਉੱਤੇ ਕੁਛ ਕੁ ਢਿੱਲਾਂ ਜਿਹੜੀਆਂ ਦਿੱਤੀਆਂ ਜਾਣੀਆਂ ਜਿਨ੍ਹਾਂ ਦੇ ਵਿਚੋਂ ਸਕੂਲ ਜਿਹੜੇ ਆ ਦੁਬਾਰਾ ਖੋਲ ਦਿੱਤੇ ਜਾਣੇ ਆ। ਸਕੂਲਾਂ ਦੇ ਵਿਚ ਵਿਦਿਆਰਥੀ ਜਿਹੜੇ ਕੱਲ ਤੋਂ ਯਾਨੀ ਬੁੱਧਵਾਰ ਤੋਂ ਜਿਹੜੀਆਂ ਕਲਾਸਾਂ ਆ ਫੇਸ ਟੂ ਫੇਸ ਲਗਾਉਣ ਦੇ ਲਈ ਪਹੁੰਚਣਗੇ ਤੇ ਨਾਲ ਹੀ ਨਾਲ ਹੌਸਪਿਟੈਲਿਟੀ ਇੰਡਸਟਰੀ ਜਿਹੜੀ ਆ ਉਹਦੇ ਵਿਚ ਵੀ ਕੁਛ ਸਖ਼ਤ ਜਿਹੜੀਆਂ ਹਦਾਇਤਾਂ ਦੇ ਨਾਲ ਖੋਲਣ ਦੀ ਜਿਹੜੀ ਇਜਾਜ਼ਤ ਆ ਉਹ ਦਿੱਤੀ ਜਾਊਗੀ। ਪਰ ਅੱਜ ਨਵੇਂ 10 ਹੋਰ ਜਿਹੜੇ ਲੋਕਲ ਕੇਸ ਆ ਉਹ ਦਰਜ ਕੀਤੇ ਗਏ ਆ ਕੋਵਿਡ ਇਨਫੈਕਸ਼ਨ ਦੇ ਤੇ ਇਸ ਕਰਕੇ ਲੰਚ ਟਾਈਮ ਜਿਹੜੀ ਪ੍ਰੈਸ ਕਾਨਫਰੰਸ ਹੋਣੀ ਆ ਉਸ ਤੋਂ ਬਾਅਦ ਜ਼ਿਆਦਾ ਜਿਹੜੀ ਜਾਣਕਾਰੀ ਹੈ ਲਾਕਡਾਊਨ ਨੂੰ ਈਜ਼ ਕਰਨ ਦੀ ਜਾਂ ਫਿਰ ਰਿਆਇਤਾਂ ਦੇਣ ਦੀ ਉਹ ਸਾਡੇ ਨਾਲ ਸਾਂਝੀ ਕੀਤੀ ਜਾਣੀ ਹੈ ਸਰਕਾਰ ਵੱਲੋਂ ਸਰਕਾਰੀ ਪੱਧਰ ਦੇ ਉੱਤੇ। ਤੇ ਸਿਰਫ ਇਹੋ ਹੀ ਅਜੇ ਤੱਕ ਦੱਸ ਸਕਦੇ ਹਾਂ ਕਿ 10 ਕੇਸ ਜਿਹੜੇ ਆ ਉਹ ਵਿਕਟੋਰੀਆ ਦੇ ਵਿਚ ਹੋਰ ਨਵੇਂ ਅੱਜ ਰਿਕਾਰਡ ਹੋਏ ਆ। ਪਿਛਲੇ ਕੱਲ ਤੇ ਪਰਸੋਂ 11 ਕੇਸ ਜਿਹੜੇ ਸੀਗੇ ਉਹ ਲਗਾਤਾਰ ਰਿਕਾਰਡ ਕੀਤੇ ਗਏ। ਪਰ ਸਰਕਾਰ ਨੇ ਇੰਨੀ ਕੁ ਗਿਣਤੀ ਨੂੰ ਕੋਈ ਵੱਡਾ ਖਤਰਾ ਨਹੀਂ ਦੱਸਿਆ ਆ ਚਾਹੇ ਕਿ ਡੈਲਟਾ ਵੇਰੀਅੰਟ ਜਿਹੜਾ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਆ। ਪਰ ਨਾਲ ਦੱਸਿਆ ਇਹ ਜਾ ਰਿਹਾ ਕਿ ਜਿਹੜੇ ਇਹ ਕੇਸ ਸਾਹਮਣੇ ਆ ਰਹੇ ਆ ਇਹਦੀ ਜਿਹੜੀ ਕਰੰਟ ਆਊਟ ਬ੍ਰੇਕ ਦੇ ਨਾਲ ਹੀ ਲਿੰਕਡ ਆ ਇਹ ਕੇਸ ਔਰ ਉਹਦੇ ਨਾਲ ਸੰਬੰਧਿਤ ਹੋਣ ਦੇ ਕਾਰਨ ਜਿਹੜੇ ਵੀ ਲੋਕ ਪ੍ਰਭਾਵਿਤ ਨੇ ਉਹ ਪਹਿਲਾਂ ਤੋਂ ਹੀ ਆਈਸੋਲੇਸ਼ਨ ਦੇ ਵਿਚ ਨੇ ਕੁਆਰੰਟੀਨ ਜਿਹੜਾ ਆ ਉਹ ਕਰ ਰਹੇ ਆ ਤੇ ਸਕੂਲ ਤੇ ਹੌਸਪਿਟੈਲਿਟੀ ਜਿਹੜੀ ਆ ਉਹਨਾਂ ਨੂੰ ਕੱਲ ਖੋਲਣ ਦੇ ਲਈ ਜਿਹੜੀਆਂ ਹਦਾਇਤਾਂ ਆ ਉਹ ਜਾਰੀ ਹੋ ਗਈਆਂ ਆ ਔਰ ਕੁਛ ਹੱਦ ਤੱਕ ਜਿਹੜੀ ਹੋਰ ਵਿਸਥਾਰ ਦੇ ਵਿਚ ਜਾਣਕਾਰੀ ਆ ਉਹ ਬਹੁਤ ਜਲਦ ਉਪਲਬਧ ਹੋ ਜਾਣੀ ਹੈ। ਤੇ ਦੋਸਤੋ ਤੁਸੀਂ ਸਾਰੇ ਸਾਡੇ ਨਾਲ ਇਸ ਵੇਲੇ ਰੇਡੀਓ ਦੇ ਉੱਤੇ ਜੁੜੇ ਹੋਏ ਹੋ ਉਹ ਜਾਣਕਾਰੀ ਕੀ ਹੋਏਗੀ ਅਜੇ ਨਹੀਂ ਦੱਸ ਸਕਦੇ ਕਿਉਂਕਿ ਅੱਜ ਲੰਚ ਟਾਈਮ ਤੋਂ ਬਾਅਦ ਸਰਕਾਰੀ ਪੱਧਰ ਦੇ ਉੱਤੇ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਊਗੀ ਵਿਕਟੋਰੀਅਨ ਗਵਰਨਮੈਂਟ ਵੱਲੋਂ ਵਿਕਟੋਰੀਅਨ ਸਰਕਾਰ ਵੱਲੋਂ। ਪਰ ਇਹਦੇ ਬਾਵਜੂਦ ਕੁਛ ਸੂਬਿਆਂ ਦੇ ਵਿਚ ਜਿਹੜਾ ਲਾਕਡਾਊਨ ਆ ਉਹ ਖਤਮ ਹੋ ਜਾਣਾ ਜਿਵੇਂ ਸਾਊਥ ਆਸਟ੍ਰੇਲੀਆ ਦੇ ਵਿਚ ਵੀ ਖਤਮ ਹੋ ਜਾਣਾ ਆ ਤੇ ਕੁਛ ਸੂਬਿਆਂ ਦੇ ਵਿਚ ਅਜੇ ਵੀ ਜਿਹੜਾ ਆਪਸ ਦੇ ਵਿਚ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਲਈ ਬੈਨ ਆ ਉਹ ਜਾਰੀ ਰਹਿਣ ਦੀ ਉਮੀਦ ਆ ਕਿਉਂਕਿ ਅਜੇ ਨਿਊ ਸਾਊਥ ਵੇਲਜ਼ ਦਾ ਜਿਹੜਾ ਖਤਰਾ ਉਹ ਬਣਿਆ ਹੋਇਆ ਤੇ ਇੱਥੇ ਵੀ ਬਾਰ ਬਾਰ ਇਹ ਖਦਸ਼ਾ ਜਿਹੜਾ ਆ ਉਹ ਦੱਸਿਆ ਜਾ ਰਿਹਾ ਕਿ ਵਿਕਟੋਰੀਆ ਦੇ ਵਿਚ ਵੀ ਇਹ ਅਜੇ ਟਲਿਆ ਨਹੀਂ ਆ ਕਿਉਂਕਿ ਜਿਹੜਾ ਕਮਿਊਨਿਟੀ ਦੇ ਵਿਚ ਭਾਵੇਂ ਕੇਸ ਨਹੀਂ ਆ ਰਹੇ ਚਾਹੇ ਉਹ ਸਾਰੇ ਕੇਸ ਜਿਹੜੇ ਆ ਉਹ ਆਈਸੋਲੇਸ਼ਨ ਦੇ ਵਿਚ ਆ ਪਰ ਕੁਛ ਚੀਜ਼ਾਂ ਜਿਹੜੀਆਂ ਕਈ ਵਾਰ ਵਕਤੀ ਦੌਰ ਦੇ ਉੱਤੇ ਨਹੀਂ ਆਉਂਦੀਆਂ ਕਿਉਂਕਿ ਜਿਹੜੇ ਕੋਵਿਡ ਦੇ ਕਈ ਵਾਰ ਪਹਿਲੇ ਪੱਧਰ ਦੇ ਉੱਤੇ ਜਿਹੜੇ ਟੈਸਟ ਆ ਉਹ ਨੈਗੇਟਿਵ ਆ ਜਾਂਦੇ ਆ ਤੇ ਉਸ ਤੋਂ ਬਾਅਦ ਕਈ ਵਾਰ ਉਹ ਲੇਟਰ ਆਨ ਉਹਨਾਂ ਨੂੰ ਪੋਜ਼ਿਟਿਵ ਵੀ ਦੇਖਿਆ ਜਾ ਗਿਆ ਆ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਅਜੇ 10 ਦਿਨਾਂ ਤੱਕ ਸਿਹਤ ਅਫਸਰ ਨੇ ਵੀ ਕਿਹਾ ਆ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਸਥਿਤੀ ਜਿਹੜੀ ਆ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਆ, ਪਰ 10 ਦਿਨਾਂ ਬਾਅਦ ਉਹ ਜ਼ਰੂਰ ਦਾਅਵੇ ਨਾਲ ਕਹਿ ਪਾਉਣਗੇ ਕਿ ਸਥਿਤੀ ਕਾਬੂ ਦੇ ਵਿੱਚ ਆ। ਤੇ ਲਓ ਜੀ ਫਿਰ ਸਥਿਤੀ ਜਿਹੜੀ ਹੈ ਉਹ ਕਾਬੂ ਚ ਰਹੇ ਅਸੀਂ ਇਹੀ ਉਮੀਦ ਕਰਦੇ ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵਾਕਈ ਕੋਵਿਡ ਤੋਂ ਹੁਣ ਰਾਹਤ ਮਿਲੇ। ਵੈਕਸੀਨ ਜਿਹੜੀ ਆ ਜ਼ਰੂਰ ਲਗਵਾਓ ਜਿਨ੍ਹਾਂ ਨੇ ਨਹੀਂ ਲਗਵਾਈ, ਔਰ ਇਹ ਵੈਕਸੀਨ ਹੀ ਹੈ ਜਿਹਨੇ ਬਚਾਅ ਕਰਨਾ ਆ, ਕਿਉਂਕਿ ਆਪਾਂ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਆ। ਬਹੁਤ ਜਲਦ ਬਾਰ ਬਾਰ ਲਾਕਡਾਊਨ ਦੇ ਵਿੱਚ ਜਾਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗ ਰਿਹਾ ਹਨਾ। ਔਰ ਇਹਦੇ ਨਾਲ ਹੀ ਜਿਹੜੀ ਅਗਲੀ ਗੱਲ ਹੈ ਕਿ ਟਰੈਵਲ ਬੈਨ ਜਿਹੜੇ ਉਦੋਂ ਤੱਕ ਨਹੀਂ ਖੁੱਲਣੇ ਜਦੋਂ ਤੱਕ ਅਸੀਂ ਵੈਕਸੀਨ ਨਹੀਂ ਲਗਾਉਂਦੇ। ਸੋ ਵੈਕਸੀਨ ਜਿਹੜੀ ਆ ਬਹੁਤ ਜ਼ਰੂਰੀ ਹੈ ਦੋਸਤੋ। ਜਿਨ੍ਹਾਂ ਨੇ ਨਹੀਂ ਲਗਵਾਈ, ਜਿਨ੍ਹਾਂ ਨੇ ਮਨ ਨਹੀਂ ਬਣਾਇਆ, ਉਹਨਾਂ ਨੂੰ ਕਿਰਪਾ ਕਰਕੇ ਬੇਨਤੀ ਹੈ ਕਿ ਤੁਸੀਂ ਜ਼ਰੂਰ ਵੈਕਸੀਨ ਜਿਹੜੀ ਆ ਛੇਤੀ ਤੋਂ ਛੇਤੀ ਲਗਵਾਓ, ਤਾਂ ਕਿ ਜਿਹੜੇ ਹਾਲਾਤ ਆ ਉਹਨਾਂ ਨੂੰ ਬਿਹਤਰ ਅਸੀਂ ਸਾਰੇ ਰਲ ਮਿਲ ਕੇ ਬਣਾ ਸਕੀਏ। ਤੇ ਇਹਦੇ ਨਾਲ ਹੀ ਇੱਕ ਵਾਰ ਫੇਰ ਬੇਨਤੀ ਕਰਦੇ ਹਾਂ ਕਿ ਜਿਹੜੀ ਜਨਗਣਨਾ ਜਾਂ ਮਰਦਮਸ਼ੁਮਾਰੀ ਜਿਹੜੀ ਆ ਉਹ ਹੋਣ ਜਾ ਰਹੀ ਹੈ 10 ਅਗਸਤ ਨੂੰ, ਉਸ ਤੋਂ ਪਹਿਲਾਂ ਤੁਸੀਂ ਆਨਲਾਈਨ ਜਾ ਕੇ ਆਪਣੀ ਜਿਹੜੀ ਜਾਣਕਾਰੀ ਆਪਣੇ ਬਾਰੇ ਚੋਂ ਦਰਜ ਕਰਵਾਉਣੀ ਹੈ, ਆਪਣੀ ਬੋਲੀ ਦਰਜ ਕਰਵਾਓ, ਆਪਣਾ ਧਰਮ ਦਰਜ ਕਰਵਾਓ, ਹਨਾ, ਆਪਣੇ ਬਾਰੇ ਸਹੀ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਦਰਜ ਕਰਵਾਓ। ਤੇ ਲਓ ਜੀ ਇਹੋ ਹੀ ਛੋਟੀਆਂ ਜਿਹੀਆਂ ਬੇਨਤੀਆਂ ਤੁਹਾਡੇ ਅੱਗੇ ਰੱਖੀਆਂ ਅੱਜ ਦੇ ਪ੍ਰੋਗਰਾਮ ਚ। ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ, ਉਹਨਾਂ ਕਮੀਆਂ ਦੇ ਲਈ ਮਾਫੀ ਆ, ਪਰ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਕਿ ਕਿਹੜੀਆਂ ਕਮੀਆਂ ਜਿਨ੍ਹਾਂ ਨੂੰ ਅਸੀਂ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ, ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਹਾਂ ਇਹਦੇ ਵਿੱਚ ਇਸ ਤਰ੍ਹਾਂ ਸੁਧਾਰ ਹੋ ਸਕਦਾ, ਆਪਣੀ ਫੀਡਬੈਕ ਜ਼ਰੂਰ ਦਿਆ ਕਰੋ। ਤੇ ਬਾਕੀ ਇੱਕ ਹੋਰ ਤੁਹਾਡੇ ਤੋਂ ਮੈਂ ਪੁੱਛਣਾ ਸੀ ਕਿ ਜਿਹੜੇ ਵੀ ਅਸੀਂ ਇਸ ਮਾਰਨਿੰਗ ਸ਼ੋਅ ਦੇ ਵਿੱਚ ਸਿਲਸਿਲੇ ਲੈ ਕੇ ਆਉਂਦੇ ਹਾਂ, ਉਹਨਾਂ ਸਿਲਸਿਲਿਆਂ ਦੇ ਵਿੱਚ ਕਿਹੜਾ ਸਿਲਸਿਲਾ ਤੁਸੀਂ ਚਾਹੁੰਦੇ ਹੋ ਕਿ ਅਸੀਂ ਫੇਸਬੁੱਕ ਲਾਈਵ ਤੇ ਲੈ ਕੇ ਆਈਏ, ਇਹ ਜ਼ਰੂਰ ਸਾਡੇ ਨਾਲ ਸਾਂਝ ਬਣਾਇਆ ਕਰੋ। ਸਾਨੂੰ ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੀ ਫੀਡਬੈਕ ਤੋਂ ਪ੍ਰੋਗਰਾਮਾਂ ਦੇ ਵਿੱਚ ਹੋਰ ਸੁਧਾਰ ਲੈ ਕੇ ਆ ਸਕੀਏ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪ੍ਰੋਗਰਾਮਾਂ ਦੇ ਬਾਰੇ ਵੀ ਅਸੀਂ ਵਿਚਾਰ ਕਰ ਰਹੇ ਹਾਂ। ਅਜੇ ਅਸੀਂ ਸੰਕੇਤ ਹੀ ਦੇ ਸਕਦੇ ਹਾਂ, ਪਰ ਬਹੁਤ ਜਲਦ ਪ੍ਰੋਗਰਾਮ ਵੀ ਲੈ ਕੇ ਆਵਾਂਗੇ। ਪਰ ਅੱਜ ਦੇ ਲਈ ਇੰਨਾ ਹੀ ਦੋਸਤੋ, ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ, ਰਹੀਆਂ ਕਮੀਆਂ ਦੇ ਲਈ ਮਾਫੀ, ਪਰ ਪ੍ਰੋਗਰਾਮ ਦੇ ਵਿੱਚ ਅੱਗੇ ਤੋਂ ਸੁਧਾਰ ਦੇ ਲਈ ਆਪਣਾ ਫੀਡਬੈਕ ਦੇਣਾ ਨਾ ਭੁੱਲਿਆ ਕਰੋ। ਬਹੁਤ ਬਹੁਤ ਸ਼ੁਕਰੀਆ ਜਿਹੜੇ ਦੋਸਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਹਮਸਫ਼ਰ ਬਣੇ ਰਹੇ। ਤੁਹਾਡਾ ਸਾਰਿਆਂ ਦਾ ਦਿਨ ਵਧੀਆ ਰਹੇ, ਤੇ ਇਸੇ ਹੀ ਆਸ ਤੇ ਉਮੀਦ ਦੇ ਨਾਲ ਮੈਨੂੰ ਹੁਣ ਤੇ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇੱਕ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ। ਬਹੁਤ ਜਲਦ ਅਗਲੇ ਹਫ਼ਤੇ ਫੇਰ ਮਿਲਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸੱਜਣ ਨੂੰ ਮਿਲਿਆ ਜਦ ਦਾ ਅਸੀਂ ਵੀ ਪਾਕ ਹੋ ਸਜਣ ਮਿਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ। ਉਹ ਮਾਲਕ ਬਣ ਗਿਆ ਸਾਡਾ, ਅਸੀਂ ਫਿਰ ਚਾਕ ਹੋ ਗਏ ਆਂ। ਸਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਿਆ। ਉਹ ਮਾਲਕ ਬਣ ਗਿਆ ਸਾਡਾ, ਅਸੀਂ ਤਾਂ ਚਾਕ ਹੋ ਗਏ ਆ। ਸੱਜਣ ਨੂੰ ਮਿਲ ਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ। ਹੱਟੀ ਇਸ਼ਕ ਦੀ ਪਾਈ ਤੇ ਸੌਦੇ ਪਿਆਰ ਦੇ ਵਿੱਚ, ਕੇ ਹੱਟੀ ਇਸ਼ਕ ਦੀ ਪਾਈ ਤੇ ਸੌਦੇ ਪਿਆਰ ਦੇ ਵਿੱਚ। ਉਹ ਖਾਬਾਂ ਦਾ ਤਾਂ ਗਾਕ ਹੋ ਗਏ। ਉਹ ਮਾਲਕ ਬਣ ਗਿਆ ਸਾਡਾ,
ਅਸੀਂ ਤਾਂ ਚਾਕ ਹੋ ਗਏ ਆ ਸਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਜਦੋਂ ਦਾ ਉਸਨੇ ਸਾਨੂੰ ਹੈ ਕਾਬਿਲ ਇਸ਼ਕ ਦੇ ਕੀਤਾ ਜਦੋਂ ਦਾ ਉਸਨੇ ਸਾਨੂੰ ਹੈ ਕਾਬਿਲ ਇਸ਼ਕ ਦੇ ਕੀਤਾ ਅਸੀਂ ਤਾਂ ਉਸ ਦੇ ਸਾਵੇਂ ਉਦੋਂ ਤੋਂ ਖਾਕ ਹੋ ਗਿਆ ਮਾਲਕ ਬਣ ਗਿਆ ਸਾਡਾ ਅਸੀਂ ਫਿਰ ਚਾਕ ਹੋ ਗਏ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਪਹਿਲਾਂ ਪਿਆਰ ਵਾਲੇ ਪੈਂਤੜੇ ਸਾਨੂੰ ਨਹੀਂ ਆਉਂਦੇ ਸੀ ਇਹ ਪਹਿਲਾਂ ਪਿਆਰ ਵਾਲੇ ਪੈਂਤੜੇ ਸਾਨੂੰ ਨਹੀਂ ਆਉਂਦੇ ਸੀ ਕਿ ਹੁਣ ਪੈ ਕੇ ਮੁਹੱਬਤ ਚ ਅਸੀਂ ਚਾਲਾਕ ਹੋ ਗਏ ਮਾਲਕ ਬਣ ਗਿਆ ਸਾਡਾ ਅਸੀਂ ਮੁੜ ਚਾਕ ਹੋ ਗਏ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਸਰਤਾਜ ਜੀ ਉਸਨੇ ਹੋ ਜਾਈ ਪਾਕੀਜ਼ਗੀ ਨਾਲ ਨਾ ਲਿਆ ਸਰਤਾਜ ਸਾਨੂੰ ਜਾਪਦੇ ਆਪਾਂ ਪਵਿੱਤਰ ਵਾਕ ਹੋ ਗਿਆ ਜੀ ਸਾਨੂੰ ਜਾ ਮੁਕੱਦਸ ਵਾਕ ਹੋ ਗਿਆ ਉਹ ਮਾਲਕ ਬਣ ਗਿਆ ਸਾਡਾ ਅਸੀਂ ਤਾਂ ਚਾਕ ਹੋ ਗਏ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ